صاحب دی اک اونکار سات نام کرتا پرکھ نرباؤ نیرویر اکال مورت اجونی سیپان گور پرساد جاپ آد سچ جگاد سچ ہے پی سچ نانک ہو سی پی سچ آد سچ جگاد سچ ہے پی سچ نانک ہو سی پی سچ واہگرو جی کا خالصہ واہگرو جی کی فتح پرم ستکار جوگ گرو جی کی ساجی نواز جی گرو روپ سادھ سنگت جیو تن تن ستگر نانک دیو نرنکار سروپ سچے پادشاہ تن تن دساں پاتشاہ جی کی جاگدی جوت صاحب شری گرو گرنتھ صاحب جی مہاراج تن تن صاحب شری گرو تیگ بہادر مہاراج جنہاں دے پاون پوتر شہیدی دہاڑے گرو جی دے بخشے ادم دے نال بہت شردا بھاونا دے نال سنگتاں منا رہیاں ہن جوڑ میلے سیوا سمرن دے کمبھ چل رہے ہن آپ بھاگاں والے مائی بھائی گرو جی دے امولک بخشے ہوئے سمیں تو لاہے پراپت کر رہے ہیں ساڈا دیش مہان تیرتھاں دا رشی منی پیر پیغمبر نال ہی مہان دھارمک گرنتھاں دا سنگرہ ہے ایتھے بڑے امولک گرنتھ ਸਾਨੂੰ ਉਪਲਬਧ ਹਨ ਸੁਰਤੀ ਹੈ ਜਿਹਦਾ ਪਿੱਛੋਂ ਜਾ ਕੇ ਨਾਮ ਵੇਦ ਪੈ ਗਿਆ ਵੇਦ ਕੋਈ ਆਪ ਗ੍ਰੰਥ ਨਹੀਂ ਹੈ ਪ੍ਰੇਮੀਓ ਗ੍ਰੰਥ ਹੈ ਸੁਰਤੀ ਉਹਨੂੰ ਵਿਦਵਾਨਾਂ ਨੇ ਚਾਰ ਹਿੱਸਿਆਂ 'ਚ ਵੰਡਤਾ ਅਤੇ ਨਾਂ ਹੋ ਗਿਆ ਚਾਰ ਵੇਦ ਵਿਦ ਕਾਸ਼ ਧਾਤੂ ਵੇਦ ਅਸਲ ਸ਼ਬਦ ਵਿਦ ਹੈ ਵਿਦ ਸੰਸਕ੍ਰਿਤ ਵਿੱਚ ਕਹਿੰਦੇ ਹਾਂ ਜਾਣਨ ਨੂੰ ਗਿਆਨ ਨੂੰ ਵਿਦ ਤੋਂ ਹੀ ਵਿਦਿਆ ਬਣੀ ਹੈ ਵਿਦ ਤੋਂ ਵਿਦਵਾਨ ਬਣਿਆ ਵਿਦ ਤੋਂ ਹੀ ਵਿਦਿਆਲਾ ਬਣਿਆ ਵਿਦ ਤੋਂ ਹੀ ਵੇਦ ਬਣਿਆ ਬੜੇ ਮੌਲਿਕ ਗ੍ਰੰਥ ਨੇ ਪਰ ਵੇਦ ਵਿੱਚ ਸ਼ਹੀਦ ਸ਼ਬਦ ਨਹੀਂ ਹੈ ਸਾਰੀ ਸੁਰਤੀ ਨੂੰ ਪੜ੍ਹੋ ਵਿੱਚ ਸ਼ਹੀਦ ਸ਼ਬਦ ਨਹੀਂ ਹੈ ਸੁਰਤੀ ਤੋਂ ਬਾਅਦ ਪ੍ਰਮਾਣਿਕ ਗ੍ਰੰਥ ਪੁਰਾਤਨ ਸੰਸਕ੍ਰਿਤੀ ਦਾ ਹੈ ਸਿਮਰਤੀ ਦੋਹਾਂ ਵਿੱਚ ਇੰਨਾ ਹੀ ਫਰਕ ਹੈ ਸੁਰਤ ਉਹ ਚੀਜ਼ ਧਿਆਨ ਜੋ ਧਿਆਨ ਵਿੱਚੋਂ ਸੁਰਤੀ ਵਿੱਚੋਂ ਉਪਜੇ ਹੋਏ ਬਚਨ ਸਿਮਰਤੀ ਜੋ ਯਾਦ ਕੀਤੇ ਹੋਏ ਬਚਨ। ਖਿਮਾ ਕਰਨਾ ਸਿਮਰਤੀ ਤੋਂ ਸਿਮਰਨ ਬਣਿਆ, ਜਿਹੜਾ ਆਪਾਂ ਕਹਿੰਦੇ ਨਾ ਸਿਮਰਨ ਕਰਨਾ, ਅਤੇ ਕੀ ਕਰਨਾ ਹੁੰਦਾ ਸਿਮਰਨ ਬਈ? ਸਿਮਰਨ ਦਾ ਅਰਥ ਹੈ ਯਾਦ ਕਰਨਾ। ਵਾਰ ਵਾਰ ਕਿਉਂ ਕਰਨਾ? ਉਹ ਯਾਦਾਸ਼ਤ ਬਣ ਜਾਵੇ, ਰੀਮੈਂਬਰੈਂਸ ਬਣ ਜਾਵੇ। ਮੇਰੇ ਆਉਣਦਿਆਂ ਨੇ ਪਹਾੜੇ ਕਹਾਏ ਹੋਣੇ ਹੈ, ਤੀਹ ਚੌਥੀ ਪੰਜਵੀਂ 'ਚ, ਘੰਟਾ ਘੰਟਾ ਪਹਾੜੇ, ਦੋ ਦੂਣੀ ਚਾਰ, ਅੱਠ ਦੂਣੀ ਸੋਲ੍ਹਾਂ। ਉਹ ਵਾਰ ਵਾਰ ਕਿਉਂ? ਜਿਨ੍ਹਾਂ ਨੇ ਉਹ ਕਹਾਏ ਹੈ ਨਾ, ਹੁਣ ਵੀ 19 ਦਾ ਪਹਾੜਾ ਉਹਨਾਂ ਦੇ ਯਾਦ ਹੈ, ਅਜਿਹੇ ਅਖੋ ਸਤਨਾਮ। ਇਹ ਹੁਣ ਵਾਲੇ ਐੱਮ ਏ ਬੀ ਐੱਸ ਸੀ ਪੜ੍ਹੇ ਫਿਰਦੇ ਪੁੱਛ ਲਓ ਸਾਤੋਂ ਸਾਥੀ ਕਿੰਨੇ ਹੁੰਦੇ, ਅਤੇ ਰੇਟ ਏ ਕਹਿਣਗੇ, ਕਿਉਂਕਿ ਉਹ ਸਿਮਰਤੀ ਨਹੀਂ ਬਣੀ, ਯਾਦਾਸ਼ਤ ਨਹੀਂ ਬਣੀ। ਵਾਰ ਵਾਰ ਅਭਿਆਸ ਯਾਦਾਸ਼ਤ ਬਣ ਜਾਵੇ, ਉਹਨੂੰ ਸਿਮਰਤੀ ਯਾਦ ਕੀਤੀ ਹੋਈ ਚੀਜ਼। 27 ਸਿਮਰਤੀਆਂ ਨੇ, ਉਹਨਾਂ ਵਿੱਚ ਵੀ ਸ਼ਹੀਦ ਸ਼ਬਦ ਨਹੀਂ ਹੈ। ਉਸ ਤੋਂ ਬਾਅਦ ਉਪਨਿਸ਼ਦ ਨੇ, 18 ਪੁਰਾਣ ਨੇ, ਉਹਨਾਂ ਵਿੱਚ ਵੀ ਸ਼ਹੀਦ ਸ਼ਬਦ ਨਹੀਂ ਹੈ। ਫਿਰ ਤ੍ਰੇਤੇ 'ਚ ਆਓ, ਬੜਾ ਗਿਆਨਵਾਨ ਗ੍ਰੰਥ ਹੈ ਰਾਮਾਇਣ, ਉਹਦੇ ਵਿੱਚ ਵੀ ਸ਼ਹੀਦ ਸ਼ਬਦ ਨਹੀਂ ਹੈ। ਗਿਆਨ ਦਾ ਸਾਗਰ ਮੰਨਿਆ ਸ੍ਰੀ ਮਦ ਭਗਵਤ ਗੀਤਾ ਜੀ ਨੂੰ, ਉਹਦੇ ਵਿੱਚ ਵੀ ਸ਼ਹੀਦ ਸ਼ਬਦ ਨਹੀਂ, ਦੁਆਪਰ ਦਾ ਗ੍ਰੰਥ। ਇਹ ਤਾਂ ਮੈਂ ਕਹੀ ਜਾਂਦਾ ਗਿਆਨ ਦਾ ਸਾਗਰ ਮਹਾਨ ਗ੍ਰੰਥ ਨੇ, ਹੁਣ ਦੇ ਗਿਆਨਾਂ ਸੂ ਤਾਂ ਮੰਨਦੇ ਹੀ ਨਹੀਂ, ਅੱਜ ਕੇ ਅਖੋ ਸਾਧਨ, ਕੀ ਉਹਨੇ ਵੇਦ, ਕੀ ਉਹਨੇ ਗ੍ਰੰਥ। ਪ੍ਰੇਮੀਆਂ, ਜਿਹੜਾ ਗ੍ਰੰਥ ਤੂੰ ਪੜ੍ਹਿਆ ਹੀ ਨਹੀਂ ਹੈ, ਉਹਦੇ ਬਾਬਤ ਫੈਸਲਾ ਦੇਣ ਦਾ ਤੈਨੂੰ ਕੀ ਹੱਕ ਹੈ? ਪਹਿਲਾਂ ਪੜ੍ਹ, ਫਿਰ ਫੈਸਲਾ ਦੇ। ਨਹੀਂ ਨਹੀਂ, ਪੜ੍ਹਨਾ ਤਾਂ ਹੈ ਨਹੀਂ, ਫੈਸਲੇ ਹੀ ਚੱਕੀ ਫਿਰਦੇ। ਨਹੀਂ ਨਹੀਂ, ਬਹੁਤ ਮਹਾਨ ਧਾਰਮਿਕ ਦੁਨੀਆ ਇਹ ਮੰਨਦੀ ਹੈ ਕਿ ਇੱਕ ਅਕਸ਼ਰ ਦਾਤਾ ਜੋ ਗੁਰ, ਇੱਕ ਅੱਖਰ ਦੱਸਣ ਵਾਲਾ ਵੀ ਦਾਤਾ ਹੈ। ਇੱਕ ਅੱਖਰ ਜਿਹੜਾ ਮੇਰੇ ਆਣਦੇ ਹੋ ਯਾਦ ਹੋਣੇ, ਕਿਤੇ ਬਾਲ ਵਿਦੇਸ਼ ਧਰਤੀ 'ਤੇ ਡਿੱਗਿਆ ਪਿਆ ਹੋਵੇ, ਸਾਡੇ ਬਜ਼ੁਰਗ ਚੱਕ ਕੇ ਮੱਥੇ ਨੂੰ ਲਾਉਂਦੇ ਅਤੇ ਉੱਚੀ ਜਗ੍ਹਾ ਰੱਖਦੇ ਹੁੰਦੇ ਸੀ, ਅੱਖਰ ਅੱਖਰ ਦਾ ਸਤਿਕਾਰ ਕਰਦੇ ਸੀ। ਹੁਣ ਰੌਲਾ ਪਿਆ, ਕਹਿੰਦੇ ਪੜ੍ਹਿਆ ਨੂੰ ਕੋਈ ਪੁੱਛਦਾ ਨਹੀਂ ਹੈ। ਸੱਚ ਹੈ, ਕਿਉਂ ਨਹੀਂ ਪੁੱਛਦਾ ਪੜ੍ਹਿਆ ਹੋਇਆ ਨੂੰ? ਇਹ ਪੜ੍ਹੇ ਹੋਏ ਪੜ੍ਹਾਉਣ ਵਾਲਿਆਂ ਨੂੰ ਨਹੀਂ ਪੁੱਛਦੇ, ਅਜਿਹੇ ਅਖੋ ਸਤਨਾਮ। ਗੱਲ ਤਾਂ ਸਿੱਧੀ ਹੈ, ਕਿਸੇ ਵਿਦਿਆਰਥੀ ਨੂੰ ਟੀਚਰ ਦਾ ਸਤਿਕਾਰ ਹੈ, ਕਿਸੇ ਵਿਦਿਆਰਥੀ ਨੂੰ ਕਿਤਾਬਾਂ ਦਾ ਸਤਿਕਾਰ ਹੈ। ਬਾਹਰੋਂ ਆ ਕੇ ਨਿਆਣੇ ਭਗਾ ਕੇ ਮਾਰਦੇ ਆ, ਬਸ ਤਾਂ ਮੰਮੀ ਉਹ ਚੱਕ ਕੇ ਕੀਲੇ ਨਾਲ ਟੰਗਦੀ ਹੈ। ਜਿਹਨੇ ਪੜ੍ਹਾਉਣ ਵਾਲੇ ਦਾ ਸਤਿਕਾਰ ਨਹੀਂ ਕੀਤਾ, ਉਹ ਪੜ੍ਹੇ ਹੋਏ ਦਾ ਵੀ ਸਤਿਕਾਰ ਨਹੀਂ ਹੋਊਗਾ। ਗ੍ਰੰਥਾਂ ਦਾ ਸਤਿਕਾਰ, ਤਾਂ ਹੀ ਭਾਈ ਗੁਰਦਾਸ ਜੀ ਨੂੰ ਮੇਰੇ ਵਰਗੇ ਗਿਆਨਾਂ ਸੂਆਂ ਖਾਤਰ ਇੱਕ ਗੱਲ ਲਿਖਣੀ ਪਈ ਪੱਕੀ ਬਾਣੀ 'ਚ। ਪੜ੍ਹਨੇ ਤਾਂ ਆਏ ਨਹੀਂ ਸਾਨੂੰ ਗ੍ਰੰਥ, ਪੜ੍ਹੇ ਤਾਂ ਹੈ ਨਹੀਂ, ਗ੍ਰੰਥੇ ਮਾੜੇ ਹੋ ਗਏ। ਕੀ ਹੁੰਦੇ ਆ ਵੇਦ? ਸੱਤਵੀਂ ਜਮਾਤ ਵਿੱਚ ਜਦ ਆਪਾਂ ਪੜ੍ਹਦੇ ਸੀ, ਤੁਹਾਡੇ ਯਾਦ ਹੋਣੇ ਇੱਕ ਸਟੋਰੀ ਆਉਂਦੀ ਸੀ, ਗਰੇਬ ਸਾਰ ਸਾਬਰ, ਲੂੰਬੜੀ ਅਤੇ ਅੰਗੂਰ, ਉਹ ਭਾਈ ਗੁਰਦਾਸ ਨੇ ਲਿਖੀ ਹੈ ਪੱਕੀ ਬਾਣੀ 'ਚ, ਲੂੰਬੜੀ ਅਤੇ ਅੰਗੂਰ। ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਭਾਈ ਗੁਰਦਾਸ ਨੇ ਹੀਰ ਵੀ ਲਿਖੀ ਹੈ, ਭਾਈ ਗੁਰਦਾਸ ਨੇ ਮਿਰਜ਼ਾ ਸਾਹਿਬਾਂ ਵੀ ਲਿਖਿਆ, ਭਾਈ ਗੁਰਦਾਸ ਜੀ ਨੇ ਸੱਸੀ ਪੁੰਨੂ ਵੀ ਲਿਖੀ ਹੈ, ਭਾਈ ਗੁਰਦਾਸ ਜੀ ਨੇ ਪੱਕੀ ਬਾਣੀ 'ਚ ਸੋਹੀ ਮਹੀ ਵਾਲ ਨੋ ਨਿਤ ਨੈ ਤਰਨ ਦੀ। ਦੇਖੋ ਕੈਸੇ ਕਿੱਸੇ ਹੈ, ਉਹਦੀ ਬਾਣੀ ਕੂੰਜੀ। ਕੋਈ ਪੁੱਛੇ ਵੀ ਭਾਈ ਸਾਹਿਬ ਨੂੰ ਮਿਰਜ਼ਾ ਲਿਖਣ ਦੀ ਕੀ ਲੋੜ ਸੀ, ਸੋਹਣੀ ਲਿਖਣ ਦੀ ਕੀ ਲੋੜ ਸੀ? ਗੁਰਸਿੱਖੋ, ਪਤਾ ਨਹੀਂ ਉਹਨਾਂ ਦੀ ਇੱਕ ਇੱਕ ਤੁਕ ਵਿੱਚ ਕਿੰਨਾ ਸਮੁੰਦਰ ਛੁਪਿਆ। ਐਵੇਂ ਨਹੀਂ ਲਿਖਿਆ, ਸੋਹਣੀ ਐਵੇਂ ਨਹੀਂ ਲਿਖੀ, ਸੱਸੀ ਐਵੇਂ ਨਹੀਂ ਲਿਖੀ। ਸੂਈਆਂ ਹੁੰਦੀਆਂ ਸੀ ਆਪਣੇ ਘਰ ਸੂਈਆਂ, ਕਿਤੇ ਧਰਤੀ 'ਤੇ ਪਈ ਹੋਵੇ, ਅੰਮਾ ਕਹਿੰਦੀ ਹੁੰਦੀ ਸੀ ਚੁੱਕ ਕੇ ਕੰਧ ਵਿੱਚ ਗੱਡ ਦਿਉ, ਕਿਸੇ ਦੇ ਪੈਰ ਵਿੱਚ ਵੱਜੂਗੀ। ਕੱਚੀਆਂ ਕੰਧਾਂ ਹੁੰਦੀਆਂ ਸੀ, ਯਾਦ ਹੈ ਤੁਹਾਡੇ, ਸੂਈ ਵਿੱਚ ਗੱਡ ਦਿੰਦੇ ਤੇ। ਸੱਸੀ ਨੂੰ ਕਹਿੰਦੀ ਇਹ ਚੱਕ ਸੂਈ ਉੱਚੀ ਕੰਧ 'ਤੇ ਗੱਡ ਦੇ, ਚੁੱਕ ਲਈ, ਕੰਧ ਦੇ ਨਾਲ ਨਾਲ ਤੁਰੀ ਫਿਰੇ ਸੱਸੀ। ਤਿੰਨ ਚਾਰ ਗੇੜੇ ਮਾਰੇ, ਉਹ ਸੂਈ ਟੰਗੀ ਨਾ, ਮਾਰਿਆ ਝਿੜਕਾ ਮਾਂ ਨੇ। ਉਦੋਂ ਤਾਂ ਮਾਵਾਂ ਦੋ ਦੋ ਜੜ ਵੀ ਦਿੰਦੀਆਂ ਸੀ ਆਪਣੇ, ਲੱਗਦੀਆਂ ਹੁੰਦੀਆਂ ਸੀ ਨਾ, ਹੁਣ ਲੱਗਦੀ ਨਹੀਂ। ਕੰਮ ਤਾਂ ਹੀ ਵਿਗੜਿਆ, ਨਾਈਨ ਨਾਈਨ ਘੁੰਮ ਜਾਂਦਾ ਹੈ, ਅਜਿਹੇ ਕੋ ਸਤਨਾਮ, ਹੁਣ ਤਾਂ ਹੀ ਕੰਮ ਵਿਗੜਦਾ ਜਾਂਦਾ, ਡਬਲ ਨਾਈਨ। ਉਦੋਂ ਸੋਹਣਾ ਸੋਧਾ ਚੜ੍ਹਦਾ ਹੁੰਦਾ ਸੀ, ਪਹਿਲਾਂ ਮਾਸਟਰਾਂ ਨੇ ਸਕੂਲ 'ਚ ਕੁੱਟਣੇ, ਰੁਣ ਰੇ ਘਰ ਨੂੰ ਉਹਨੇ ਗਾਹਾਂ, ਬੇਬੇ ਨੇ ਛੇਤਰ ਚੱਕ ਲੈਣਾ, ਚੱਲ ਉੱਥੇ ਮੁੜ ਕੇ, ਤਾਂ ਪੜ੍ਹਾਈ ਹੁੰਦੀ ਸੀ। ਝਿੜਕਾ ਮਾਰਿਆ, ਕੁੜੀਏ ਸੂਈ ਕਿਉਂ ਨਹੀਂ ਟੰਗਦੀ? ਸੱਚੀ ਸੋਹਣੀ ਕਹਿੰਦੀ ਮਾਂ ਕਿੱਥੇ ਟੰਗਾਂ? ਕਹਿੰਦੀ ਕੰਧ ਨਹੀਂ ਦਿਖਦੀ? ਨਹੀਂ ਮਾਂ, ਕੰਧ ਤੈਨੂੰ ਦਿਖਦੀ ਹੈ। ਜਦ ਮੈਂ ਸੂਈ ਟੰਗਣ ਲੱਗਦੀ ਹੈ, ਮੈਨੂੰ ਮੇਰਾ ਉੱਥੇ ਪੁੰਨੂ ਦਿਖਦਾ, ਉਹਦੇ ਵਿੱਚ ਵੱਜ ਜੂਗੀ। ਅੱਜ ਕੇ ਆਖੋ ਕਿੱਥੇ ਟੰਗਾਂ? ਜੇ ਕੰਧ ਵਿੱਚ ਟੰਗਾਂਗੀ ਉਹਦੇ ਖੁੱਭ ਜਾਵੇਗੀ। ਸਿੱਖੋ, ਰੱਬ ਮਿਹਰ ਕਰੇ ਸਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਵੀ ਇੱਦਾਂ ਦਿਖਣ ਲੱਗ ਜਾਣ। ਅੱਜ ਕੇ ਆਖੋ ਜੋ ਦੀਸੈ ਸੋ ਤੇਰਾ ਰੂਪ, ਐਵੇਂ ਨਹੀਂ ਪ੍ਰਮਾਣ ਦਿੱਤਾ। ਸੋਹਣੀ ਦਾ ਕਿਉਂ ਪ੍ਰਮਾਣ ਦਿੱਤਾ? ਬੜਾ ਖਤਰਨਾਕ ਦਰਿਆ ਹੈ ਉਹ ਚਨਾਹ, ਉਹਦੇ ਉੱਤੇ ਸਲਾਲ ਡੈਮ ਬਣੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਿੰਡ ਦੇ ਕੋਲ ਵਗਦਾ, ਬੜਾ ਭਾਰੀ ਡੈਮ ਬਣਿਆ ਉੱਥੇ, ਉੱਥੇ ਦਾਸ ਸੇਵਾ ਕਰਨ ਜਾਂਦੇ ਰਹੇ ਨੇ। ਕਿੰਨਾ ਚਿਰ ਲੰਘਦੀ ਰਹੀ? ਦੇਖੋ ਨੁਕਤਾ ਹੈ, ਭਾਈ ਸਾਹਿਬ ਜੀ ਨੇ ਕਿਉਂ ਲਿਖੀ ਸੋਹਣੀ, ਕਿੰਨਾ ਚਿਰ ਪਾਰ ਲੰਘਦੀ ਰਹੀ? ਪੱਕਾ ਸੀ ਕੱਚਾ, ਇੱਕ ਦਿਨ ਮਿਲਿਆ, ਮੁੜ ਕੇ ਹੱਡੀਆਂ ਨਹੀਂ ਲੱਭੀਆਂ। ਭਾਈ ਸਾਹਿਬ ਸਾਨੂੰ ਕਹਿੰਦੇ ਆ ਕਿਸੇ ਪੱਕੇ 'ਤੇ ਲੜ ਲੱਗ ਜਾਓ, ਨਹੀਂ ਗਏ ਆਏ ਅਜਿਹੇ ਕੋ ਸਤਨਾਮ, ਐਵੇਂ ਨਹੀਂ ਟੂਕ ਦਿੱਤੀ ਉਹਨਾਂ ਨੇ। ਇੱਕੋ ਦਿਨ ਮਿਲਿਆ ਨਾ ਕੱਚਾ, ਮੁੜ ਕੇ ਨਹੀਂ ਲੱਭੀ, ਪੱਕੇ 'ਤੇ ਪਤਾ ਨਹੀਂ ਕਿੰਨਾ ਚਿਰ। ਆਪਣੀ ਵੀ ਇੱਕੋ ਵਾਰੀ ਹੈ ਮਨੁੱਖ ਜਨਮ, ਇਹ ਵਾਰ ਵਾਰ ਨਹੀਂ ਮਿਲਣੀ। ਭਾਈ ਸਾਹਿਬ ਜੀ ਨੇ ਉਹ ਕਹਾਣੀ ਲਿਖੀ, ਗੱਲ ਚੱਲ ਪਈ ਸੀ, ਅਸੀਂ ਨਿੰਦਿਆ ਕਰਨ ਲੱਗ ਗਏ ਗ੍ਰੰਥਾਂ ਦੀ, ਲੂੰਬੜੀ ਅਤੇ ਅੰਗੂਰ। ਭਾਈ ਸਾਹਿਬ ਬਚਨ ਕਰਦੇ ਨੇ, ਗਿੱਦੜ ਦਾਖ ਨਾ ਅੱਪੜੈ ਆਖੇ ਥੂ ਕੌੜੀ, ਗਿੱਦੜ ਲਿਖੇ ਇੱਥੇ, ਕਿਸੇ ਜੰਗਲਾਤ ਦੇ ਮਹਿਕਮੇ ਤੋਂ ਜਾਣਕਾਰ ਬੰਦੇ ਤੋਂ ਪੁੱਛਿਓ, ਜੰਗਲ ਵਿੱਚ ਗਿੱਦੜ ਅਤੇ ਲੂੰਬੜੀ ਸਕੇ ਭੈਣ ਭਾਈ ਨੇ, ਸਕੇ ਭੈਣ ਭਾਈ। ਔਰ ਲੂੰਬੜੀ ਨੂੰ ਲੱਗੀ ਭੁੱਖ ਅਤੇ ਵੇਖਿਆ ਅੰਗੂਰ ਖਾਣਾ ਬੜੇ ਸੋਹਣੇ ਲਟਕਦੇ ਹੈ, ਹੱਥ ਪੁੱਜਿਆ ਨਾ, ਮਾਯੂਸ਼ ਹੋ ਕੇ ਬੈਠ ਗਈ, ਜੀ ਵੀ ਕਰੇ ਖਾਣ ਨੂੰ ਕਿ ਖਬਰੇ ਕੋਈ ਟੁੱਟ ਕੇ ਗਿਰ ਜੂ। ਉਧਰੋਂ ਆ ਗਈ ਗਿੱਦੜਾਂ ਦੀ ਡਾਰ, ਉਹ ਕਹਿੰਦੇ ਭੈਣ ਭੁੱਖੀ ਬੈਠੀ ਆ, ਖਾਂਦੀ ਕਿਉਂ ਨਹੀਂ, ਕਿੰਨੇ ਸੋਹਣੇ ਅੰਗੂਰ ਲੱਗੇ ਨੇ, ਬਹਾਨਾ ਵੇਖੋ। ਕਹਿੰਦੀ ਮੂਰਖੋ, ਮੈਂ ਤਾਂ ਬੈਠੀ ਹੈ ਤੁਹਾਨੂੰ ਦੱਸਣ ਖਾਤਰ, ਕਿਤੇ ਖਾ ਨਾ ਲਿਓ ਅੱਕ ਵਰਗੇ ਕੌੜੇ ਹੈ, ਅਜਿਹੇ ਕੋ ਸਤਨਾਮ, ਹੱਥ ਆਪਣਾ ਨਹੀਂ ਪੁੱਜਿਆ, ਅੰਗੂਰ ਕੌੜੇ ਹੋ ਗਏ, ਪੜ੍ਹਨੇ ਸਾਨੂੰ ਨਹੀਂ ਆਉਂਦੇ, ਗ੍ਰੰਥ ਮਾੜੇ ਹੋ ਗਏ, ਪੱਤਰਾ ਥੱਲਣਾ ਸਾਨੂੰ ਨਹੀਂ ਆਉਂਦਾ। ਗਾਲੀ ਤੁਕ ਵੀ ਸੁਣ ਲਓ, ਚਲੋ ਪੌੜੀ ਹੈ। ਗਿੱਦੜ ਦਾਖ ਨੇ ਅੱਪੜੇ ਆਖੇ ਥੂ ਕੌੜੀ, ਹੰਸਾਂ ਨਾਲ ਟਟੀਰੀਆਂ ਕਿਉਂ ਪਹੁੰਚੇ ਦੌੜੀ। ਇੱਥੇ ਵੀ ਮੇਰੇ ਖਿਆਲ ਤੁਸੀਂ ਹੋਣੀ ਹੈ, ਟਟੀਰੀਆਂ ਪੰਜਾਬ 'ਚ ਤਾਂ ਬਹੁਤ ਹੈ, ਕੈਲੀਫੋਰਨੀਆ ਬਹੁਤ ਨੇ, ਹੰਸਾਂ ਦੀ ਡਾਰ ਉੱਡੀ ਜਾਂਦੀ ਸੀ। ਇੱਕ ਟਟੀਰੀ ਆਪਣੀਆਂ ਭੈਣਾਂ ਨੂੰ ਕਹਿੰਦੀ ਮੈਂ ਤਾਂ ਇਹਨਾਂ ਨਾਲ ਜਾਊਂਗੀ। ਉਹ ਟਟੀਰੀਆਂ ਕਹਿੰਦੀਆਂ ਆਪਣਾ ਕੰਮ ਨਹੀਂ ਉੱਥੇ ਚੱਲਣਾ, ਤੂੰ ਸਾਡੇ ਵਿੱਚ ਰਹਿ। ਕਿਉਂ? ਨੋਟ ਕਰਿਓ ਹਿਸਟੋਰੀਕਲ ਚੀਜ਼, ਹੰਸ ਦੀ ਉਡਾਰੀ 2500 ਕੋਹ ਦੀ ਹੈ, ਸਿੰਗਲ ਫਲਾਈਟ। 2500 ਕੋਹ, ਇੱਕ ਵਾਰ ਹੰਸ ਉੱਡ ਕੇ ਧਰਤੀ 'ਤੇ ਨਹੀਂ ਉਤਰਦਾ। 2500 ਕੋਹ, ਕਿਉਂ? ਉਹਦਾ ਖਾਣਾ ਹਰ ਜਗ੍ਹਾ ਨਹੀਂ ਮਿਲਣਾ। ਅੱਜ ਕੇ ਆਖੋ ਸਤਨਾਮ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਏ। ਬਗਲਾ ਤਾਂ ਫਲੌਰ ਦੇ, ਇੱਧਰੋਂ ਲੁਧਿਆਣੇ ਕਨੀ ਢੋਡਿਆ ਅਤੇ ਗਰਾਇਆਂ ਕਨੀ ਟੋਭਾ ਹੋਰ ਮਿਲ ਜਾਣਾ, ਉਹਨੂੰ ਕੀ ਲੋੜ ਹੈ? ਇੱਕ ਪਿੰਡ 'ਚ ਚਾਰ ਚਾਰ ਟੋਭੇ ਹੁੰਦੇ, ਹੰਸ ਨੂੰ ਹੀਰੇ ਕਿੱਥੇ ਮਿਲਣਗੇ? 2500 ਕੋ ਅਤੇ ਟਟੀਰੀ ਤੁਸੀਂ ਜਾਣਦੇ ਹੀ ਹੋ, ਪੰਜਾਬ 'ਚੋਂ ਹੀ ਆਏ ਹੋ, ਉਹਦੇ 2.5 ਕਿੱਲੇ ਹੀ ਹੁੰਦੀ ਹੈ ਉਡਾਰੀ। ਉੱਡ ਗਈ 2.5 ਕਿੱਲੇ ਨਹੀਂ ਵੀ 10 ਉੱਡ ਲਈ, ਉਹ ਫੁੜਕ ਕੇ ਗਿਰ ਗਈ, ਗਿਰ ਗਈ ਫੁੜਕ ਕੇ। ਅਤੇ ਟਟੀਰੀਆਂ ਹੋ ਗਈਆਂ ਇਕੱਠੀਆਂ, ਭੈਣ ਤੂੰ ਤਾਂ ਹੰਸਾਂ ਨਾਲ ਗਈ ਸੀ, ਮੁੜ ਕਿਉਂ ਆਈ? ਜਵਾਬ ਸੁਣਿਓ, ਸਾਡਾ ਹਾਲ ਹੈ ਮੇਰੇ ਭਾਈਚਾਰੇ ਦਾ ਹੈ। ਕਹਿੰਦੀ ਉਹ ਤਾਂ ਮੂਰਖ ਨੇ, ਤੁਰੇ ਫਿਰਦੇ ਹਾਂ, ਕਦੇ ਆਰਾਮ ਕਰਨਾ ਚਾਹੀਦਾ ਹੈ। ਅਜਿਹੇ ਕੋਈ ਸਾਧਨ ਦੇਖੋ, ਉਡ ਆਪ ਨਹੀਂ ਹੋਇਆ ਅਤੇ ਹੰਸ ਮੂਰਖ ਹੋ ਗਏ। 30 ਤੁੱਕ ਮੈਂ ਹੁਣ ਤਾਂ ਸੁਣਾਊਂਗਾ, ਜੇ ਤੁਸੀਂ ਹੁਕਮ ਕਰੋਗੇ ਉਹ ਤੁਹਾਡੀ ਹੈ, ਨਾ ਪੁੱਛ ਲੈਣਾ ਚੰਗਾ ਹੁੰਦਾ, ਕਿਉਂਕਿ ਨਾ ਤਾਂ ਇੱਥੇ ਗਿੱਦੜਾ ਲੂੰਬੜੀ ਹੈ, ਨਾ ਇੱਥੇ ਟਟੀਰੀ ਹੈ, ਤੁਸੀਂ ਤਾਂ ਸਾਹਮਣੇ ਬੈਠੇ ਹੋ, ਖਤਰਾ ਪੈਦਾ ਹੋ ਜੂਗਾ। ਉਹ 30 ਤੁੱਕ ਤੁਹਾਡੇ ਖਾਤਰ ਉਚਾਰੀ ਹੈ ਭਾਈ ਸਾਹਿਬ ਜੀ ਨੇ, ਬੋਲੇ ਅੱਗੇ ਗਾਵਣਾ ਭੈਰੋਂ ਤੇ ਗੌੜੀ, ਇਹ ਆਪਣੀ ਹੈ। ਭਾਈ ਸਾਹਿਬ ਕਹਿੰਦੇ ਅੰਮ੍ਰਿਤਸਰ ਸਾਹਿਬ ਕੀਰਤਨ ਦਰਬਾਰ ਹੋਇਆ, ਜਿਵੇਂ ਤੁਸੀਂ ਕਰਾਉਂਦੇ ਹੋ, 18-18 20-20 ਰਾਗੀ ਇਕੱਠੇ, ਬੜੇ ਰਾਗੀ ਆਏ, ਸਾਰਾ ਦਿਨ ਰਾਗ ਹੁੰਦੇ ਰਹੇ, ਸਾਰੇ ਕੰਮਾਂ ਪਾਦਾ ਨਿਸ਼ਾ, ਸਾਰੇ ਕੰਮਾਂ ਪਾਦਾ ਨਿਸ਼ਾ ਹੋ ਗਿਆ। ਕੋਈ ਗੌੜੀ ਗਾਵੇ, ਕੋਈ ਭੈਰੋਂ, ਕੋਈ ਟੋਡੀ, ਕੋਈ ਮਲਹਾਰ, ਇੱਕ ਵਿੱਚ ਬੋਲਾ ਬੈਠਾ ਸੀ। ਬੋਲਾ ਜਦ ਪਿਆ ਭੋਗ ਉਹਦੇ ਨਾਲ ਦੇ ਕਹਿੰਦੇ, ਉਹ ਬੋਲਿਆ ਤੂੰ ਇੱਥੇ ਕੀ ਕਰਨ ਆਇਆ ਸੀ, ਤੈਨੂੰ ਕੁਛ ਪਤਾ ਲੱਗਿਆ? ਮੈਂ ਫਿਰ ਬੇਨਤੀ ਕਰਦਾ, ਗੱਲ ਤੁਹਾਡੀ ਹੈ, ਉਹ ਤੈਨੂੰ ਕਿਉਂ ਆਇਆ ਸੀ ਇੱਥੇ, ਪਤਾ ਲੱਗਿਆ? ਉਹ ਹੱਥ ਬੰਨ ਕੇ ਕਹਿੰਦਾ ਮੈਨੂੰ ਪਤਾ ਤਾਂ ਨਹੀਂ ਕੱਖ ਵੀ ਲੱਗਿਆ, ਪਰ ਜਿੰਨੇ ਕਹਿੰਦਾ ਗਾਉਂਦੇ ਤੇ ਮੂੰਹ ਬਹੁਤ ਅੱਡਦੇ ਤੇ ਖੁਸ਼, ਮੈਂ ਤਾਂ ਕਹਿੰਦਾ ਡਰੀ ਗਿਆ ਵੀ ਇਹਨਾਂ ਦਾ ਮੂੰਹ ਪਾੜ ਜਾਣਾ। ਬੋਲੇ ਅੱਗੇ ਗਾਵਣਾ ਭੈਰੋਂ ਤੇ ਗੌੜੀ, ਤੁਹਾਡਾ ਇਹੀ ਹਾਲ ਹੈ, ਮੈਨੂੰ ਖਿਮਾ ਕਰ ਦਿਓ, ਤੁਹਾਨੂੰ ਖੜਕਾ ਚਾਹੀਦਾ, ਪੱਲੇ ਕੁਝ ਪਵੇ ਨਾ ਪਵੇ, ਸਤਨਾਮ, ਖੜਕਾ ਚਾਹੀਦਾ। ਪੰਜਾਬ ਵਿੱਚ ਦੀਵਾਨ ਕਰਦੇ ਤੁਹਾਡੇ ਚਰਨਾਂ 'ਚ, ਉੱਥੇ ਬੜੇ ਬੜੇ ਸਿਆਣੇ ਮੈਂ ਬਾਅਦ ਵਿੱਚ ਜਾਂਦੇ ਗੱਲਾਂ ਕਰਦੇ ਸੁਣੇ, ਪਤਾ ਕੀ ਗੱਲਾਂ ਕਰਨਗੇ? ਕਹਿੰਦੇ ਢੋਲਕੀ ਵਾਲੇ ਨੇ ਤਾਂ ਭੰਨਣ ਵਾਲੀ ਕਰਤੀ, ਚਿਮਟੇ ਕਹਿੰਦੇ ਇੰਨੇ ਉੱਚੇ ਚੱਕੇ, ਉਹਨੇ ਚਾਨਣੀ ਪਾੜ ਦੇਣੀ ਸੀ, ਅਤੇ ਮੂਹਰੇ ਦੀਵਾਨ ਦੇ ਬੋਰਡ ਲੱਗਿਆ ਪਿਆ ਹੈ ਰੂਹਾਨੀ ਕੀਰਤਨ, ਰੂਹਾਨੀ ਵੱਜਦੀ ਦੇਖੀਏ ਢੋਲਕੀ। ਔਰ ਤੁਸੀਂ ਕਾਹਨੂੰ ਹੱਦੀਆਂ ਕੁੜੀਓ, ਘੱਟ ਤੁਸੀਂ ਵੀ ਨਹੀਂ, ਇਹ ਬੀਬੀਆਂ ਗੱਲਾਂ ਕਰਦੀਆਂ ਪੰਜਾਬ ਵਿੱਚ ਦੀਵਾਨ ਤੋਂ ਬਾਅਦ, ਬਾਬੇ ਦੇ ਚੋਲੇ ਪਰ ਮੋਰਨੀਆਂ ਪਾਈਆਂ ਹੋਈਆਂ ਦੀ, ਉਹ ਕਿੱਥੇ ਤੁਰੇ ਫਿਰਦੇ ਹੋ? ਸਿੱਖੋ ਦੀਵਾਨਾ 'ਚ ਆ ਕੇ ਤੁਸੀਂ, ਅੱਗੇ ਬਾਬੇ ਦੀ ਪਰਨੀ ਨੂੰ ਲੈਸ਼ ਲੱਗੀ ਹੋਈ ਸੀ, ਫਿਰ ਕੀ ਸਾਡੇ ਦੀਵਾਨ? ਬੋਲੇ ਅੱਗੇ ਗਾਵਣਾ ਭੈਰੋਂ ਤੇ ਗੌੜੀ, ਇੱਥੋਂ ਨੁਕਤਾ ਫੜਿਓ ਇੱਕ, ਇੱਥੇ ਆਉਣ ਦਾ ਤੁਹਾਡਾ ਤਾਂ ਫਾਇਦਾ ਹੈ ਜੇ ਸਰੀਰ ਤੋਂ ਪਰੇ ਹੋ ਜਾਓ, ਜੇ ਇੱਥੇ ਵੀ ਚੋਲੇ ਦੇਖੇ, ਚਿਮਟੇ ਵੇਖੇ, ਕੱਪੜੇ ਵੇਖੇ, ਕੀ ਫਿਰ ਤਾਂ ਝੂਠ ਨਾਲ ਜੁੜਿਆ ਰਿਹਾ ਤੂੰ? ਚੌਥੀ ਤੁੱਕ ਹੈ ਕੁੜੀਓ ਤੁਹਾਡੀ, ਬੀਬੀਆਂ ਦੀ। ਭਾਈ ਸਾਹਿਬ ਕਹਿੰਦੇ ਵਿਆਹ ਸੀ ਕਿਤੇ, ਤੁਹਾਨੂੰ ਮੇਰੇ ਹਣ ਦਿਓ ਪਤਾ, ਚਾਰ ਚਾਰ ਪੰਜ ਪੰਜ ਦਿਨ ਮੇਲ ਪਹਿਲਾਂ ਆਉਂਦਾ ਹੁੰਦਾ ਸੀ, ਨਾਨਕਿਆਂ ਦਾ ਮੇਲ ਤਾਂ ਗੱਡੇ ਲੱਦ ਕੇ ਆਉਂਦੇ ਸੀ, ਪੰਜ ਪੰਜ ਛੇ ਛੇ ਦਿਨ ਮੇਰੀਆਂ ਧੀਆਂ ਬੀਬੀਆਂ ਗੀਤ ਗਾਉਂਦੀਆਂ ਸੀ ਇਕੱਠੇ ਹੋ ਕੇ। ਤਿੰਨ ਦਿਨ ਜੰਝ ਰਹਿੰਦੀ ਹੁੰਦੀ ਸੀ, ਚਾਰ ਦਿਨ ਵੀ ਰਹਿੰਦੀ ਸੀ, ਵੱਡੇ ਬਜ਼ੁਰਗ ਦੱਸਦੇ ਸੀ। ਹੁਣ ਤਿੰਨ ਘੰਟੇ ਕਾਹਤੇ ਹੋ ਗਏ? ਸਿਆਣੇ ਸੁਣਦੇ ਹੋ ਕਿ ਵਾਹਿਗੁਰੂ ਨੇ ਸਾਡਾ ਭਲਾ ਕੀਤਾ ਜਿਹੜਾ ਤਿੰਨ ਘੰਟੇ 'ਚ ਵਿਆਹ ਹੋ ਜਾਂਦਾ, ਅੱਗੇ ਤਿੰਨ ਰਾਤਾਂ। ਵਾਹਿਗੁਰੂ, ਹੁਣ ਤਾਂ ਕਿਤੇ ਜਾਨੀ ਇੱਕ ਰਾਤ ਰਹਿ ਜਾਵੇ, ਅੱਧੀ ਉਹ ਮੁੜੂਗੀ, ਅਜਿਹੇ ਕੋ ਸਤਨਾਮ, ਅੱਧੀ ਦਾ ਉੱਥੇ ਹੀ ਭੋਗ ਪੈ ਜੂਗਾ। ਹੱਸਦੇ ਕਿਵੇਂ? ਸੱਚ, ਤਿੰਨ ਘੰਟੇ 'ਚ ਡਾਂਗ ਖੜਕ ਜਾਂਦੀ ਹੈ ਤਾਂ ਤਿੰਨ ਦਿਨ ਤੁਸੀਂ ਕਿੱਥੇ ਕੱਟ ਲਓਗੇ ਰਾਤ? ਇਹ ਕੁਦਰਤ ਬਹੁਤ ਕੁਝ ਚੰਗਾ ਕਰਦੀ ਹੈ। ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖ, ਇਹ ਭਲਾ ਕਰ ਰਹੀ ਹੈ ਸਾਡਾ। ਇੱਕ ਹੋਰ ਕਿਹੜੀ ਗੱਲ ਸੁਣ ਲਓ, ਸਿੱਖੋ, ਸਾਡੇ ਕਰਮ ਮਾੜੇ ਹੋ ਚੱਲੇ, ਸਾਡੇ ਭਲੇ ਦਿਨ ਨਹੀਂ ਰਹੇ। ਇੱਥੇ ਤਾਂ ਸੁੱਖ ਸ਼ਾਂਤ ਹੈ, ਨੰਦਾਂ 'ਤੇ ਇਕੱਠ ਹੁੰਦਾ। ਪੰਜਾਬ ਵਿੱਚ ਨੰਦਾਂ 'ਤੇ ਕੋਈ ਨਹੀਂ ਜਾਂਦਾ, ਹੁਣ ਸਿਰਫ ਤਿੰਨ ਚਾਰ ਬੰਦੇ, ਬਾਪੂ, ਬੇਬੇ, ਮਾਮਾ, ਬਾਕੀ ਜਨ ਬੈਂਕਟ ਹਾਲ 'ਚ ਬੈਠੀ ਸ਼ਰਾਬਾਂ ਪੀ ਜਾਂਦੀ। ਆਨੰਦਾਂ 'ਤੇ ਹੀ ਜਾਣਾ ਬੰਦ ਕਰ ਦਿੱਤਾ। ਮੈਨੂੰ ਐਂ ਦੱਸੋ ਵੀ ਵਿਆਹ ਵਿੱਚ ਆਨੰਦਾਂ ਤੋਂ ਬਿਨਾਂ ਹੁੰਦੀ ਕਿਹੜੀ ਚੀਜ਼ ਹੈ? ਇੱਕ ਆਨੰਦ ਕਾਰਜ ਵਿਆਹ ਦਾ ਸਿੱਟਾ ਹੈ, ਉੱਥੇ ਜਾਣਾ ਨਹੀਂ, ਕਰਮ ਮਾੜੇ ਹੋਏ ਨਾ। ਫਿਰ ਅੱਗੇ ਤੜਕੇ ਤੋਂ ਆਸਾ ਦੀ ਵਾਰ ਲੱਗਦੀ ਸੀ, ਪੂਰਾ ਕੀਰਤਨ ਹੋਣਾ ਤਾਂ ਆਨੰਦ ਹੁੰਦੇ ਸੀ, ਸਾਰਾ ਪਿੰਡ ਸੁਣਦਾ ਸੀ, ਜਨ ਵੀ ਸੁਣਦੀ ਸੀ ਆਸਾ ਦੀ ਵਾਰ, ਅਤੇ ਛੱਡ ਦਿੱਤੀ। ਹੁਣ ਆਸਾ ਦੀ ਵਾਰ ਸਾਡਾ ਲੈਣਾ ਕਾਹਨੂੰ ਲਾਵੇ? ਆਸਾ ਦੀ ਵਾਰ ਤਾਂ ਸਵੇਰੇ ਲੱਗਦੀ ਹੈ। ਹੁਣ ਤਾਂ ਭਾਈ ਸਾਹਿਬ ਖੜ੍ਹੇ ਅਰਦਾਸ ਕਰਦੇ ਹੈ, ਸਾਢੇ ਚਾਰ ਵਜੇ ਵੇ ਤੀਏ ਪਹਿਰ ਦੇ, ਅਤੇ ਭਾਈ ਸਾਹਿਬ ਅਰਦਾਸ ਕਰਦੇ ਹੈ, ਸੱਚੇ ਪਾਤਸ਼ਾਹ ਪੂਰਨ ਮਰਜ਼ਾਦਾ ਨਾਲ ਆਨੰਦ ਕਾਰਜ ਹੋਏ। ਉਹ ਭਾਈ ਸਾਹਿਬ ਨੂੰ ਹੱਥ ਬੰਨ ਕੇ ਪੁੱਛਿਆ ਕਰੋ ਵੀ ਭਾਈ ਸਾਹਿਬ, ਛੇ ਕੁ ਵੱਜ ਲੈਣ ਦੇ ਮਰਜ਼ਾਦਾ ਹੋਰ ਪੱਕੀ ਹੋ ਜੂਗੀ? ਵਾਹ ਸਿੱਖੋ, ਤੁਹਾਡੀ ਮਰਜ਼ਾਦਾ ਉੱਤੋਂ ਦਿਨ ਛਿਪਣ ਡਿਆ ਤਾਂ ਕਹਿੰਦਾ ਪੂਰਨ ਗੁਰਮਤ ਮਰਜ਼ਾਦਾ ਨਾਲ ਆਨੰਦ ਕਾਰਜ ਹੋਏ। ਮੈਨੂੰ ਬਾਅਦ ਵਿੱਚ ਦੱਸ ਦਿਓ ਵੀ ਆਨੰਦ ਕਾਰਜ ਅੰਮ੍ਰਿਤ ਵੇਲੇ ਹੁੰਦੇ ਕਿ ਸ਼ਾਮ ਨੂੰ ਹੁੰਦੇ? ਆਨੰਦ ਕਾਰਜ ਅੰਮ੍ਰਿਤ ਵੇਲੇ ਹੁੰਦੇ ਹੈ, ਬਾਜ ਦੁਪਹਿਰ ਤਾਂ ਬੁੜੀ ਬੁੜੇ ਦਾ ਭੋਗ ਪਾਈਦਾ, ਲਾਦੇ ਤਾਂ ਇੱਦਾਂ ਹੀ ਜਿਵੇਂ ਤੁਸੀਂ ਪਾਉਂਦੇ ਨਹੀਂ, ਪਾਉਂਦੇ ਕਿ ਨਹੀਂ? ਫਿਰ ਇੱਦਾਂ ਕਹੋ, ਇੱਥੇ ਚਿੱਠੀ ਲਿਖ ਕੇ ਪਾ ਦਿਓ, ਡੈਪੂਟੇਸ਼ਨ ਪਾ ਦਿਓ ਸਿੱਖੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਜਿਹੜੀਆਂ ਦੋਏ ਰਸਮਾਂ ਨੇ ਦੀ ਮਿਊਚੁਅਲ ਟ੍ਰਾਂਸਫਰ ਕਰਦੇ, ਅਸੀਂ ਆਨੰਦ ਕਾਰਜ ਸ਼ਾਮ ਨੂੰ ਕਰਾਵਾਂਗੇ, ਬੁੜੀ ਬੁੜੀ ਦਾ ਭੋਗ ਸਵੇਰੇ ਪਾਲੇ ਕਰਾਂਗੇ। ਇਹਨਾਂ ਗੱਲਾਂ ਨੂੰ ਧਿਆਨ ਦਿਓ, ਹੱਸੋ ਨਾ। ਜਿੱਦਣ ਦੀ ਮਰਜ਼ਾਦਾ ਤੋੜੀ ਹੈ ਤੁਸੀਂ ਆਨੰਦ ਕਾਰਜਾਂ ਦੀ, ਟੋਇਟਾ ਕਾਰਾਂ ਦੇ ਦਿਓ ਕੁੜੀਆਂ ਨੂੰ, ਸੋਨੇ ਚਾਂਦੀ ਨਾਲ ਲੱਦ ਦਿਓ ਗੱਡੀਆਂ, ਭਰ ਕੇ ਭੇਜ ਦਿਓ ਸਮਾਨ ਦੀਆਂ, ਪਰ ਸੌ ਚੋਂ ਧੀਆਂ ਪੰਜੇ ਸੁਖੀ ਵੱਸਦੀਆਂ ਨੇ। ਅੱਜ ਕੇ ਆਖੋ ਸਭ ਮਰਜ਼ਾਦਾ ਤੋੜ ਕੇ, ਕਾਰਾਂ ਦਿੱਤੀਆਂ ਤੁਹਾਨੂੰ ਪਰਮਾਤਮਾ ਨੇ, $5,000 ਦੀ ਕਾਰ 2000 ਮਾਡਲ ਦੀ ਬਣੀ ਹੋਈ, ਜੇ ਤੂੰ ਮਰਜ਼ਾਦਾ ਵਿੱਚ ਚਲਾਵੇਂਗਾ, ਟੋਰਾਂਟੋ ਘੁੰਮਿਆ, ਵਿਨੀਪੈਗ ਘੁੰਮਿਆ, 5,000 ਦੀ ਉਹ। ਪਰ ਜੇ $80,000 ਦੀ ਮਰਸੀਡ BMC ਮਰਜ਼ਾਦਾ ਤੋਂ ਬਿਨਾਂ ਚਲਾਏਗਾ, ਘੁੰਮਣਾ ਤਾਂ ਕੀ ਹੈ, ਕਿਤੇ ਹਸਪਤਾਲ ਪਿਆ ਹੋਏਗਾ, ਕੋ ਸਤਨਾਮ, ਉੱਥੇ ਕੀ $80,000 ਕਰੂਗਾ ਜੇ ਮਰਜ਼ਾਦਾ ਨਾਲ ਨਹੀਂ ਚਲਾਈ? ਆਹ ਵੇਖੋ ਕੁੜੀਆਂ ਸਾਡੀਆਂ ਬੀਬੀਆਂ ਨਿੱਤ ਦਾਲ ਬਣਾਉਂਦੀਆਂ ਨੇ ਲੰਗਰ 'ਚ, ਘਰਾਂ 'ਚ ਛਕਦੇ ਹੋ ਤੁਸੀਂ? ਕਦੇ ਧੋਮੀ, ਕਦੇ ਦਲਮੀ, ਕਦੇ ਸਾਬਤੀ, ਕਦੇ ਮਾਂ ਦੀ, ਕਦੇ ਛੋਲਿਆਂ ਦੀ। ਉਹ ਬੀਬੀ ਦੋ ਨੂੰ ਮੇਰੇ ਕੋਲ ਭੇਜਦੇ ਇਹਨਾਂ 'ਚੋਂ, ਕੋ ਦੋ ਤੋਂ ਵੱਧ ਤਾਂ ਮੈਂ ਤੋਂ ਵੀ ਨਹੀਂ ਸਾਂਭਣੇ, ਅੱਜ ਕੇ ਕੋ ਸਤਨਾਮ, ਔਖਾ ਹੋ ਜੂਗਾ, ਦੋ ਕੁ ਨੂੰ ਤਾਂ ਮੈਂ ਫੜ ਲਊਂਗਾ। ਫਿਰ ਇੱਕ ਵਾਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਡੀਆਂ ਧੀਆਂ ਭੈਣਾਂ ਮਾਵਾਂ ਦਾਲ ਬਣਾਉਣੀ ਹੈ, ਤੁਸੀਂ ਖਾਂਦੇ ਹੋ? ਮਰਜ਼ਾਦਾ ਦੀ ਗੱਲ ਸੁਣੋ, ਜਿਹੜੀ ਮੇਰੀ ਧੀ ਭੈਣ ਮਰਜ਼ਾਦਾ ਨਾਲ ਦਾਲ ਬਣਾ ਦੇਵੇ ਨਾ, ਖਾਣ ਵਾਲਾ ਪਛਾਣ ਨਹੀਂ ਸਕਦਾ, ਘੁਲ ਕੇ ਖੋਆ ਬਣ ਜਾਂਦੀ ਹੈ, ਪਛਾਣੇ ਨਹੀਂ ਹੁੰਦੀ ਮੂੰਗੀ ਇੱਕ ਮਸਰੀ। ਪਰ ਕਈ ਮੇਰੀਆਂ ਬੀਬੀਆਂ ਧੀਆਂ ਬਹੁਤ ਅਕਲ ਵਾਲੀਆਂ, ਉਹ ਵੀ ਦਾਲ ਬਣਾਉਣੀਆਂ, ਜਦੋਂ ਛੱਕਣ ਲੱਗੀਦਾ ਨਾ ਮੂੰਗੀ ਦੇਵੀ ਕਹੂਗੀ ਮੈਨੂੰ ਚਮਚੇ ਨਾਲ ਖਾ ਲੈ, ਜਲ ਭਗਵਾਨ ਕਹਿਣਗੇ ਘੁੱਟਾ ਬਾਟੀ ਪੀ ਲੈ। ਮਸਰੀ ਕਿਤੇ ਤੁਰੀ ਫਿਰੂਗੀ, ਜਲ ਭਗਵਾਨ ਕਿਤੇ ਤੁਰੇ ਫਿਰਨਗੇ, ਉਹਨੂੰ ਵੀ ਸਾਡੀ ਧੀ ਕਹੂਗੀ ਮੈਂ ਦਾਲ ਬਣਾਈ ਹੈ, ਬੀਬੀ ਬਣਾਈ ਹੈ, ਤੂੰ ਪਾਣੀ ਦਾ ਗਲਾਸ ਦੇਣ ਦੀ ਲੋੜ ਹੀ ਨਹੀਂ, ਨਾਲ ਤੇਰੀ ਦਾਲ ਨਾਲ ਕੰਮ ਸਰ ਜਾਣਾ। ਹੱਸ ਲੈ ਤੁਸੀਂ, ਹੁਣ ਸਮਝੋ ਹੁਣ ਪੁਆਇੰਟ, ਮਰਜ਼ਾਦਾ ਤੋਂ ਬਿਨਾਂ ਮਸਰੀ ਦੀ ਦਾਲ ਨਹੀਂ ਰਿੱਝਦੀ, ਮਰਜ਼ਾਦਾ ਤੋਂ ਬਿਨਾਂ ਧਰਮ ਕਿਵੇਂ ਚੱਲੂਗਾ, ਖੋਸਾ ਜੀਵਨ ਕਿਵੇਂ ਚੱਲੂਗਾ। ਤੋੜ ਦਿੱਤੀ ਮਰਜ਼ਾਦਾ, ਚੰਗਾ ਹੋਇਆ ਸਮਾਂ ਘੱਟ ਕਰ ਦਿੱਤਾ ਵਾਹਿਗੁਰੂ ਨੇ, ਨਹੀਂ ਤਾਂ ਲੜ ਲੜ ਕੇ ਦੋ ਦਿਨ 'ਚ ਮਰ ਜਾਂਦੇ ਆਪਾਂ। ਬੀਬੀਆਂ ਆਉਂਦੀਆਂ ਸੀ ਮੇਲ, ਚਾਰ ਚਾਰ ਦਿਨ ਗੀਤ ਗਾਉਣੇ, ਕਿੰਨਾ ਆਨੰਦ ਉਹਨਾਂ ਵਿਆਹਾਂ ਦਾ ਹੁੰਦਾ ਸੀ। ਇੱਕ ਪੜ੍ਹੀ ਲਿਖੀ ਆ ਗਈ ਭਾਈ ਸਾਹਿਬ ਜੀ ਕਹਿੰਦੇ ਪਿੰਡ 'ਚ, ਉਹ ਸਾਰਿਆਂ ਨੂੰ ਕਹੀ ਜਿਵੇਂ ਤੂੰ ਵੀ ਨੱਚ ਤੂੰ ਵੀ ਨੱਚ, ਦੋ ਦੋ ਤਿੰਨ ਤਿੰਨ ਵਾਰ ਨਚਾਤੀਆਂ। ਉਹ ਪਿੰਡ ਵਾਲੀਆਂ ਕਹਿਣਗੀਆਂ ਭੈਣ ਜੀ ਤੂੰ ਵੀ ਨੱਚ ਲੈ। ਹੁਣ ਜਵਾਬ ਦੇਖੋ ਭਾਈ ਸਾਹਿਬ ਜੀ ਦਾ, ਨੱਚਣ ਚੱਜ ਨਾ ਜਾਣਦੀ ਅੱਖ ਹੈ ਭੂਣ ਸੌੜੀ। ਨੱਜਣਾ ਤਾਂ ਆਉਂਦਾ ਨਹੀਂ ਸੀ, ਕਹਿੰਦੀ ਥੋੜ੍ਹਾ ਵਿਹੜਾ ਹੀ ਤੰਗ ਹੈ ਕਿੱਥੇ ਨੱਚਾਂ। ਹੁਣ ਤੇਰੇ ਖਾਤਰ ਪਹਿਲਾਂ ਕੰਧਾਂ ਥੋੜ੍ਹਾ ਢਾਉਣੀਆਂ, ਅੱਜ ਖੇ ਆਖੋ ਸਾਧਨ, ਜਿੱਥੇ 18 ਹੋਰ ਨੱਚੀ ਆ ਉੱਥੇ ਤੂੰ ਨੱਚ ਲੈ। ਪੜ੍ਹਨੇ ਸਾਨੂੰ ਨਹੀਂ ਆਉਂਦੇ ਅਤੇ ਗ੍ਰੰਥ ਮਾੜੇ ਹੋ ਗਏ, ਤਾਂ ਪ੍ਰਮਾਣ ਦਿੱਤੇ ਹਾਂ ਤੁਹਾਨੂੰ, ਨਾ ਕਿਸੇ ਗ੍ਰੰਥ ਨੂੰ ਮਾੜਾ ਕਹੋ। ਭਾਈ ਸਾਹਿਬ ਦੀ ਇੱਕ ਹੋਰ ਤੁਕ ਸੁਣੋ, ਭਾਈ ਗੁਰਦਾਸ ਬਿਨਾਂ ਗੱਲ ਨਹੀਂ ਬਣਦੀ, ਚੁੱਕ ਬਣਾਉਂਦਾ ਬਣਾਉਂਦਾ ਫਿਰੇ, ਬਹੁਤ ਨੋਟ ਕਰਨ ਵਾਲੀ ਗੱਲ। ਦਿੱਤਾ ਲਈਏ ਆਪਣਾ ਵਿਣ ਦਿੱਤੇ ਕਿਛ ਹੱਥ ਨਾ, ਬਹੁਤ ਵਾਰ ਤੁਕ ਸੁਣੀ ਤੁਸੀਂ, ਇਹਦੇ ਅੱਖਰੀ ਅਰਥ ਅਸੀਂ ਕਰ ਜਾਂਦੇ ਹਾਂ, ਕੋਈ ਚੀਜ਼ ਕਿਸੇ ਨੂੰ ਦੇਵੇਂਗਾ ਤਾਂ ਹੀ ਮੁੜੂਗੀ, ਨਹੀਂ ਨਹੀਂ ਇਹ ਤਾਂ ਅੱਖਰੀ ਗੱਲਾਂ ਨੇ। ਤਿੰਨ ਚੀਜ਼ਾਂ ਵੱਲ ਸੰਕੇਤ ਕਰ ਰਹੇ ਨੇ ਭਾਈ ਸਾਹਿਬ ਜੀ, ਤਿੰਨ ਚੀਜ਼ਾਂ ਵੱਲ। ਦਿੱਤਾ ਲਈਏ ਪਿਆਰ ਸਤਿਕਾਰ ਵਿਹਾਰ, ਨੋਟ ਕਰਿਓ, ਕਿਸੇ ਨੇ ਤੁਹਾਨੂੰ ਪਿਆਰ ਨਹੀਂ ਕਰਨਾ, ਕਿਸੇ ਨੂੰ ਦਿਓ ਤੇ ਮੁੜੂਗਾ। ਡੀਕਿਓ ਨਾ ਮੈਨੂੰ ਕੋਈ ਪਿਆਰ ਕਰੇ, ਕਿਸੇ ਨੂੰ ਦਿਓ ਮੁੜੂਗਾ। ਕਿਸੇ ਨੇ ਤੁਹਾਡਾ ਸਤਿਕਾਰ ਨਹੀਂ ਕਰਨਾ, ਕਿਸੇ ਦਾ ਕਰੋ ਤੇ ਤੁਹਾਡਾ ਹੋਵੇਗਾ। ਕੋਈ ਵਿਆਹ ਕਰਨ ਜਾਣ ਵਾਲਾ ਵਿਦਵਾਨ ਬੈਠੇ ਨੇ ਸਾਡੇ ਭਾਈ ਸਾਹਿਬ, ਇਹਨੂੰ ਗਤਾ ਗਤ ਅਲੰਕਾਰ ਕਹਿੰਦੇ ਨੇ ਸੰਸਕ੍ਰਿਤ ਵਿੱਚ, ਗੇਂਦਾ ਗਤ ਅਲੰਕਾਰ ਕਹਿੰਦੇ ਨੇ, ਗੇਂਦ ਫਿੰਡ ਵਾਲ, ਕੀ ਅਲੰਕਾਰ ਹੈ ਉਹਦਾ, ਫਿੰਡ ਨੂੰ ਕੰਧ ਨਾਲ ਮਾਰੋ ਤੇ ਤੁਹਾਡੇ ਵੱਲ ਮੁੜੂਗੀ, ਗਤਾ ਗਤ ਅਲੰਕਾਰ। ਜਦ ਗੇਂਦ ਨੂੰ ਕੰਧ ਨਾਲ ਮਾਰੋਗੇ ਨਾ ਵਾਪਸ ਕਰੂਗੀ, ਉਹ ਕਿਸੇ ਵੱਲ ਪਿਆਰ ਗੇਰੋ ਮੁੜੂਗਾ। ਪੰਡਿਤ ਵਿਵੇਕਾਨੰਦ ਜੀ ਮਹਾਰਾਜ, ਵਾਹਿਗੁਰੂ ਕਿਤੇ ਭੇਜ ਇਹੋ ਜਿਹੇ ਵਿਦਵਾਨਾਂ ਨੂੰ, MMA, ਅੱਜ ਤੋਂ 200 ਸਾਲ ਪਹਿਲਾਂ MMA, ਜਦੋਂ ਪਿੰਡ ਵਿੱਚ ਕੋਈ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ, ਸੰਸਕ੍ਰਿਤ ਹਿਸਟਰੀ ਐਂਡ ਇੰਗਲਿਸ਼ ਤਿੰਨ ਮਹਾਨ ਵਿਦਵਾਨ, ਉਹਨਾਂ ਨੇ ਵਰਲਡ ਦਾ ਟੂਰ ਕੀਤਾ। ਉਸ ਵਰਲਡ ਦੇ ਟੂਰ ਤੋਂ ਬਾਅਦ ਇੱਕ ਨਿੱਕੀ ਜਿਹੀ ਕਿਤਾਬ ਲਿਖੀ ਹੈ, ਜੇ ਕਿਤੇ ਪੁਰਾਣੀ ਲਾਇਬ੍ਰੇਰੀ 'ਚੋਂ ਮਿਲੇ ਪੜ੍ਹਿਓ। ਉਸ ਕਿਤਾਬ ਦਾ ਨਾਮ ਹੈ ਮਾਈ ਐਕਸਟਰਨਲ ਅਫੇਅਰਸ, ਪੰਡਿਤ ਵਿਵੇਕਾਨੰਦ ਮਹਾਰਾਜ, ਮਾਈ ਐਕਸਟਰਨਲ ਅਫੇਅਰਸ। ਬਈ ਇੱਕ ਤੁਗ ਦਾਸ ਨੇ ਉਹਦੇ ਵਿੱਚੋਂ ਪੜ੍ਹੀ ਅਤੇ ਮੇਰਾ ਸਿਰ ਝੁੱਕ ਗਿਆ, ਸਿਰ ਝੁੱਕ ਗਿਆ। ਉਹ ਇੱਕ ਬਚਨ ਕਰਦੇ ਨੇ, ਹੀ ਹੂ ਨੋਜ਼ ਹਾਊ ਟੂ ਓਵੇ, ਹੀ ਨੋਜ਼ ਹਾਊ ਟੂ ਕਮਾਂਡ। ਸਮੁੰਦਰ ਬੰਦ ਕਰਤਾ ਕੁਝ ਵਿੱਚ, ਪੰਡਿਤ ਵਿਵੇਕਾਨੰਦ ਮਹਾਰਾਜ ਕਹਿੰਦੇ, ਹੀ ਹੂ ਨੋਜ਼ ਹਾਊ ਟੂ ਓਵੇ, ਜਿਹਨੂੰ ਹੁਕਮ ਮੰਨਣਾ ਆ ਜਾਵੇ, ਜਿਹਨੂੰ ਆਗਿਆ ਮੰਨਣੀ ਆ ਜਾਵੇ, ਹੁਕਮ ਕਰਨਾ ਵੀ ਉਸੇ ਨੂੰ ਆਊਗਾ। ਕੇ ਆਖੋ ਸਤਨਾਮ, ਹੀ ਹੂ ਨੋਜ਼ ਹਾਊ ਟੂ ਓਬੇ, ਜਿਹਨੂੰ ਪਤਾ ਲੱਗ ਗਿਆ ਹੁਕਮ ਕਿਵੇਂ ਮੰਨਣਾ, ਹੀ ਨੋਜ਼ ਹਾਊ ਟੂ ਕਮਾਂਡ, ਉਸੇ ਨੂੰ ਪਤਾ ਲੱਗੂਗਾ ਹੁਕਮ ਕਰਨਾ ਕਿਵੇਂ। ਆਪਾਂ ਕਰਨਾ ਹੀ ਜਾਣਦੇ ਹਾਂ, ਮੰਨਣਾ ਤਾਂ ਸਿੱਖਿਆ ਹੀ ਨਹੀਂ। ਅੱਜ ਕੇ ਆਖੋ ਸਤਨਾਮ, ਤਾਂ ਹੀ ਤਾਂ ਫਿਰ ਸਾਡੇ ਹੁਕਮ ਚੱਲਦੇ ਨਹੀਂ ਹੈਗੇ, ਮੰਨਣਾ ਨਹੀਂ, ਤੈਨੂੰ ਸਿੱਖਿਆ ਹੀ ਨਹੀਂ। ਪਿਆਰ ਕਿਸੇ ਨੂੰ ਦਓ ਤੇ ਮੁੜੂਗਾ, ਸਤਿਕਾਰ ਕਿਸੇ ਨੂੰ ਦਓ ਤੇ ਮੁੜੂਗਾ। ਵਿਹਾਰ ਪੰਜਾਬੀ ਬੋਲੋ, ਕਿਸੇ ਦੇ ਮੁੰਡੇ ਦੇ ਮੰਗਣੇ 'ਚ $10 ਪਾ ਕੇ ਆਇਓ, ਤਾਂ ਹੀ 15 ਪਾਊਗਾ, ਨਹੀਂ ਪਕੌੜੇ ਖਾ ਕੇ ਉਹ ਵੀ ਮੁੜ ਜੂਗਾ। ਜਿੱਥੇ ਆਖੋ ਸਤਨਾਮ, ਫੇਰ ਨਾ ਡੀਕੇ ਉਹ ਵੀ ਕੋਈ ਝੋਲੀ 'ਚ ਪਾਊਗਾ, ਪਕੌੜੇ ਖਾ ਕੇ ਗਿਆ। ਇਹ ਦਿੱਤਾ ਲਈਏ ਆਪਣਾ ਵਿਣ ਦਿੱਤੇ, ਸਤਿਕਾਰ ਕਰੋ, ਸਿੱਖੋ ਸਤਿਕਾਰ ਕਰਨਾ। ਹੁਣ ਜਦੋਂ ਆਪਾਂ ਨੇ ਸਤਿਗੁਰਾਂ ਦਾ ਸਰੂਪ ਲਿਜਾਣਾ, ਤੇ ਭਾਈ ਸਾਹਿਬ ਇੱਕ ਛੰਤ ਪੜਨਗੇ, ਆਸਾ ਦੀ ਵਾਰ ਦਾ 18ਵਾਂ ਛੰਤ, ਵਿਲੱਖਣ ਪਾਠ ਹੈ ਉਹਦੇ 'ਚ। 23 ਛੰਤਾਂ ਵਿੱਚ ਪਾਠ ਹੈ ਜਨ ਨਾਨਕ, 18ਵੇਂ ਛੰਤ ਵਿੱਚ ਪਾਠ ਹੈ ਜਿਨ ਨਾਨਕ। ਦੇਖੋ ਭੇਦ, ਊਂ ਤਾਂ ਮੇਰੀ ਮਗਜ ਖਪਾਈ ਹੈ, ਤੁਹਾਨੂੰ ਇਹਨਾਂ ਕੰਨਾਂ ਦੀ ਕੀ ਲੋੜ ਹੈ। ਅੱਜ ਕੇ ਆਖੋ ਸਤਨਾਮ, ਏਦਾਂ ਚੱਲੀ ਜਾਂਦਾ ਕੰਮ। ਉੱਥੇ ਜਨ ਨਾਨਕ ਨਹੀਂ ਹੈ ਪਾਠ, ਉੱਥੇ ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਇਹੀ ਜੋ ਤੁਹਾਡੇ ਸਾਹਮਣੇ ਬੇਨਤੀ ਕੀਤੀ ਹੈ, ਜਿਨ੍ਹਾਂ ਨੇ ਪਹਿਲਾਂ ਆਪਣੇ ਸਤਿਗੁਰ ਨੂੰ ਪੂਜਿਆ, ਸਤਿਗੁਰ ਨੇ ਦੁਨੀਆਂ ਤੋਂ ਉਹਨਾਂ ਦੀ ਪੂਜ ਕਰਾਤੀ। ਅੱਜ ਕੇ ਆਖੋ ਸਤਨਾਮ, ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ, ਫਿਰ ਗੁਰੂ ਨੇ ਬਖਸ਼ਿਸ਼ ਕਰਤੀ, ਲੋਕਾਂ ਨੇ ਉਹਦਾ ਹੁਕਮ ਮੰਨਿਆ। ਪਰ ਅਸੀਂ ਕਰ ਨਹੀਂ ਜਾਣਦੇ। ਤਾਂ ਪ੍ਰੇਮੀਓ, ਸ਼ਹੀਦ ਸ਼ਬਦ ਸਭ ਤੋਂ ਪਹਿਲਾਂ ਜੇ ਧਾਰਮਿਕ ਗ੍ਰੰਥ ਵਿੱਚ ਆਇਆ ਤਾਂ ਕੁਰਾਨ ਮਜੀਦ ਵਿੱਚ ਆਇਆ। ਧਾਰਮਿਕ ਖੇਤਰ ਵਿੱਚ ਸ਼ਹੀਦ ਸ਼ਬਦ ਸਭ ਤੋਂ ਪਹਿਲਾਂ ਕੁਰਾਨ ਮਜੀਦ ਵਿੱਚ ਮਿਲਿਆ। ਕੁਰਾਨਾਂ ਦੋ ਨੇ ਪ੍ਰੇਮੀਓ, ਮੁਹੰਮਦ ਹਜ਼ਰਤ ਸਾਹਿਬ ਜੀ ਨੇ ਦੋ ਕੁਰਾਨਾਂ ਲਿਖੀਆਂ, ਇੱਕ ਕੁਰਾਨ ਮਜੀਦ ਹੈ, ਇੱਕ ਕੁਰਾਨ ਹਦੀਸ ਹੈ। ਫਰਕ ਕੀ ਹੈ ਦੋਵਾਂ ਦਾ? ਕੁਰਾਨ ਮਜੀਦ ਨੂੰ ਮੰਨਦੇ ਨੇ ਖੁਦਾ ਦੀ ਬਾਣੀ, ਕੁਰਾਨ ਹਦੀਸ ਮੁਸਲਮਾਨਾਂ ਦੀ ਸ਼ਰ੍ਹਾ ਮਰਜ਼ਾਦਾ ਦਾ ਗ੍ਰੰਥ ਹੈ। ਨਿਵਾਜ਼ ਕਿਵੇਂ ਪੜ੍ਹਨੀ ਹੈ, ਕਿੰਨੀਆਂ ਪੜ੍ਹਨੀਆਂ, ਰੋਜ਼ੇ ਕਿਵੇਂ ਰੱਖਣੇ ਨੇ, ਉਹਨੂੰ ਕੁਰਾਨ ਹਦੀਸ ਕਹਿੰਦੇ ਨੇ। ਕੁਰਾਨ ਮਜੀਦ ਅੱਲਾਹ ਪਾਕ ਦਾ ਇਲਹਾਮ ਮੰਨਦੇ ਨੇ ਉਹ। ਯਾਦ ਰੱਖਿਓ, ਕੁਰਾਨ ਮਜੀਦ ਵਿੱਚ 32 ਵਾਰ ਸ਼ਹੀਦ ਸ਼ਬਦ ਲਿਖਿਆ ਗਿਆ, 32 ਵਾਰ ਸ਼ਹੀਦ। ਅਤੇ ਮੁਸਲਮਾਨ ਕੁਰਾਨ ਮਜੀਦ ਨੂੰ ਪਾਕ ਪਵਿੱਤਰ ਗ੍ਰੰਥ ਮੰਨ ਕੇ ਪੂਜਦੇ ਨੇ। ਆਹ ਸਾਡੇ ਸਤਿਗੁਰ, ਇਹਨਾਂ ਵਿੱਚ 2 ਵਾਰ ਸ਼ਹੀਦ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 2 ਵਾਰ ਸ਼ਹੀਦ ਸ਼ਬਦ ਲਿਖਿਆ ਹੋਇਆ। ਮੁਸਲਮਾਨ ਸ਼ਰ੍ਹਾ ਦੇ ਵਿੱਚ 5 ਤਰ੍ਹਾਂ ਦੇ ਸ਼ਹੀਦ ਮੰਨੇ ਕੁਰਾਨ ਮਜੀਦ ਵਿੱਚ। 5 ਕਿਸਮਾਂ ਨੇ ਸ਼ਹੀਦਾਂ ਦੀਆਂ। ਕਿਹੜੀਆਂ? 1 ਸ਼ਹੀਦ ਪਰਪਕਾਰ ਖਾਤਰ ਜਾਨ ਦੇਵੇ। ਨੰਬਰ 2 ਸ਼ਹੀਦੇ ਆਜ਼ਮ, ਉਹ ਕੌਣ? ਕਰਬਲਾ ਵਿੱਚ ਹਸਨ ਹੁਸੈਨ ਮੁਹੰਮਦ ਸਾਹਿਬ ਦੇ ਦੋਹਤੇ, ਛੋਟੀ ਉਮਰ ਵਿੱਚ ਸ਼ਹੀਦੀ ਪਾਈ, ਸ਼ਹੀਦੇ ਆਜ਼ਮ ਹੋ ਗਏ, ਸਭ ਤੋਂ ਵੱਡੇ ਸ਼ਹੀਦ ਹੋ ਗਏ ਉਹ ਇਸਲਾਮ 'ਚ। ਨੰਬਰ 3 ਵਾਹਿਗੁਰੂ ਸ਼ਹੀਦੇ ਕਰਬਲਾ, ਕਰਬਲਾ ਦੇ ਮਹਾਨ ਸ਼ਹੀਦ, ਸ਼ਹੀਦੇ ਆਜ਼ਮ ਇਸਲਾਮ ਦੇ ਇਕੱਠੇ ਹੋ ਕੇ ਆਗੂ, ਜਿਨ੍ਹਾਂ ਨੂੰ ਕਰਬਲਾ ਦੇ ਸ਼ਹੀਦਾਂ ਦੇ ਬਰਾਬਰ ਪਦਵੀ ਦੇ ਦੇਣ, ਉਹਨਾਂ ਨੂੰ ਸ਼ਰ੍ਹਾ ਵਿੱਚ ਸ਼ਹੀਦੇ ਆਜ਼ਮ ਕਿਹਾ ਜਾਂਦਾ ਹੈ। ਨੰਬਰ 4 ਸ਼ਹੀਦੇ ਵਤਨ, ਆਪਣੇ ਦੇਸ਼ ਖਾਤਰ ਸ਼ਹੀਦ ਹੋਵੇ, ਉਹਨੂੰ ਮੁਸਲਮਾਨ ਸ਼ਹੀਦੇ ਵਤਨ ਕਹਿੰਦੇ ਨੇ। 1 5ਵਾਂ ਸ਼ਹੀਦ ਸਾਡੇ ਮੁਸਲਮਾਨ ਵੀਰ ਮੰਨਦੇ ਨੇ, ਉਹ ਹੈ ਸ਼ਹੀਦੇ ਮੁਹੱਬਤ। ਪ੍ਰੇਮ ਖਾਤਰ ਬਲੀ ਦੇ ਦੇਵੇ, ਉਹਨੂੰ ਸ਼ਹੀਦੇ ਮੁਹੱਬਤ ਮੰਨਿਆ ਇਸਲਾਮ ਧਰਮ ਨੇ। ਅਤੇ ਸਿੱਖ ਜਗਤ ਵਿੱਚ ਦੋ ਤਰ੍ਹਾਂ ਦੇ ਸ਼ਹੀਦ ਨੇ, ਕੇਵਲ ਦੋ ਤਰ੍ਹਾਂ ਦੇ ਸ਼ਹੀਦ, ਇੱਕ ਵੀਰ ਰਸੀ ਸ਼ਹੀਦ, ਇੱਕ ਸ਼ਾਂਤ ਰਸੀ ਸ਼ਹੀਦ। ਇਹ ਦੋ ਸ਼ਹੀਦ ਨੇ ਤੁਹਾਡੇ ਇਤਿਹਾਸ ਵਿੱਚ। ਸ਼ਾਂਤ ਰਸੀ ਸ਼ਹੀਦ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ। ਤਵੀ ਮਗ ਰਹੀ ਹੈ, ਰੇਤਾ ਪੈ ਰਿਹਾ, ਜੇਠ ਦੀ ਧੁੱਪ, ਉੱਤੇ ਬੈਠ ਕੇ ਵੀ ਕਹਿਤਾ ਤੇਰਾ ਕੀਆ ਮੀਠਾ ਲੱਗੇ। ਇਹ ਸ਼ਾਂਤ ਰਸ ਸ਼ਹੀਦੀ ਹੈ, ਜਿਨ੍ਹਾਂ ਦਾ ਅੱਜ ਗੁਰਪੁਰਬ ਮਨਾ ਰਹੇ ਹੋ, ਇਹ ਸ਼ਾਂਤ ਰਸ ਸ਼ਹੀਦ ਨੇ ਨੌਵੇਂ ਪਾਤਸ਼ਾਹ। ਹੀਲ ਹੁਜਤ ਕੀਤੀ ਨਹੀਂ, ਕਰ ਬਈ, ਜੋ ਤੇਰਾ ਹੁਕਮ ਹੈ ਕਰ। ਐਡੀ ਸ਼ਕਤੀ ਦੇ ਮਾਲਕ, ਉਲਟਾ ਦਿੰਦੇ ਦੁਨੀਆ ਨੂੰ, ਸ਼ਾਂਤੀ ਵਰਤਾਈ। ਵੀਰ ਰਸ ਸ਼ਹੀਦ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ, ਵੀਰ ਰਸ ਸ਼ਹੀਦ ਨੇ ਅੱਜ ਕੇ ਆਖੋ ਸਤਨਾਮ। ਬਾਬਾ ਦੀਪ ਸਿੰਘ ਜੀ ਵੀਰ ਰਸ ਸ਼ਹੀਦ ਨੇ। ਕਿਉਂ? ਵੀਰ ਰਸ ਫਿਰ ਆਉਣਾ ਹੀ ਹੈ ਜਦੋਂ ਸ਼ਾਂਤੀ ਕੋਈ ਭੰਗ ਕਰੇ। ਇੱਥੇ ਕੋਈ ਮਨਮਤੀਆਂ ਨੇ ਕਿਤਾਬਾਂ ਜੀਆਂ ਲਿਖੀਆਂ, ਮੈਂ 100 ਕੁ ਪੜ੍ਹੀ ਹੈ ਉਹਨਾਂ ਦੀ ਕਿਤਾਬ। ਇਹ ਜਿਹੜੇ ਦੇਹਧਾਰੀ ਬਾਬੇ ਬਣੇ ਬੈਠੇ, ਉਹ ਬਣੇ ਕਾਹਨੂੰ ਬੈਠੇ? ਤੁਹਾਡੇ ਬਣਾਏ ਬੈਠੇ ਹੈ ਕੋਈ ਸਤਨਾਮ। ਉਹਨਾਂ ਨੂੰ ਤਾਂ ਐਵੇਂ ਦੋਸ਼ ਦਿੰਦੇ ਹੋ, ਤੁਸੀਂ ਸਭ, ਤੁਹਾਡੀ ਕਿਰਪਾ ਹੋਈ ਹੈ ਜਿਹੜੇ ਦੇਹਧਾਰੀਆਂ ਦੇ ਡੇਰੇ ਖੁੱਲ੍ਹੇ ਹੈ। ਗੈਸ ਸਟੇਸ਼ਨ ਉੱਥੇ ਖੁੱਲ੍ਹਦਾ ਜਿੱਥੇ ਕਾਰਾਂ ਹੋਣ, ਗੱਡੀਆਂ ਉਜਾੜ 'ਚ ਤਾਂ ਨਹੀਂ। ਗਰੋਸਰੀ ਸਟੋਰ ਉੱਥੇ ਖੁੱਲ੍ਹਦੇ ਜਿੱਥੇ ਘਰ ਹੋਣ, ਇਹ ਵੀ ਉੱਥੇ ਖੁੱਲ੍ਹਦੇ ਡੇਰੇ ਜਿੱਥੇ ਆਪਣੇ ਵਰਗੇ ਮਨਮਤੀਏ ਹੋਣ, ਜਿੱਥੇ ਆਖੋ ਸਤਨਾਮ। ਜਿੱਥੇ ਗੱਡੀਆਂ ਹੀ ਨਹੀਂ, ਉੱਥੇ ਗੈਸ ਸਟੇਸ਼ਨ ਦਾ ਕੀ ਮਤਲਬ ਹੈ? ਤਾਂ ਗੁਰਸਿੱਖ ਪਿਆਰੇ ਹੋ, ਇਹ ਗੁਰੂ ਅਰਜਨ ਦੇਵ ਬਾਬਤ ਉਹਨਾਂ ਨੇ ਲਿਖੀ ਹੈ ਕਿਤਾਬ 'ਚ, ਪਤਾ ਉਹਦੇ 'ਚ ਕੀ ਲਿਖਿਆ? ਉਹ ਕਹਿੰਦੇ ਸਿੱਖ ਭੁਲੇਖੇ 'ਚ ਤੁਰੇ ਫਿਰਦੇ ਨੇ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ, ਪ੍ਰਤੱਖ ਹਰ, ਗੁਰੂ ਅਰਜਨ ਪ੍ਰਤੱਖ ਹਰ, ਕਹਿੰਦੇ ਬਾਣੀ ਦੀਆਂ ਤੁਕਾਂ ਪੜ੍ਹਦੇ ਨੇ ਸਿੱਖ, ਜਪਿਓ ਜਿਹਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨੇ ਆਏ। ਬਿਲਕੁਲ ਕਹਿੰਦੇ ਉਹਨਾਂ ਦਾ ਵਹਿਮ ਹੈ। ਕਿਉਂ? ਜੇ ਗੁਰੂ ਅਰਜਨ ਰੱਬ ਸੀ, ਸ਼ਕਤੀ ਸੀ, ਫਿਰ ਕਹਿੰਦੇ ਤਵੀ 'ਤੇ ਬੈਠਣ ਕਰਕੇ ਤਵੀ ਠੰਡੀ ਹੋ ਜਾਣੀ ਚਾਹੀਦੀ ਸੀ। ਆਮ ਬੰਦਾ ਭਰਮ ਜਾਂਦਾ ਇਹਨਾਂ ਗੱਲਾਂ 'ਚ, ਬ੍ਰੇਨ ਵਾਸ਼ ਹੋ ਜਾਂਦਾ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ। ਜੇ ਉਹ ਰੱਬ ਸੀ, ਉਹਨੇ ਤਵੀ ਠੰਡੀ ਕਿਉਂ ਨਾ ਕੀਤੀ? ਜੇ ਖੁਦਾ ਦਾ ਰੂਪ ਸੀ, ਅੱਗ ਵਰਗਾ ਰੇਤਾ ਠੰਡਾ ਕਿਉਂ ਨਾ ਕੀਤਾ? ਕਰਾਮਾਤ ਕਿਉਂ ਨਾ ਦਿਖਾਈ? ਇਹ ਗੱਲਾਂ ਲਿਖੀਆਂ ਹੋਈਆਂ ਨੇ ਕਿਤਾਬਾਂ 'ਚ। ਪਰ ਉਹਨਾਂ ਨੂੰ ਅਕਲ ਦੇ ਅੰਨਿਆਂ ਨੂੰ ਕਰਾਮਾਤ ਦਿਖੀ ਨਹੀਂ, ਸ਼ਕਤੀ ਦਿਖੀ ਨਹੀਂ ਗੁਰੂ ਅਰਜਨ ਦੇਵ ਜੀ ਦੀ। ਕੀ ਕਰਾਮਾਤ? ਪਿਆਰ ਚਾ ਕੇ ਸੁਣਿਓ ਜਰਾ। ਤਵੀ 'ਤੇ ਬੈਠ ਕੇ ਤਵੀ ਨੂੰ ਠੰਡਾ ਕਰਨਾ ਕਰਾਮਾਤ ਨਹੀਂ ਹੈ। ਅੱਗ ਵਰਗੀ ਰੇਤ ਨੂੰ ਠੰਡਾ ਕਰਨਾ ਕਰਾਮਾਤ ਨਹੀਂ, ਹੇਠ ਅੱਗ ਵਰਗੀ ਤਵੀ, ਉੱਪਰ ਅੱਗ ਵਰਗੀ ਰੇਤ, ਉਹਨਾਂ ਨੂੰ ਠੰਡਾ ਕਰਨਾ ਕਰਾਮਾਤ ਨਹੀਂ, ਦੋਹਾਂ ਦੇ ਵਿੱਚ ਬੈਠ ਕੇ ਠੰਡੇ ਰਹਿਣਾ ਕਰਾਮਾਤ। ਪਕੜ ਵਿੱਚ ਲਿਆ ਉਹ ਦਾਸ ਦੀ ਬੇਨਤੀ। ਤਵੀ ਨੂੰ ਠੰਡਾ ਕਰਨ ਤਾਂ ਮਦਾਰੀ ਦਾ ਤਮਾਸਾ ਹੈ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਰੇਤੇ ਨੂੰ ਠੰਡਾ ਕਰਨਾ ਜਗਲਰ ਮਦਾਰੀ। ਵੇਖੇ ਆਪਣੇ ਪਿੰਡਾਂ 'ਚ ਆਉਂਦੇ ਹੁੰਦੇ ਸੀ, ਇੱਕ ਬਾਂਦਰ ਹੁੰਦਾ ਸੀ, ਉਹਦੇ ਕੱਛੀ ਪਾਈ ਹੁੰਦੀ ਸੀ। ਇੱਕ ਤੁਹਾਡੇ ਖੇਤਾਂ ਵਿੱਚੋਂ ਨਿਊਲਾ ਫੜਿਆ ਹੁੰਦਾ ਸੀ, ਉਹਦੇ ਗਲ 'ਚ ਟੱਲੀ ਪਾਈ ਹੁੰਦੀ ਸੀ। ਬਈ ਗੁੱਸਾ ਨਾ ਕਰ ਮੇਰੇ ਤਾਏ ਚਾਚੇ, ਨਿਆਣੇ ਤਾਂ ਦੇਖਣ, ਉੱਥੇ 80 ਸਾਲ ਦਾ ਚਾਚਾ ਵੀ ਖੜਾ ਦੇਖਦਾ ਸੀ। ਵਾਹ ਸਿੱਖੋ, ਬਾਂਦਰ ਦਾ ਨਾਚ, ਚਾਚਾ 80 ਸਾਲ ਦਾ ਵੇਖ ਰਿਹਾ ਖੜਾ। ਤੇ ਵੇਖਿਆ ਉਹਨੂੰ ਮਦਾਰੀ ਨੂੰ ਤੁਸੀਂ?
ਉਹਦੇ ਕੋਲ ਗੁੱਥੜੀ ਜੀ ਹੁੰਦੀ ਸੀ ਕਿ ਪਾਰਟੀ ਹੋਈ ਉਹਦੇ ਵਿੱਚੋਂ ਹੱਥ ਮਾਰ ਕੇ ਨਾ ਗੂੜਾਂ ਦੇ ਗੁੱਛੇ ਖੜ ਦਿੰਦਾ ਤਾ ਗੁੱਥੜੀ ਦੇ ਵਿੱਚੋਂ ਹੀ ਅੰਬ ਅੰਬ ਵੀ ਦੁਸਹਿਰੀ ਵਿੱਚੋਂ ਹੀ ਉਹ ਡੂਡੀਆ ਜਿਹਾ ਵਜਾ ਕੇ ਨਾ ਮੂੰਹ ਦੇ ਵਿੱਚੋਂ ਚਾਂਦੀ ਦੇ ਰੁਪਈਏ ਫਟਾਫਟ ਗਿਰਦੇ ਤੇ ਉਹਦੇ ਦੇਖਿਆ ਹੁਣ ਮੇਰੇ ਆਉਣਦੇ ਕਰਾਮਾਤ ਹੁਣ ਨਤੀਜਾ ਸੁਣੋ ਮੂੰਹ 'ਚੋਂ ਚਾਂਦੀ ਦੇ ਰੁਪਈਏ ਗਿਰਦੇ ਹੈ ਗੁੱਥੜੀ ਵਿੱਚ ਅੰਬ ਲੱਗੇ ਹੋਏ ਹੈ ਗਲੀਆਂ 'ਚ ਟੁੱਕ ਮੰਗਦਾ ਫਿਰਦਾ ਹੈ ਸਮਝੋ ਜ਼ਰਾ ਇਹਨਾਂ ਗੱਲਾਂ ਨੂੰ ਉਹ ਤੇਰੇ ਮੂੰਹ 'ਚੋਂ ਚਾਂਦੀ ਦੇ ਰੁਪਈਏ ਤੂੰ ਸੁੱਕੇ ਟੁੱਕ ਗਲੀਆਂ 'ਚ ਕਿਉਂ ਮੰਗਦਾ ਇਹ ਹਾਲ ਹੁੰਦਾ ਸਾਡੇ ਲਾਣੇ ਦਾ ਜਿਹੜੇ ਕਰਾਮਾਤਾਂ ਦਿਖਾਉਂਦੇ ਹੈ ਦੁਨੀਆਂ 'ਚੋਂ ਮੰਗਦੇ ਹੀ ਜਾਂਦੇ ਹੈ ਅੱਜ ਕੇ ਆਖੋਸ ਹੁਣ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗੇ ਤੁਹਾਡੇ ਖਾਤਰ ਤੁਸੀਂ ਫਸਦੇ ਵੀ ਇਹਨਾਂ ਕੋਲ ਅੱਜ ਕੇ ਆਖੋ ਸਤਨਾਮ ਊਂ ਤੁਸੀਂ ਲੋਟ ਵੀ ਨਹੀਂ ਆਉਂਦੇ ਕੋਈ ਗੁਰੂ ਦੀ ਗੱਲ ਕਰੇ ਉੱਥੇ ਨਾ ਤੁਸੀਂ ਟਿਕੇ ਕੋਈ ਬਾਬਾ ਤਮਾਸ਼ਾ ਤਾਂ ਦਿਖਾ ਦੇਵੇ ਬਸ ਜੰਤਰ ਮੰਤਰ ਤਬੀਤ ਤਬੂਤ ਬਣਾਵੇ ਦੇਖੋ ਉੱਥੇ ਨੋਟ ਉੱਥੇ ਦਸ ਪੰਜ ਦੇ ਥੋੜੋ ਆਉਣੇ ਉੱਥੇ ਤਾਂ $1,000 ਦਾ ਆਊਗਾ ਇਕੱਠਾ ਹੀ $500 ਦਾ ਗਿਰੂਗਾ ਚਰਨਾ 'ਚ ਕਿਉਂਕਿ ਕਰਾਮਾਤ ਦਿਖਾ ਰਹੇ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਮੈਂ ਮੂਰਖ ਨਿਕਲਿਆ ਮਹਾਂਮੂਰਖ ਐਵੇਂ ਗ੍ਰੰਥ ਘਸਾ ਤੇ 6 ਮਹੀਨੇ ਤਾਗੇ ਬਣਾ ਦਿੰਦਾ ਪੰਜਾਬ ਵਿੱਚ ਕਨੇਡਾ ਆਉਣ ਦੀ ਲੋੜ ਨਹੀਂ ਸੀ ਅੱਜ ਕੇ ਆਖੋ ਸਤਨ ਉੱਥੇ ਹੀ ਮੇਰੀ ਜਰਮਨੀ ਸੀ ਹੈਗੀ ਉੱਥੇ ਹੀ ਮਰਸਰੀ ਕਰਨ ਲਈ ਫਿਰਦੇ ਹੈ ਤੁਹਾਡੇ 'ਚ ਕੋਈ ਬਰਨਾਲੇ ਦੇ ਨੇੜੇ ਤਾਂ ਬੈਠਾ ਉੱਥੇ ਇੱਕ ਮਾਈ ਨੇ ਛੇੜ ਲਿਆ ਕੰਮ ਇਹ ਵਿਰਕ ਪਿੰਡ ਵਿਰਕ ਉਹਨੇ ਕੀ ਕੰਮ ਛੇੜਿਆ ਕਹਿੰਦੀ ਮੇਰੇ ਵਿਹੜੇ ਵਿੱਚ 6ਵੇਂ ਪਾਤਸ਼ਾਹ ਦੇ ਘੋੜੇ ਦੇ ਪੌੜ ਲੱਗਦੇ ਹੈ ਬੜਾ ਖੁਆਰਾਂ 'ਚ ਆਇਆ ਕਈ ਸਾਲ ਦੀ ਗੱਲ ਕੋਲ ਪਿੰਡ ਹੈ ਉੱਥੇ ਸਾਡੇ ਦੀਵਾਨ ਹੁੰਦੇ ਆ ਇਸ ਸਾਲ ਉਹ 2-3 ਸਾਲ ਉਹਨਾਂ ਨੇ ਦੀਵਾਨੇ ਨਾ ਕਰਾਏ 4th ਸਾਲ ਆਏ ਮੈਂ ਕਿ ਕਿੱਥੇ ਗਏ ਤੇ ਤੁਸੀਂ ਤਾਂ ਆਏ ਸਾਲ ਕਰਾਉਂਦੇ ਤੇ ਕਹਿੰਦੇ ਬਾਬਾ ਜੀ ਤੇਰੇ ਦੀਵਾਨ ਕਿੱਥੇ ਕਰਾਈਏ ਸਾਡੀ ਗੋਲਕ 'ਚ ਤੋਂ ਗਰੰਥੀ ਦੀ ਤਨਖਾਹ ਨਹੀਂ ਨਿਕਲਦੀ ਸਾਡੇ ਤਾਂ ਬਿਜਲੀ ਕੱਟ ਗਏ ਮੈਂ ਕਿਹਾ ਕੀ ਗੱਲ ਕਹਿੰਦੇ ਸਾਰੇ ਉੱਥੇ ਬੇਬੇ ਕੋਲ ਜਾਂਦੇ ਹਾਂ ਸਾਡੇ ਕੋਲ ਤਾਂ ਆਉਂਦਾ ਹੀ ਕੋਈ ਨਹੀਂ ਸੁਣਨਾ ਪਿਆ ਗੁਰਦੁਆਰਾ ਚਲੋ ਗੱਲ ਮੁਕਾਮਾ ਮੈਂ ਕਿਹਾ ਚੱਲਾਂਗੇ ਆਪਾਂ ਪਰ ਲੜਨਾ ਨਹੀਂ ਬੋਲਣਾ ਨਹੀਂ ਚਲੇ ਗਏ ਟਰਾਲੀ ਦੇ ਨਾਲ 100-150 ਸਿੱਖ ਬੀਬੀਆਂ ਮੈਂ ਵੀ ਚਲਿਆ ਗਿਆ ਅਤੇ ਜਾ ਕੇ ਮੈਂ ਵੀ ਮੱਥਾ ਟੇਕਿਆ ਘੋੜੇ ਦੇ ਪੌੜ ਨੂੰ 5 ਰੁਪਈਏ ਵੀ ਟੇਕੇ ਉਹ ਬੜੀ ਬੜੀ ਖੁਸ਼ ਹੋ ਗਈ ਵੀ ਜਿਹੜਾ ਹਰਦੇਸ ਨੂੰ ਫਸ ਗਿਆ ਹੁਣ ਤਾਂ ਹੋਰ ਵੀ ਲਾਣਾ ਆਊਗਾ ਇਹ ਤਾਂ ਇਹਨਾਂ ਗੱਲਾਂ ਦਾ ਖੰਡਨ ਕਰਦਾ ਜੋ ਮੱਥਾ ਟੇਕਣ ਡਿਆ ਵੀ ਤਾਂ ਬਿਜਨਸ ਚੱਲੂਗਾ ਹੁਣ ਉਹ ਅੰਦਰ ਗਈ ਜੀ 500 ਦਾ ਨੋਟ ਨਵਾਂ ਸਿਰੋਂ ਪਾਓ ਮੈਂ ਨੋਟ ਪਹਿਲਾਂ ਪਾਇਆ ਬੈਗ ਵਿੱਚ ਮੈਂ ਕਿਹਾ ਪਿੱਛੋਂ ਤਾਂ ਇੱਥੋਂ ਕੱਖ ਨਹੀਂ ਮਿਲਣਾ ਤੇਲ ਤੂਲ ਪਵਾ ਲਾਂਗੇ ਪਹਿਲਾਂ ਉਹਦਾ ਦੁੱਧ ਵੀ ਪੀਤਾ ਦੇਖੋ ਦਿਸ ਵਨ ਇਜ਼ ਓਨਲੀ ਵੇ ਆਫ ਕਨਵਿੰਸਿੰਗ ਸਮਝਾਉਣ ਦਾ ਤਰੀਕਾ ਵਰਤੋ ਥੋਪੋ ਨਾ ਧਰਮ ਕਿਸੇ ਦੇ ਉੱਤੇ ਮੈਂ ਉਹ ਮਾਈ ਨੂੰ ਪੁੱਛਿਆ ਮਾਮਾ ਮਾਤਾ ਜੀ 6ਵੇਂ ਪਾਤਸ਼ਾਹ ਦਾ ਘੋੜਾ ਆਉਂਦਾ ਕਹਿੰਦੀ ਹਾਂ ਆਹ ਦੇਖੋ ਪੌੜ ਲੱਗੇ ਬਹੁਤ ਕਰਮ ਵਾਲੀ ਹੈ ਮੈਂ ਕਿਹਾ ਤੂੰ ਤੇਰੇ ਕਰਕੇ ਸਾਨੂੰ ਵੀ ਦਰਸ਼ਨ ਹੋ ਗਏ ਮੈਂ ਕਿਹਾ ਬੇਬੇ ਐਂ ਦੱਸ ਵੀ 6ਵੇਂ ਪਾਤਸ਼ਾਹ ਦੇ ਘੋੜੇ ਸੀ 3 ਦਿਸ ਵਨ ਇਜ਼ ਹਿਸਟੋਰੀਕਲ ਪੁਆਇੰਟ ਪਲੀਜ਼ ਨੋਟ ਇਟ 3 ਘੋੜੇ ਸੀ ਸਾਰੀ ਜ਼ਿੰਦਗੀ 'ਚ 6ਵੇਂ ਪਾਤਸ਼ਾਹ ਦੇ ਕਿਉਂ ਇੱਕ ਘੋੜਾ ਕੇਵਲ 1 ਘੰਟਾ ਸਵਾਰੀ ਦੇ ਸਕਦਾ ਸੀ 6ਵੇਂ ਪਾਤਸ਼ਾਹ ਨੂੰ ਇੱਕ ਘੋੜਾ 2 ਘੰਟੇ 1 ਰੋਹੇਲਾ ਸੀ ਜਿਹੜਾ 3 ਘੰਟੇ ਮਹਾਰਾਜ ਦੇ ਸਰੀਰ ਨੂੰ ਚੱਕ ਸਕਦਾ ਸੀ ਆਮ ਘੋੜਾ ਮਹਾਰਾਜ ਨੂੰ ਸਵਾਰੀ ਨਹੀਂ ਸੀ ਦੇ ਸਕਦਾ ਹਰਗੋਬਿੰਦ ਸਾਹਿਬ ਜੀ ਦਾ ਤੋਲਿਆ ਹੋਇਆ ਵਜਨ 9 ਮਣ ਕੱਚਾ ਸੀ ਮੀਰੀ ਪੀਰੀ ਦੇ ਫੁੱਲੇ ਹੋਏ ਨਹੀਂ 9 ਮਣ ਕੱਚਾ ਵਜਨ ਮਲਕਾ ਦਾ ਰੁਪਈਆ ਵੇਖਿਆ ਉਹਨੇ ਮੇਰੇ ਆਣਦੇ ਨੇ ਮਲਕਾ ਦੀ ਫੋਟੋ ਹੁੰਦੀ ਸੀ ਧੰਨ ਮੇਰੇ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਤਲੀ 'ਤੇ ਰੱਖ ਕੇ
ਗੂਠੇ ਨਾਲ ਮਲ ਕੇ ਮਲਕਾ ਦੀ ਫੋਟੋ ਮਿਟੇ ਦਿੰਦੇ ਹੁੰਦੇ ਸੀ ਸਿੱਕੇ ਦੇ ਉੱਤੋਂ। ਇਹਨਾਂ ਖਲਦਲ ਪੰਜਨ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਮੀਰੀ ਪੀਰੀ ਦੇ ਮਾਲਕ। ਤਾਂ ਹੀ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗ ਲੜੇ ਹੈ, ਤਿੰਨ ਘੰਟੇ ਤੋਂ ਬਾਅਦ ਕੋਈ ਜੰਗ ਨਹੀਂ ਲੜਿਆ, ਇੱਕ ਪਹਿਰ ਦੇ ਵਿੱਚ ਜੰਗ ਸਮਾਪਤ। ਘੋੜਾ ਨਹੀਂ ਸ਼ਿਵਾਜੀ ਚੱਕ ਸਕਦਾ। ਮੈਂ ਕਿਹਾ ਮਾਂ ਉਹਨਾਂ ਤਿੰਨਾਂ ਚੋਂ ਇੱਥੇ ਕਿਹੜਾ ਆਉਂਦਾ ਹੈ ਘੋੜਾ? ਉਹ ਤਰੀਕਾ ਵਰਤੋ ਪ੍ਰਚਾਰ ਦਾ, ਕੋਈ ਤਰੀਕਾ ਡਾਂਗ ਨਾ ਚੱਕੀ ਫਿਰੋ। ਮੈਂ ਕਿਹਾ ਤਿੰਨਾਂ ਚੋਂ ਕਿਹੜਾ ਆਉਂਦਾ ਬੇਬੇ? ਉਹ ਕਹਿੰਦੀ ਬਾਬੇ ਆਪਾਂ ਨੇ ਕਿਹੜੇ 'ਤੇ ਕੀ ਲੈਣਾ, ਆਪਾਂ ਨੇ ਤਾਂ ਪੌੜ ਦੇਖਣਾ। ਬਣੀ ਰਕਮ ਸੀ, ਬੋਰੀਆਂ 'ਚ ਪਾਉਂਦੀ ਸੀ 100-100 ਦੇ ਨੋਟ। ਜਿਹਦੇ ਘਰ ਦਾਣੇ ਉਹਦੇ ਪਾਗਲ ਵੀ ਸਿਆਣੇ, ਤੁਹਾਨੂੰ ਪਤਾ ਹੀ ਹੈ। ਮੈਂ ਕਿਹਾ ਕੋਈ ਨਹੀਂ ਮਾਤਾ ਜੀ, ਹੁਣ ਮੇਰੀ ਬੇਨਤੀ ਹੈ ਵੀ ਜਦ ਘੋੜਾ ਪੌੜ ਲਾਉਣ ਆਉਂਦਾ ਹੈ, ਉਹ ਹੈ ਗਲੀ ਗਲੀ ਆਉਂਦਾ ਕਿ ਹੈਲੀਕਾਪਟਰ ਵਾਂਗ ਲੈਂਡ ਕਰਦਾ? ਦੇਖੋ ਦੋ ਏਅਰ ਸਸਤੇ ਨਹੀਂ, ਕਿਤੇ ਬਾਈ ਰੋਡ ਜਾਂ ਬਾਈ ਏਅਰ, ਕਿੱਥੇ ਨੂੰ ਆਉਂਦਾ? ਸਿੱਧਾ ਉਤਰ ਕੇ ਲਾਉਂਦਾ ਕਿ ਗਲੀ ਗਲੀ? ਬਾਪੇ ਕੂੜ ਨਖੁੱਟੇ ਨਾਨਕਾ ਓੜਕ। ਕਹਿੰਦੀ ਬਾਬੇ ਆ ਦੇਖਿਆ ਤਾਂ ਕਦੇ ਨਹੀਂ। ਮੈਂ ਕਿਹਾ ਫਿਰ ਬੁੜੀਏ ਤੂੰ ਤੇ ਨਰਕ ਨੂੰ ਜਾਣਾ, ਇਹਨਾਂ ਨੂੰ ਕਾਹਨੂੰ ਤੋਰਦੀ ਹੈ? ਛੇਵੇਂ ਪਾਤਸ਼ਾਹ ਦਾ ਘੋੜਾ ਅਜੇ ਪਸ਼ੂਏ ਤੁਰਿਆ ਫਿਰਦਾ? ਜੇ ਛੇਵੇਂ ਪਾਤਸ਼ਾਹ ਆਪਣੇ ਘੋੜੇ ਦੀ ਮੁਕਤੀ ਨਹੀਂ ਕਰ ਸਕੀ, ਛੇਵੇਂ ਪਾਤਸ਼ਾਹ ਸਾਡਾ ਕੀ ਸਵਾਰਨਗੇ? ਅਜੇ ਪਸ਼ੂ ਜੂਨੀ ਵਿੱਚ ਫਿਰਦਾ? ਮੈਂ ਕਿਹਾ ਬੁੜੀਏ ਬਚ ਜਾ, ਕੋਈ ਪਿੰਡ ਦੇ ਪਰਜਾਪਤ ਦੀ ਖੱਚਰ ਲੰਘੀ ਹੋਣੀ ਹੈ, ਅੱਜ ਖੇ ਕੋਈ ਸਤਨਾਮ ਚੜ੍ਹਦੇ ਜਕਾਰੇ ਖਾਲਸੇ ਨੇ ਪੱਟ ਕੇ ਮਾਰਿਆ ਪੌੜ ਛਾ, ਪਰ ਤੁਸੀਂ ਫਸਦੇ ਆਏ ਜਾਂ ਕੋਲ ਲੋਟ ਵੀ ਤੁਹਾਨੂੰ ਇਹੀ ਕਰਦੇ ਨੇ ਬਸ। ਚੱਲਣ ਦੇ ਟਰਾਲੀਆਂ ਭਰੀਆਂ ਟਰੱਕ, ਉੱਥੇ ਜਲੇਬੀਆਂ ਨਾ ਕੋਈ ਖਾਵੇ, ਉਹ ਲੱਡੂ ਤਾਂ ਖਾਂਦਾ ਹੀ ਨਹੀਂ ਸੀ ਕੋਈ, ਗੁਲਾਬ ਜਾਮਣਾ ਬਸ, ਦਾਲ ਰੋਟੀ ਦੇ ਤਾਂ ਗੱਲੇ ਗਏ। ਉਹ ਬੈਜੋ ਸਿੱਖੋ ਬੈਜੋ, ਤੁਹਾਨੂੰ ਐਵੇਂ ਨਹੀਂ ਬੇਨਤੀਆਂ ਕਰੀ ਦੀਆਂ। ਪੰਜਵੇਂ ਪਾਤਸ਼ਾਹ ਦੀ ਕਰਾਮਾਤ ਅੰਨਿਆਂ ਨੂੰ ਨਹੀਂ ਦਿਖੀ, ਤਵੀ ਨੂੰ ਠੰਡਾ ਕਰਨਾ ਕੋਈ ਕਰਾਮਾਤ ਨਹੀਂ, ਰੇਤੇ ਨੂੰ ਠੰਡਾ ਕਰਨਾ ਕੋਈ ਕਰਾਮਾਤ ਨਹੀਂ, ਦੋਹਾਂ ਦੇ ਵਿੱਚ ਬੈਠ ਕੇ ਠੰਡੇ ਰਹਿਣਾ ਕਰਾਮਾਤ। ਤੇ ਇਹੀ ਗੱਲ ਤਾਂ ਹੋਈ ਸੀ ਨੌਵੇਂ ਪਾਤਸ਼ਾਹ ਦੇ ਨਾਲ। ਗੁਰਸਿੱਖ ਪਿਆਰਿਓ, ਉਹਨਾਂ ਨੂੰ ਵੀ ਕਿਹਾ ਸੀ ਕਰਾਮਾਤ ਦਿਖਾਓ। ਆਓ ਆਪਣੇ ਸਬਜੈਕਟ ਤੇ, ਸ਼ਹੀਦ ਅਰਬੀ ਦਾ ਸ਼ਬਦ ਹੈ, ਥੋੜ੍ਹੇ ਨਾਲ ਬੱਚੇ ਨੂੰ ਹੋਇਆ ਤਾਂ ਇਹੀ ਸਬਜੈਕਟ ਸ਼ਹੀਦੀ ਦਿਨ ਹੈ। ਅਰਬੀ ਭਾਸ਼ਾ ਦਾ ਸ਼ਬਦ ਹੈ, ਸ਼ਹੀਦ ਦੇ ਅਰਥ ਨੇ ਗਵਾਹ, ਸ਼ਹਾਦਤ ਦੇ ਅਰਥ ਨੇ ਗਵਾਹੀ। ਸ਼ਹੀਦ ਕਹੀਏ ਗਵਾਹ, ਸ਼ਹਾਦਤ ਗਵਾਹੀ, ਇਹਨਾਂ ਦੋ ਚੀਜ਼ਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ, ਮੈਨੂੰ ਯਾਦ ਨਹੀਂ ਕਹਿਣਾ ਚਾਹੀਦਾ, ਕਿਉਂਕਿ ਕਚਹਿਰੀਆਂ ਆਪਾਂ ਨਹੀਂ ਭਰੀਆਂ ਹੋਈਆਂ, ਅਜਿਖੇ ਅਖੋ ਸਤਨਾਮ, ਹੋਰ ਤਾਂ ਜਾਂਦਾ ਹੀ ਕੋਈ ਨਹੀਂ ਉੱਥੇ। ਜੇ ਸਿੱਖੋ ਤੁਸੀਂ ਕਚਹਿਰੀਆਂ 'ਚ ਜਾਣ 'ਤੇ ਹਟ ਜਾਓ, ਜੱਜਾਂ ਨੂੰ ਛੁੱਟੀ ਹੋ ਜਾਵੇ, ਵਕੀਲ ਵੀ ਕਿਤੇ ਹੋਰ ਜੋਬ ਕਰਨ ਵਿਚਾਰੇ। ਹੁਣ ਸੁਣੋ, ਸ਼ਹੀਦ ਸ਼ਹਾਦਤ ਇਹ ਜਿਹੜੇ ਦੋ ਸ਼ਬਦ ਨੇ ਨਾ, ਜੇ ਹੋਣਗੇ ਦੋਵੇਂ ਹੋਣਗੇ, ਨਹੀਂ ਦੋਏ ਨਹੀਂ ਹੋਣਗੇ। ਪਕੜ ਕਰੋ ਗ੍ਰੈਮੈਟੀਕਲੀ, ਸ਼ਹੀਦ ਸ਼ਹਾਦਤ ਹੋਣਗੇ ਦੋਵੇਂ ਹੋਣਗੇ, ਇੱਕ ਨਹੀਂ ਹੋ ਸਕਦਾ, ਕਿਉਂਕਿ ਗਵਾਹ ਹੋਊਗਾ ਤੇ ਗਵਾਹੀ ਦਊਗਾ, ਜੇ ਗਵਾਹੀ ਦਊਗਾ ਤੇ ਗਵਾਹ ਬਣੂਗਾ। ਆਖੋ ਸਤਨਾਮ, ਜਿਹਨੇ ਗਵਾਹੀ ਨਹੀਂ ਦਿੱਤੀ ਉਹ ਗਵਾਹ ਨਹੀਂ, ਤੇ ਗਵਾਹੀ ਤੋਂ ਬਿਨਾਂ ਗਵਾਹ ਨਹੀਂ ਤੇ ਗਵਾਹ ਤੋਂ ਬਿਨਾਂ ਗਵਾਹੀ ਨਹੀਂ ਹੈ। ਪਰ ਜਿੰਨੀਆਂ ਗਵਾਹੀਆਂ ਆਪਾਂ ਦਿੰਦੇ ਹਾਂ ਨਾ ਪ੍ਰੇਮੀਓ, ਥੋੜ੍ਹੇ ਜਿਹੇ ਧਿਆਨ ਨਾਲ ਸੁਣਿਓ ਹੁਣ ਬੇਨਤੀ, 100% ਝੂਠ, 100% ਝੂਠ। ਤੁਸੀਂ ਕਹੋਗੇ ਮੈਂ ਤਾਂ ਸੱਚ ਬੋਲਦਾ, ਕੌਣ ਬੋਲਦਾ ਸਾਡੇ 'ਚੋਂ ਸੱਚ? ਜੋ ਵਕੀਲ ਕਹੂਗਾ ਉਹ ਬੋਲਣਾ ਪੈਣਾ, ਤੋਤੇ ਵਾਂਗ ਵਕੀਲ ਨੇ ਰਟਾਉਣਾ ਹੈ ਪਹਿਲਾਂ। ਹੁਣ ਮੈਨੂੰ ਐਂ ਦੱਸੋ,
ਕਿਸੇ ਦਾ ਕਿਹਾ ਤੂੰ ਬੋਲੇਗਾ ਉਹ ਸੱਚ ਨਹੀਂ ਹੋ ਸਕਦਾ, ਕਿਹਾ ਕੋ ਸਤਨਾਮ, ਜੋ ਕਿਸੇ ਦੇ ਕਹੇ 'ਤੇ ਬੋਲੇਗਾ ਉਹਨੂੰ ਸੱਚ ਕਿਵੇਂ ਕਵੇਂਗਾ, ਉਹਨੇ ਤਾਂ ਬਚਾਅ ਦਾ ਪਕਸ਼ ਲੈਣਾ। ਨੰਬਰ 2, ਜੇ ਤੁਹਾਡੇ 'ਚੋਂ ਕੋਈ ਸੱਚ ਵੀ ਬੋਲਿਆ ਨਾ ਕਚਹਿਰੀ 'ਚ ਜਾ ਕੇ, 100% ਸੱਚ, ਉਹ ਵੀ 100% ਝੂਠ। ਸ਼ਾਸਤਰ ਦੀ ਚੀਜ਼ ਹੈ, ਕਿਉਂ? ਗਵਾਹੀ 3 ਚੀਜ਼ਾਂ ਪਿੱਛੇ ਦਿੱਤੀ ਜਾਂਦੀ ਹੈ, ਜਾਰ ਜੋਰੂ ਜ਼ਮੀਨ, ਇਹਨਾਂ 3 ਤੋਂ ਬਿਨਾਂ ਦੁਨੀਆਂ ਵਿੱਚ ਝਗੜਾ ਨਹੀਂ ਹੈ। ਜਿੰਨੇ ਜੰਗ ਹੋਏ, ਜਰ ਮਾਇਆ, ਜੋਰੂ ਇਸਤਰੀ, ਜ਼ਮੀਨ ਧਰਤੀ, ਜਰ ਜੋਰੂ ਜ਼ਮੀਨ। ਔਰ ਸਾਡਾ ਤਾਂ ਹਿੰਦੁਸਤਾਨ ਬੜਾ ਕਰਮਾਂ ਵਾਲਾ ਹੈ, ਇਹਨਾਂ 3 ਜੰਗਾਂ ਤੋਂ ਬਿਨਾਂ ਕੋਈ ਜੰਗ ਨਹੀਂ ਹੋਈ ਉੱਥੇ। 3 ਦਾ ਜੰਗ, ਇਸਤਰੀ ਦਾ ਜੰਗ, ਜੋਰੂ ਮਾਤਾ ਸੀਤਾ ਜੀ ਦਾ। ਇੱਕ ਹੋਰ ਨੁਕਤਾ ਯਾਦ ਰੱਖਿਓ, ਇਹ ਜੰਗ ਲੰਕਾ ਵਿੱਚ ਨਹੀਂ ਹੋਇਆ, ਲੰਕਾ ਵਿੱਚ ਤਾਂ ਮੁੱਕਿਆ ਹੈ, ਸਮਾਪਤ ਹੋਇਆ। ਇਹ ਜੰਗ ਪਤਾ ਕਿੱਥੋਂ ਸ਼ੁਰੂ ਹੋਇਆ? ਕੋਈ ਫੌਜੀ ਵੀਰ ਬੈਠਾ ਹੋਣਾ, ਮੇਰਾ ਚਾਚਾ ਤਾਇਆ, ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਛਾਉਣੀ ਹੈ ਨਾਸਿਕ, ਮਨਵਾੜ ਤੋਂ ਉਰਲੇ ਪਾਸੇ ਇੰਦੌਰ ਤੋਂ ਗਾਹਾਂ ਧੁਲੀਏ ਦੇ ਕੋਲ ਨਾਸਿਕ, ਹਜ਼ੂਰ ਸਾਹਿਬ ਦੇ ਰਸਤੇ ਛਾਉਣੀ ਹੈ ਬਹੁਤ ਵੱਡੀ, ਉੱਥੋਂ ਸ਼ੁਰੂ ਹੋਏ। ਕਿਉਂ? ਨਾਸਿਕ ਕਹਿੰਦੇ ਆ ਹਿੰਦੀ ਵਿੱਚ ਨੱਕ ਨੂੰ, ਅੰਗਰੇਜ਼ੀ ਵਾਲੇ ਤੁਸੀਂ ਨੋਜ ਕਹਿੰਦੇ ਹੋ, ਪੰਜਾਬੀ ਵਾਲਾ ਤਾਂ ਥੋੜ੍ਹੇ ਯਾਦ ਹੋਣਾ ਹੈ ਪੰਜਾਬੀ 'ਚ, ਨਹੀਂ ਭੁੱਲ ਗਏ ਹੋਣੇ। ਪੰਜਾਬੀ 'ਚ ਕਹਿੰਦੇ ਆ, ਹਟ ਜਾ ਨਹੀਂ ਤੇਰੀਆਂ ਨਾਸਾਂ ਭੰਨ ਦੂੰਗਾ। ਯਾਦ ਰੱਖੋ, ਪੰਜਾਬੀ ਥੋੜ੍ਹੀ ਯਾਦ ਕਰਾਈ ਦੀ ਹੈ, ਨਾਸਿਕ ਹਿੰਦੀ ਸ਼ਬਦ ਹੈ, ਇਹ ਉੱਥੋਂ ਸ਼ੁਰੂ ਹੋਇਆ। ਉੱਥੇ ਸਰੂਪ ਨਖਾ, ਜਿਹਨੂੰ ਮੇਰੇ ਵਰਗੇ ਗਿਆਨੀ ਕਹਿੰਦੇ ਸਰੂਪ ਨਖਾ, ਉਹਦਾ ਅਸਲ ਨਾਮ ਹੈ ਸਰੂਪ ਨਖਾ। ਉੱਥੇ ਲਕਸ਼ਮਣ ਨੇ ਉਹਦਾ ਨੱਕ ਵੱਢਿਆ ਸੀ, ਇਸੇ ਕਰਕੇ ਸ਼ਹਿਰ ਦਾ ਨਾਂ ਨਾਸਿਕ ਹੈ। ਅੱਜ ਕੇ ਆਖੋ ਸਤਨਾਮ। ਉੱਥੇ ਕੋਲੇ ਪੰਚਵਟੀ ਹੈ, ਜਿੱਥੋਂ ਮਾਤਾ ਸੀਤਾ ਜੀ ਚੁੱਕੀ ਗਈ ਸੀ। ਇਹ ਜੰਗ 3 ਦਾ ਇੱਕ ਬੀਬੀ ਤੋਂ ਸ਼ੁਰੂ ਹੋਇਆ ਅਤੇ ਬੀਬੀ 'ਤੇ ਹੀ ਸਮਾਪਤ ਹੋ ਗਿਆ। ਸਰੂਪ ਨਖਾ ਤੋਂ ਸ਼ੁਰੂ ਹੋਇਆ, ਉਹਦਾ ਨੱਕ ਵੱਢਿਆ ਅਤੇ ਮਾਤਾ ਸੀਤਾ ਜੀ ਵਾਪਸ ਚਲੇ ਗਏ, ਬਸ ਸਮਾਪਤ ਹੋ ਗਿਆ। 3 ਦਾ ਜੰਗ ਇਸਤਰੀ ਦਾ ਜੰਗ, ਦੁਆਪਰ ਦਾ ਜੰਗ ਜ਼ਮੀਨ ਦਾ ਜੰਗ। ਕ੍ਰਿਸ਼ਨ ਮਹਾਰਾਜ ਜੀ ਨੇ ਆਖਿਆ ਸੀ ਦੁਰਯੋਧਨ ਨੂੰ, ਉਹ ਤੂੰ ਜਿੱਤ ਗਏ, ਤੂੰ ਬਾਦਸ਼ਾਹ, ਪਰ ਤੇਰੇ ਭਾਈ ਨੇ ਇਹਨਾਂ ਨੂੰ 5 ਨੂੰ 1-1 ਪਿੰਡ ਦੇ ਦੇ, ਹਲਵਾ ਕੇ ਰੋਟੀ ਖਾ ਲੈਣਗੇ। ਅਤੇ ਦੁਰਯੋਧਨ ਨੇ ਹਉਮੈ ਵਿੱਚ ਆ ਕੇ ਕਹਿੰਦਾ, ਕ੍ਰਿਸ਼ਨ ਤੂੰ ਪਿੰਡ ਮੰਗਦੇ, ਮੈਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਦਿੰਦਾ। ਬਸ ਫਿਰ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਸੁਣੋ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 ਜੋਜਨ ਛਤਰ ਚੱਲੇ ਥਾ, ਦੇਹੀ ਗਿਰਜਨ ਖਾਈ, ਦੇਹੀ ਗਿਰਜ ਨਾ ਖਾਈ। ਦੋਏ ਪਾਠ ਟਕਸਾਲ ਵਿੱਚ ਮਨਜ਼ੂਰ ਨੇ, ਗਿਰਜਨ ਕਰ ਲਓ, ਗਿਰਜ ਨਾ ਕਰ ਲਓ, ਟਕਸਾਲ ਦਾ ਪਾਠ ਹੈ। ਕਿਉਂ? ਗਿਰਜਾ ਨੇ ਖਾਧੀ ਵੀ ਹੈ ਔਰ ਗਿਰਜਾ ਤੋਂ ਖਾਧੀ ਵੀ ਨਹੀਂ ਗਈ। ਮੈਨੂੰ ਥੋੜ੍ਹਾ ਪਤਾ, ਤੁਸੀਂ ਟੈਲੀਫੋਨ ਕਰੋਗੇ, ਦੱਸੋ ਜੀ ਕਾਹਤੇ ਨਹੀਂ ਖਾਧੀ, ਅੱਜ ਕੇ ਆਖੋ ਸਤਨਾਮ, ਹੁਣੀ ਹੁਣੀ ਖਹਿੜਾ ਛਡਾ ਲੈਂਦੇ। ਫਿਰ ਵੀ ਤੁਸੀਂ ਪੁੱਛੋਗੇ ਨਹੀਂ, ਗੁਰਮੇਲ ਸੁਧਾ ਕਣ ਖਾਈ ਜਾਓਗੇ, ਬਾਬੇ ਤੇ ਪੁੱਛ ਕਾਹਤੇ ਨਹੀਂ ਖਾਧੀ। ਸੁਣੋ, ਇਤਿਹਾਸ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਜਦੋਂ ਇਹਨੂੰ ਪਤਾ ਲੱਗ ਗਿਆ ਨਾ ਦੁਰਯੋਧਨ ਨੂੰ ਵੀ ਹੁਣ ਮੈਂ ਮਾਰਿਆ ਜਾਣਾ, ਇਹ ਫਿਰ ਆਪਣੀ ਮਾਂ ਕੋਲ ਗਿਆ। ਮਾਂ ਨੂੰ ਕਹਿੰਦਾ, ਮਾਂ ਮੈਨੂੰ ਆਸ਼ੀਰਵਾਦ ਦੇ ਦੇ, ਮੈਂ ਜਿੱਤ ਜਾਵਾਂ। ਮਾਂ ਦੇ ਕੋਲ ਗਿਆ ਸੀ। ਔਰ ਤੁਹਾਨੂੰ ਬੇਨਤੀ ਹੈ, ਸਿੱਖੋ, ਮਾਂ ਦੀ ਆਸ਼ੀਰਵਾਦ ਰੱਬ ਵੀ ਨਹੀਂ ਮੋੜਦਾ। ਅੱਜ ਕੇ ਆਖੋ ਸਭ, ਉਹ ਬੱਚੇ ਹੋ, ਮੁੰਡੇ ਹੋ, ਕੁੜੀਓ, ਲੈ ਲਓ ਮਾਂ ਬਾਪ ਦੀ ਆਸ਼ੀਰਵਾਦ, ਰੱਬ ਵੀ ਮੁਨਕਰ ਹੋ ਜੂਗਾ ਜੋ ਉਹਨੇ ਕਹਿਤਾ।
ਮੈਨੂੰ ਆਸ਼ੀਰਵਾਦ ਦੇ ਮੈਂ ਜਿੱਤ ਜਾਵਾਂ। ਮਾਂ ਸੀ ਧਰਮੀ, ਉਹ ਕਹਿੰਦੀ ਨਹੀਂ ਪੁੱਤ, ਗਲਤ ਆਸ਼ੀਰਵਾਦ ਨਹੀਂ ਦਊਂਗੀ, ਇਹ ਤਾਂ ਕਹਿ ਦਿੰਦੀ ਹੈ ਵੀ ਜਿਹੜਾ ਬਹਾਦਰ ਹੋਵੇ ਜਿੱਤ ਜਾਵੇ, ਪਰ ਗਲਤ ਨਹੀਂ ਕਹੂੰਗੀ। ਮੇਰੇ ਕੋਲ ਵੀ ਆ ਜਾਂਦੇ ਉੱਥੇ ਡੇਰੇ, ਤੁਹਾਨੂੰ ਪਤਾ ਹੀ ਹੈ ਸਾਰੀ ਜ਼ਿੰਦਗੀ ਜੇਲ੍ਹਾਂ ਜੂਲਾਂ 'ਚ ਕੱਟੀ ਹੈ, ਚਾਰ ਮੋਰਚਿਆਂ 'ਚ ਦਾਸ ਨੇ ਜੇਲ੍ਹ ਕੱਟੀ ਹੈ, ਪੰਥ ਦੇ ਚਾਰ ਮੋਰਚਿਆਂ 'ਚ ਬੜੀਆਂ ਲੰਮੀਆਂ ਜੇਲ੍ਹਾਂ, ਹਿੰਦੁਸਤਾਨ ਦੇ ਕਮਰੇ ਵੀ ਮਾਪੇ ਹੋਏ, ਜੇਲ੍ਹਾਂ ਦੇ ਕਿਹੜੇ ਕਮਰੇ ਕਿੰਨੇ ਫੁੱਟ ਦਾ ਬਣਿਆ ਹੋਇਆ। ਹੁਣ ਤਾਂ ਅਕਾਲੀ ਮੋਰਚੇ ਹੀ ਨਹੀਂ ਲਾਉਂਦੇ, ਜੇ ਕਿਤੇ ਲਾਉਣ ਨਾ ਕਿਲਗੀਰੀ ਵਾਲਿਓ ਜ਼ਰੂਰ ਜਾਇਓ। ਕਿਉਂ? ਹੁਣ ਜੇਲ੍ਹ ਵਿੱਚ ਦੁੱਧ ਵੀ 9 ਫੈਟ ਦਾ ਮਿਲਦਾ ਹੈ, ਕਿਹੜਾ ਕੁਛ, ਚਾਰ ਚਾਰ ਪੰਜ ਪੰਜ ਤਰ੍ਹਾਂ ਦੀਆਂ ਸਬਜ਼ੀਆਂ ਮਿਲਦੀਆਂ, ਅਤੇ ਜਿਹੜਾ ਵਿੱਚ ਗੁਰਦੁਆਰੇ ਬਣੇ ਹੋਏ ਨੇ, ਕਥਾ ਕੀਰਤਨ ਹੁੰਦਾ। ਪਰ ਜਿਹਨਾਂ ਨੇ ਮੇਰੇ ਆਣਦੇ ਨੇ ਕਿਤੇ ਜੇਲ੍ਹ ਕੱਟੀ ਹੋਵੇ, ਅਗਲੇ ਜਨਮ ਵਿੱਚ ਵੀ ਨਹੀਂ ਭੁੱਲਣੀ, ਨਰਕ ਕੱਟਿਆ ਨਰਕ ਜਿਉਂਦਿਆਂ। ਹੁਣ ਤਾਂ ਗੁਰੂ ਘਰ ਬਣੇ ਹੋਏ ਨੇ ਬੜੇ ਔਖੇ, ਅਮੈਂਡਮੈਂਟ ਕਰਾਈ ਸੀ ਕੰਸਟੀਟਿਊਸ਼ਨ ਆਫ ਇੰਡੀਆ ਵਿੱਚ, ਕਿਉਂਕਿ ਕੰਸਟੀਟਿਊਸ਼ਨ ਵਿੱਚ ਲਿਖ ਦਿੱਤਾ ਜੇਲ੍ਹ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾ ਸਕਦਾ, ਇਹ ਫਿਰ ਅਮੈਂਡਮੈਂਟ ਕਰਾਈ ਸੀ, ਤਾਂ ਹੁਣ ਗੁਰੂ ਘਰ ਬਣੇ ਹੋਏ ਨੇ। ਸੋ ਆਓ ਆਪਣੀ ਵਿਚਾਰ, ਹੁਣ ਤਾਂ ਮੈਂ ਬਠਿੰਡੇ ਦੁਆਨ 'ਚ ਇੱਕ ਵਾਰ ਕਹਿ ਬੈਠਿਆ ਵੀ ਭਾਈ ਮੈਂ ਪਿਛਲੇ ਸਾਲ ਆ ਨਹੀਂ ਸਕਿਆ, ਮੈਂ ਜੇਲ੍ਹ ਵਿੱਚ ਗਿਆ ਹੋਇਆ ਸੀ। ਬੀਬੀਆਂ ਗੱਲੀਆਂ ਕਰਦੀਆਂ ਜਾਣ, ਬਾਬੇ ਨੇ ਪਤਾ ਨਹੀਂ ਕਿਆ ਕਰਿਆ ਹੋਊਗਾ। ਮੈਂ ਕਿਹਾ ਵੀ ਬਾਬਾ ਕਹਿ ਕੇ ਹੀ ਫਸ ਗਿਆ, ਕੁਛ ਕਰਿਆ ਹੋਣਾ ਬਾਬੇ ਨੇ ਜਿਹੜੇ ਜੇਲ੍ਹ ਵਿੱਚ ਗਿਆ। ਕੌਣ ਰੋਕੇ ਸਲਾਣੇ ਨੂੰ, ਰੱਬੇ ਬਖਸ਼ ਲਵੇ ਪਿਆਰ ਵਾਲਾ ਕੋ ਸਤਨਾਮ ਦੇਈ ਗਿਰਜਨ ਖਾਈ, ਮਾਂ ਨੂੰ ਕਹਿੰਦਾ ਆਸ਼ੀਰਵਾਦ, ਚਰਨ ਫੜ ਲੇ। ਸੁਣਿਓ ਪਾਠ ਹੈ ਮਹਾਰਾਜ ਦਾ। ਮਾਂ ਕਹਿੰਦੀ ਪੁੱਤ ਹੁਣ ਇੱਕ ਕੰਮ ਕਰ ਸਕਦੀ ਹੈ, ਮੇਰੇ ਮੂਹਰੇ ਨੂੰ ਨੰਗਾ ਹੋ ਕੇ ਲੰਘ ਨਗਨ, ਤੇਰੇ ਸਰੀਰ ਪਰ ਜਿੱਥੇ ਮੇਰੀ ਨਿਗਾਹ ਪੈ ਜੂਗੀ ਉਹ ਬੱਜਰ ਪੱਥਰ ਬਣ ਜੂਗਾ, ਉੱਥੇ ਕੋਈ ਹਥਿਆਰ ਕੰਮ ਨਹੀਂ ਕਰੂਗਾ। ਪਰ ਮਾਂ ਪੁੱਤ ਦਾ ਰਿਸ਼ਤਾ ਬਾਕੀ ਕੱਪੜੇ ਤਾਰ ਤੇ ਲੰਗੋਟੀ ਲਾ ਕੇ ਲੰਘਿਆ, ਲੰਗੋਟੀ ਲਾ ਕੇ, ਬਾਕੀ ਸਾਰਾ ਸਰੀਰ ਮਾਂ ਦੀ ਨਿਗਾਹ ਨੇ ਬੱਜਰ ਬਣਾ ਤਾ, ਪਰ ਉਹ ਗੁਪਤ ਅੰਗ ਮਾਸ ਦਾ ਮਾਸ ਰਹੇ। ਜਗਾਦਰੀ ਦੇ ਕੋਲ ਕਪਾਲ ਮੋਚਨ ਤੀਰਥ ਹੈ, ਜਿਹਨੂੰ ਆਪਾਂ ਸਿੱਧੇ ਹੀ ਕਹਿੰਦੇ ਗੋਪਾਲ ਮੋਚਨ, ਗੋਪਾਲ ਨਹੀਂ ਕਪਾਲ, ਕਪਾਲ ਨਾਮ ਸਿਰਦਾ ਹੁੰਦਾ। ਉੱਥੇ ਇੱਕ ਤੀਰਥ ਹੈ ਰਿਣ ਮੋਚਨ ਸਰੋਵਰ, ਹਜ਼ੂਰ ਸਾਹਿਬ ਦੀ ਅਰਦਾਸ ਕਦੇ ਸੁਣਿਓ? ਹਜ਼ੂਰ ਸਾਹਿਬ ਵਿੱਚ ਰਿਣ ਮੋਚਨ ਦਾ ਵੀ ਨਾਂ ਲਿਆ ਜਾਂਦਾ ਹੈ ਤੀਰਥਾਂ ਦੇ ਵਿੱਚ। ਉਸ ਸਰੋਵਰ ਵਿੱਚ ਜਦੋਂ ਜੰਗ ਹੋਣ ਲੱਗਿਆ, ਪੱਥਰ ਬਣ ਗਿਆ ਸਰੀਰ, ਕਿਸੇ ਦਾ ਤੀਰ ਤਲਵਾਰ ਨਾ ਲੱਗੇ, ਪਰ ਭੀਮ ਨੂੰ ਪਤਾ ਸੀ ਇਹਨੇ ਕਿੱਥੋਂ ਮਰਨਾ। ਬਾਫੇ ਡਰਦਾ ਉਸ ਸਰੋਵਰ ਵਿੱਚ ਲੁਕਿਆ ਕਪਾਲ ਮੋਚਨ, ਉਹਨਾਂ ਗੁਪਤ ਅੰਗਾਂ 'ਤੇ ਹੀ ਭੀਮ ਨੇ ਫਿਰ ਉੱਥੇ ਸੱਟ ਮਾਰ ਕੇ ਉਹਨੂੰ ਮਾਰਿਆ, ਦੁਰਯੋਧਨ ਨੂੰ। ਹੁਣ ਗਿਰਜਨ ਖਾਈ, ਜਿੰਨਾ ਕੁ ਮਾਸ ਸੀ ਸਰੀਰ ਦਾ ਉਹ ਖਾਧਾ, ਗਿਰਜ ਨਾ ਖਾਈ, ਜਿਹੜਾ ਪੱਥਰ ਬਣ ਗਿਆ ਉਹ ਖਾਧਾ ਨਹੀਂ ਗਿਆ। ਅੱਜ ਕੇ ਆਖੋ ਸਾਧਨ, ਇਹ ਭੇਦ ਹੈ ਪਾਠਾਂ ਦੇ। ਗਿਰਜਾ ਨੇ ਖਾਧਾ ਵੀ ਕਿਉਂਕਿ ਮਾਸ ਸੀ, ਨਹੀਂ ਖਾਧਾ ਕਿਉਂਕਿ ਪੱਥਰ ਬਣ ਚੁੱਕਿਆ ਸੀ। ਦੁਆਪਰ ਦਾ ਜੰਗ, ਜ਼ਮੀਨ ਦਾ ਜੰਗ, ਜੇ ਦੁਰਯੋਧਨ ਭਾਈਆਂ ਨੂੰ 5 ਪਿੰਡ ਦੇ ਦਿੰਦਾ, ਕਾਹਨੂੰ 18 ਕਛੂਣੀ ਦਾ ਨਾਸ਼ ਹੁੰਦਾ। ਸਿਆਣੇ ਇੱਕ ਹੋਰ ਗੱਲ ਸੁਣ ਲਓ, ਦੁਆਪਰ ਦਾ ਜੰਗ, ਚਲੋ ਉਹਨਾਂ ਦੀ ਮੰਮੀ ਉਹਨਾਂ ਕੰਨੀ ਧਿਆਨ ਨਹੀਂ ਦਿੰਦੀ, ਤੁਸੀਂ ਵੀ ਇਹਨਾਂ ਦਾ ਖੁਸ਼ਾ ਦਿੰਦਾ, ਤੁਸੀਂ ਵੀ ਮੇਰੇ ਵੱਲ ਰੱਖੋ ਧਿਆਨ। ਦਰਅਸਲ ਮੈਂ ਬੀਬੀ ਉਹ ਤੁਹਾਤੇ ਬਹੁਤ ਡਰਦਾ, ਮੈਂ ਸਹੀ ਗੱਲ ਕਹਿਣ ਲੱਗਿਆ। ਮਹਾਰਾਜ ਦੀ ਹਜ਼ੂਰੀ 'ਚ ਕੈਲੀਫੋਰਨੀਆ ਬਹੁਤ ਅਜੂਬਾ ਸਿਟੀ ਪੰਜਾਬ ਇਹ ਹੈ, ਤੁਸੀਂ ਜਾਂਦੇ ਹੋਵੋਗੇ। ਦਾਸ ਦਾ 1 ਮਹੀਨਾ ਉੱਥੇ ਸੂਰਜ ਪ੍ਰਕਾਸ਼ ਦੀ ਕਥਾ ਹੁੰਦੀ ਸੀ, ਸਰਦਾਰ ਸਿੰਘ ਜਾਣਦੇ ਹੀ ਤੁਸੀਂ।
ਉਹ ਕਥਾ ਸੂਰਜ ਪ੍ਰਕਾਸ਼ ਦੀ ਚੱਲੇ, ਇੱਕ ਬੀਬੀ ਨਿਆਣਿਆਂ ਨੂੰ ਲਿਆਇਆ ਕਰੇ, ਕਦੇ ਕੱਛੂ ਜਿਹਾ ਚਲਾ ਦੇਵੇ, ਕਦੇ ਲਾਟੂ ਜਿਹਾ ਚਲਾ ਦੇਵੇ। ਉਹਨੇ ਪਲੇ ਗਰਾਊਂਡ ਬਣਾ ਰੱਖਿਆ ਗੁਰਦੁਆਰੇ ਨੂੰ। ਅਤੇ ਮੈਂ ਔਖਾ ਜਿਹਾ ਹੋ ਕੇ ਇੱਕ ਦਿਨ ਕਹਿ ਦਿੱਤਾ ਕਿ ਮੈਂ ਕਿਹਾ ਬੀਬੀ ਸਾਂਭ ਲੈ ਬੱਚਿਆਂ ਨੂੰ। ਖੜੀ ਹੋ ਕੇ ਮੈਨੂੰ ਪਤਾ ਕੀ ਕਹਿੰਦੇ, ਉੱਥੇ 15-15 ਵੀਡੀਓ ਕੈਮਰੇ ਲੱਗਦੇ ਸੀ, ਸੂਰਜ ਪ੍ਰਕਾਸ਼ ਦੀ ਕਥਾ ਰਿਕਾਰਡ ਹੋਈ ਹੈ। ਮੈਨੂੰ ਖੜੀ ਹੋ ਕੇ ਕਹਿੰਦੀ ਨਾ, ਕਹਿੰਦੀ ਬਾਬਾ ਜੀ ਗੁਰਦੁਆਰੇ ਆ ਕੇ ਵੀ ਨਿਆਣੇ ਅਸੀਂ ਉਹ ਸਾਂਭੀਏ। ਉਹ ਬਾਹਰ ਬਰਫ਼ ਪਵੇ, ਮੈਨੂੰ ਪਸੀਨਾ ਆ ਗਿਆ ਬੈਠੇ ਨੂੰ। ਮੈਂ ਕਿਹਾ ਕਿੱਥੇ ਫਸ ਗਿਆ ਤੂੰ, ਕਹਿ ਕੇ ਦੇ ਜਵਾਬ। ਹੁਣ ਸੰਗਤ ਭਰੀ ਵਿੱਚ ਵੀਡੀਓ ਬਣੀ ਹੋਈ ਹੈ, ਅਖੇ ਗੁਰਦੁਆਰੇ ਆ ਕੇ ਅਸੀਂ ਸਾਂਭੀਏ। ਮੈਂ ਕਿਹਾ ਮਹੀਨਾ ਤਾਂ ਲੰਘਣਾ ਨਹੀਂ, ਮੈਂ ਬੀਬੀ ਨੂੰ ਪੁੱਛੇ ਲੈਂਦਾ। ਮੈਂ ਕਿਹਾ ਧੀ ਇਹ ਗੁਰਦੁਆਰੇ ਕੌਣ ਸਾਂਭੂਗਾ? ਕਹਿੰਦੀ ਬਾਬਾ ਜੀ ਕਮੇਟੀ ਕਾਹਤੇ ਬਣਾਈ ਹੈ। ਕਮੇਟੀ ਵਾਲਿਓ ਸੁਣ ਲਓ, ਜਦ ਕੋਈ ਨਿਆਣਾ ਟੱਪੇ ਕਨੇੜੀ ਚੱਕ ਲਿਆ ਕਰੋ, ਅਜਲ ਕਿਹਾ ਕੋਈ ਸਾਥ ਤੁਹਾਨੂੰ ਇਸੇ ਕੰਮ ਨੂੰ ਬਣਾਇਆ, ਮੈਨੂੰ ਸੰਗਤ ਵਿੱਚ ਕਿਹਾ ਉਹਨੇ, ਕਹਿੰਦੀ ਕਮੇਟੀ ਕਾਹਨੂੰ ਬਣਾਈ ਹੈ। ਦੱਸੋ ਮੈਂ ਕਿਹਾ ਕੀ ਜਵਾਬ ਦੇਈਏ ਹੁਣ? ਵੇ ਸੀ ਫਿਰ ਸੇ ਬੀਬੀਆਂ 'ਤੇ ਕਿਰਪਾ ਕਰ ਦੇਣ, ਆਪੇ ਇਹਨਾਂ ਨੂੰ ਸ਼ਾਮਿਲ ਕਰੋ। 2 ਮਿੰਟ ਖਰਾਬ ਹੋ ਗਏ ਆਪਣੇ। ਦੋਪਹਰ ਦਾ ਜੰਗ ਹਿਸਟੋਰੀਕਲ ਪੁਆਇੰਟ ਹੈ ਗੁਰਮੁਖੋ, ਸੁਣਿਓ ਨਾ, ਅੰਦਰ ਵਸਾ ਲਿਓ। ਜੇ ਦੁਆਪਰ ਦਾ ਜੰਗ ਨਾ ਹੁੰਦਾ, ਹਿੰਦੁਸਤਾਨ ਗੁਲਾਮ ਨਾ ਹੁੰਦਾ। ਹਿੰਦੁਸਤਾਨ ਦੀ ਗੁਲਾਮੀ ਦਾ ਨੀਂਹ ਪੱਥਰ ਦੁਆਪਰ ਦਾ ਜੰਗ। ਕਿਉਂ? ਦੁਆਪਰ ਦੇ ਜੰਗ ਵਿੱਚ ਲੋਕ ਨਹੀਂ ਮਰੇ, 47 ਲੱਖ ਬੰਦਾ, 18 ਕਛੂਣੀ, 2,60,000 ਆਦਮੀ ਦੀ ਇੱਕ ਕਛੂਣੀ ਹੁੰਦੀ ਹੈ, ਇਹ ਗਿਣਤੀ ਫੌਜ ਦੀ ਹੈ। ਡਿਵ ਕਮਾਂਡ ਕੰਪਨੀ ਬ੍ਰਿਗੇਡ ਉਦੋਂ ਕਛੂਣੀ ਕਿਹਾ ਜਾਂਦਾ ਸੀ। ਕੌਣ ਮਰੇ ਨੇ ਉੱਥੇ ਦੁਆਪਰ ਦੇ ਜੰਗ ਨੇ? ਹਿੰਦੁਸਤਾਨ ਦਾ ਨਾ ਕੋਈ ਵਿਦਵਾਨ ਛੱਡਿਆ, ਨਾ ਕੋਈ ਸੂਰਮਾ ਛੱਡਿਆ। ਅੱਜ ਕਿਹਾ ਖੋ ਸਤ ਪਕੜਿਓ ਬੇਨਤੀ, ਹਿੰਦੁਸਤਾਨ ਦੇ ਸਾਰੇ ਵਿਦਵਾਨ ਖਤਮ, ਹਿੰਦੁਸਤਾਨ ਦੇ ਬੜੇ ਬੜੇ ਸੂਰ ਵੀਰ ਖਤਮ, ਕੱਖ ਕੰਡਾ ਰਹਿ ਗਿਆ। ਇੱਕ ਇੱਕ ਬਾਦਸ਼ਾਹ ਨੇ ਫਿਰ 18-18 ਵਾਰ ਸਾਡੀਆਂ ਇੱਜ਼ਤਾਂ ਲੁੱਟੀਆਂ, ਕਿਉਂਕਿ ਕੱਖ ਕੰਡੇ ਨੂੰ ਹਵਾ ਦਾ ਬੁੱਲਾ ਜਿੱਧਰ ਨੂੰ ਮਰਜ਼ੀ ਚੱਕ ਕੇ ਲੈ ਜਾਵੇ। ਦੋਵੇਂ ਖਤਮ ਹੋ ਗਏ, ਸ਼ਸਤਰ ਵੀ ਹਿੰਦੁਸਤਾਨ ਦਾ। ਤਾਂ ਦੁਆਪਰ ਦਾ ਜੰਗ ਜ਼ਮੀਨ ਦਾ ਜੰਗ, ਤ੍ਰੇਤੇ ਦਾ ਜੰਗ ਇਸਤਰੀ ਦਾ ਜੰਗ, ਕਲਯੁਗ ਦਾ ਜੰਗ ਮਾਇਆ ਦਾ ਜੰਗ। ਅੱਜ ਕੇ ਅਕੋ ਸਤਨਾਮ, ਇਹ ਹੁਣ ਭਰਾ ਭਰਾ, ਪੁੱਤ ਧੀ, ਮਾਂ ਧੀ ਦੇ ਵਿੱਚ ਮਾਇਆ ਦਾ ਜੰਗ। ਬਸ ਜਰ ਜੋਰੂ ਜ਼ਮੀਨ ਪਰ 4 ਜੰਗ ਤੁਹਾਡੇ ਹਰਗੋਬਿੰਦ ਸਾਹਿਬ ਜੀ ਨੇ ਜਿੱਤੇ, 14 ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਨਾ ਵਿੱਚ ਜ਼ਮੀਨ, ਨਾ ਵਿੱਚ ਇਸਤਰੀ, ਨਾ ਵਿੱਚ ਮਾਇਆ। ਕਿਸੇ ਦੀ ਦੁਆਨੀ ਨਹੀਂ ਲੁੱਟੀ, ਕਿਸੇ ਦਾ 1 ਵਿਘਾ ਨਹੀਂ ਕਬਜ਼ਾ ਕੀਤਾ। ਸਦੋਂ ਯਤੀਮ ਫੜੀਆਂ ਹੋਈਆਂ ਬੱਚੀਆਂ ਨੂੰ ਛਡਾ ਛਡਾ ਕੇ ਘਰ ਪਹੁੰਚਾਇਆ। ਅੱਜ ਕੇ ਆਖੋ ਸਤਨਾਮ, ਉਹਨਾਂ ਨੂੰ ਕਹਿੰਦੇ ਧਰਮ ਦੇ ਜੰਗ, ਧਰਮ ਦੇ ਜੰਗ। ਗੁਰਸਿੱਖ ਪਿਆਰਿਓ, ਬਾਕੀ ਤਾਂ ਜਰ ਜੋਰੂ ਜ਼ਮੀਨ, ਝਗੜੀ ਚੱਲਦੇ ਨੇ ਕਿਤੇ ਜ਼ਮੀਨ ਦਾ। ਹੁਣ ਗਵਾਹੀ ਦਿੰਦੇ ਹੋ ਤੁਸੀਂ, ਤੁਸੀਂ ਤਾਂ ਬੋਲੇ ਸੱਚ, ਪਰ ਇਹ ਜ਼ਮੀਨ ਖਾਤਰ, ਇਹ ਘਰੋਗੀ ਝਗੜਾ, ਇਹ ਮਾਇਆ ਖਾਤਰ, ਜਰ ਜੋਰੂ ਜ਼ਮੀਨ, ਤੁਸੀਂ ਸੱਚ ਬੋਲੇ ਹੋ? ਥੋੜ੍ਹੀ ਜਿਹੀ ਬਰੀਕ ਹੈ ਗੱਲ ਸਮਝਿਓ, ਤੁਸੀਂ ਤਾਂ ਗਵਾਹੀ ਸੱਚ ਦਿੱਤੀ ਹੈ, ਪਰ ਜਿਹੜੀ ਚੀਜ਼ ਖਾਤਰ ਦਿੱਤੀ ਹੈ ਉਹ ਚੀਜ਼ ਹੈ ਝੂਠੀ ਹੈ। ਅੱਜ ਕੇ ਆਖੋ ਸਤਨਾਮ, ਨਾ ਜ਼ਮੀਨ ਸੱਚੀ ਹੈ, ਨਾ ਇਸਤਰੀ ਦਾ ਰਿਸ਼ਤਾ ਸੱਚਾ ਹੈ, ਨਾ ਮਾਇਆ ਸੱਚੀ ਹੈ। ਤੂੰ ਸੱਚ ਬੋਲਦੇ ਤੇ ਬੋਲੇ ਝੂਠੇ ਖਾਤਰ, ਤੇ ਤੇਰੀ ਗਵਾਹੀ ਨੂੰ ਸੱਚ ਕਿਵੇਂ ਮੰਨਿਆ ਜਾਵੇ? ਇਸ ਕਰਕੇ ਸ਼ਹੀਦ ਦੀ ਗਵਾਹੀ, ਸ਼ਹਾਦਤ ਕਦੋਂ ਹੁੰਦੀ ਹੈ? ਜਦੋਂ ਇਹ ਝੂਠੇ ਸਰੀਰ ਤੋਂ ਪਰੇ ਹੋ ਜਾਵੇ। ਅੱਜ ਕੇ ਆਖੋ ਸਤਨਾਮ, ਦੁਨੀਆਂ ਦੀਆਂ ਗਵਾਹੀਆਂ ਬੰਦਾ ਜਿਉਂਦਾ ਦੇ ਸਕਦਾ, ਮਰਨ ਤੋਂ ਬਾਅਦ ਉਹਦੀ ਲਿਖਤ ਪੇਸ਼ ਹੋ ਸਕਦੀ ਹੈ, ਕਚਹਿਰੀ ਵਿੱਚ ਗਵਾਹੀ ਨਹੀਂ, ਜਿਉਂਦਾ। ਤੇ ਜਿਹੜੇ ਸੱਚ ਖਾਤਰ, ਉਹ ਜਿਉਂਦੇ ਗਵਾਹੀ ਨਹੀਂ ਦਿੰਦੇ, ਉਹ ਮਰ ਕੇ ਗਵਾਹੀ ਦਿੰਦੇ ਨੇ। ਕਿਉਂਕਿ ਜਦ ਤੱਕ ਬੰਦਾ ਝੂਠੇ ਸਰੀਰ ਨਾਲ, ਕੂੜ ਦੀ ਪੰਡ ਨਾਲ ਜੁੜਿਆ ਹੈ। ਇੱਕ ਹੋਰ ਹਿਸਟੋਰੀਕਲ ਪੁਆਇੰਟ ਸੁਣੋ, ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 39-40 ਸਾਲ ਵਿੱਚ ਉਚਾਰੀ ਹੈ।
ਨੋਟ ਕਰਿਓ ਗੱਲ,
ਗੁਰੂ ਜੀ ਦਾ ਅਵਤਾਰ ਹੋਇਆ 1469 ਨੂੰ, ਅਤੇ ਸਤਿਗੁਰ ਨਾਨਕ ਦੇਵ ਸੁਮੇਰ ਪਰਬਤ 'ਤੇ ਗਏ 1510 ਨੂੰ।
ਨੋਟ ਕਰਿਓ,
1469 ਨੂੰ ਪ੍ਰਕਾਸ਼ ਜੋਗੀ ਗੋਰਖ ਜੀ ਨੂੰ ਮਿਲੇ ਨੇ, 1510 ਨੂੰ ਸੁਮੇਰ ਪਰਬਤ 'ਤੇ 19,000 ਫੁੱਟ ਦੀ ਉਚਾਈ 'ਤੇ, ਹੇਮਕੁੰਡ ਸਾਹਿਬ ਤੋਂ 5,000 ਹੋਰ ਉੱਚੀ ਚੋਟੀ ਹੈ ਉਹ, ਜਿੱਥੇ ਸਿੱਧ ਰਹਿੰਦੇ ਸੀ। ਹੁਣ 40 ਸਾਲ ਦੀ ਉਮਰ ਵਿੱਚ ਜਿਹੜੀ ਬਾਣੀ ਉਚਾਰੀ ਉਹ ਸਭ ਤੋਂ ਪਹਿਲਾਂ ਲਿਖ ਦਿੱਤੀ, ਅਤੇ 40 ਸਾਲ ਤੱਕ ਤਾਂ ਮਹਾਰਾਜ ਨੇ ਬਹੁਤ ਬਾਣੀ ਉਚਾਰ ਦਿੱਤੀ ਸੀ। 6 ਸਾਲ ਵਿੱਚ ਪੱਟੀ ਲਿਖੀ ਪਾਧੇ ਨੂੰ, ਕਾਜੀ ਨੂੰ, ਮੌਲਵੀ ਨੂੰ, ਵੈਦ ਹਰਦਾਸ ਜੀ ਨੂੰ, ਪੰਡਿਤ ਹਰਦਿਆਲ ਜੀ ਨੂੰ। 40 ਸਾਲ 'ਚ ਕਿਤੇ ਥੋੜ੍ਹੀ ਬਾਣੀ ਉਚਾਰੀ ਮਹਾਰਾਜ ਨੇ, ਉਹ ਜਿਹੜੀ ਪਹਿਲਾਂ ਉਚਾਰੀ ਉਹ ਪਿੱਛੇ ਲਿਖੀ, ਜਿਹੜੀ ਪਿੱਛੋਂ ਜਪਜੀ ਉਚਾਰੀ ਉਹ ਮੂਹਰੇ ਲਿਖੀ। ਕਦੇ ਭੇਦ ਸਮਝੋ ਇਹਦਾ। ਗੁਰਮੁਖੋ, ਜੇ ਕੋਈ ਸਿੱਖ ਜਪਜੀ ਨਾਲ ਜੁੜ ਜਾਵੇ, ਪੜ੍ਹਨਾ ਸੁਣਨਾ ਇਹ ਸਿਰਫ ਸਾਧਨ ਹੈ, ਇਹ ਮੰਜ਼ਿਲ ਨਹੀਂ ਹੈ, ਪ੍ਰੋਸੀਜਰ ਹੈ। ਪੜ੍ਹਨਾ ਸੁਣਨਾ ਸਾਧਨ ਹੈ, ਮੰਜ਼ਿਲ ਹੈ ਜੁੜਨਾ। ਅੱਜ ਕੇ ਆਖੋ ਸਾਧਨ। ਇੱਕ ਸਵੇਰ ਦੇ ਦੀਵਾਨ 'ਚ ਮੈਂ ਤੁਕ ਪੜ੍ਹੀ ਸੀ, ਉਹ ਬਾਣੀ ਨਹੀਂ ਹੈ, ਤੁਸੀਂ ਉਹਨੂੰ ਭੁਲੇਖੇ ਨਾਲ ਬਾਣੀ ਸਮਝ ਜਾਂਦੇ ਹੋ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਇਹ ਬਾਣੀ ਨਹੀਂ ਹੈ, ਇਹ 9ਵੇਂ ਪਾਤਸ਼ਾਹ ਦੇ ਪ੍ਰਥਾਏ ਇਤਿਹਾਸਕ ਬਚਨ ਨੇ, ਇਹਨਾਂ ਨੂੰ ਬਾਣੀ ਨਹੀਂ ਸਮਝਣਾ। ਪਰ ਟੂਕ ਲੈਣੀ ਹੈ ਇੱਕ, ਸਾਡੇ ਸਤਿਗੁਰਾਂ ਦੇ ਚਰਨ ਸਾਨੂੰ ਆਸਰਾ ਦੇਣਗੇ, ਬੇੜਾ ਹਨ ਪਰ ਦੇਣਗੇ, ਤਾਂ ਜੇ ਬੇੜੀ ਨਾਲ ਜੁੜਾਂਗੇ। ਅੱਜ ਕੇ ਆਖੋ ਸਤ। ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਉਹ ਬੇੜੀ ਨਾਲ ਜੁੜੇਗਾ ਤਾਂ ਤੁਰੇਗਾ। ਚਲ ਪੰਜਾਬੀ ਬੋਲੋ, ਇਹ ਲੱਤਾਂ ਤੈਨੂੰ ਆਸਰਾ ਦੇ ਰਹੀਆਂ ਇਹਨਾਂ ਨੇ, ਚੱਕੀ ਫਿਰਦੀਆਂ ਨਾ, ਇਹ ਵੀ ਤਾਂ ਦੇ ਰਹੀਆਂ ਨੇ ਜੇ ਸਰੀਰ ਨਾਲ ਜੁੜੀਆਂ ਹੋਈਆਂ ਨੇ। ਜੇ ਟੁੱਟ ਗਈ ਵੇ ਤੈਨੂੰ ਕੀ ਚੱਕਣਾ, ਇਹਨੂੰ ਚੱਕੀ ਫਿਰੇਗਾ। ਕੋਈ ਸਤਨਾਮ ਫਿਰ ਤੈਨੂੰ ਨਹੀਂ ਚੱਕਦੀਆਂ, ਇਹ ਹੱਥ ਤੇਰਾ ਮੂੰਹ ਧੋ ਰਹੀਆਂ ਨੇ, ਸਾਬਣ ਲਾ ਰਹੇ ਨੇ, ਬੁਰਕੀ ਮੂੰਹ 'ਚ ਪਾ ਰਹੇ ਨੇ ਤਾਂ ਕਿ ਜੁੜੇ ਹੋਏ ਨੇ। ਜਿੱਦਣ ਬਾਂਹ ਟੁੱਟ ਗਈ ਤੇ ਬਾਂਹ ਨੂੰ ਚੁੱਕੀ ਫਿਰੇਗਾ। ਅਸੀਂ ਜੁੜੇ ਨਹੀਂ, ਆਸਰਾ ਮੰਗ ਰਹੇ ਹਾਂ। ਗੁਰੂ ਦੇ ਚਰਨ ਆਸਰਾ ਤਾਂ ਦੇਣਗੇ ਜੇ ਇਹਨਾਂ ਨਾਲ ਜੁੜਾਂਗੇ ਅਸੀਂ। ਚਰਨ ਕਮਲ ਸਿੰਘ ਜੋੜੀ, ਉਹ ਜਪਜੀ ਨਾਲ ਜੁੜੋ ਕਦੇ। ਕਿਉਂ ਰੱਖੀ ਹੈ ਇੱਕ ਨੰਬਰ 'ਤੇ? ਪਿਆਰ ਨਾਲ ਸੁਣਿਓ ਜਰਾ, ਉਹ ਤਾਂ ਜਪਜੀ ਸਾਹਿਬ ਦੀ ਕਥਾ ਵਿੱਚ ਸੁਣ ਲਿਓ ਤਾਂ ਗੁਰਸਿੱਖ ਪਿਆਰਿਓ। ਸੈਕਟਰੀ ਸਾਹਿਬ, ਮੈਨੂੰ ਪਤਾ ਨਹੀਂ ਸੀ ਤੁਹਾਡੇ ਸੂਲ ਦਾ ਵੀ ਤੁਸੀਂ ਇੱਥੇ ਆ, ਤਾਂ ਲਿਖ ਕੇ ਲਾ ਲੈਂਦੇ, ਫਿਰ ਮੈਂ ਬੋਲਣਾ ਹੀ ਨਹੀਂ ਸੀ ਵੀ ਟੇਪਾਂ ਦੇਣੀਆਂ। ਸੋ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ, ਜੋ ਤੁਹਾਡੀ ਮਰਜ਼ਾਦਾ ਰੱਖੋ, ਤੁਹਾਡੀ ਮਰਜ਼ਾਦਾ ਵਿੱਚ ਸਾਨੂੰ ਕੋਈ ਦਖਲਅੰਦਾਜ਼ੀ ਦੇਣ ਦੀ ਲੋੜ ਨਹੀਂ, ਜੋ ਕਮੇਟੀ ਦੀ ਮਰਜ਼ਾਦਾ ਆਪਣੀ ਚਲਾਓ। ਪਰ ਜਿੱਥੇ ਗੁਰਮਤ ਦੀ ਗੱਲ ਹੈ ਉੱਥੇ ਤੁਹਾਡੇ ਗੋਡੇ ਲੱਗੇ ਚਾਹੇ ਗਿੱਟੇ ਲੱਗੇ, ਉਹ ਕਹੇ ਦੇਣੀ ਹੈ। ਅੱਜ ਕੇ ਕੋ ਸਤਨਾਮ, ਤੁਹਾਡੇ ਫਿੱਟ ਹੋਵੇ ਨਾ ਹੋਵੇ ਉੱਥੇ ਟੀਕਾ ਲਾਉਣਾ ਹੀ ਲਾਉਣਾ ਪ੍ਰੇਮੀ ਹੋ, ਪਰ ਜਿਹੜਾ ਤੁਹਾਡਾ ਪ੍ਰਬੰਧ ਹੈ ਚਲਾਉਂਦੇ ਰਹੋ। ਮੈਂ ਬੋਲ ਪਿਆ ਸੀ ਨਾ ਵੀ ਟੇਪਾਂ ਲੈ ਜਾਇਓ ਭਾਈ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਤੁਹਾਡੀ ਦਾ। ਸੋ ਜਪਜੀ ਸਾਹਿਬ ਨਾਲ ਜੁੜੋ। ਇੱਕ ਨੰਬਰ 'ਤੇ ਕਿਉਂ ਰੱਖਿਆ ਇਹਨੂੰ? ਜਪਜੀ ਸਾਹਿਬ ਨੇ ਇੱਕ ਚੀਜ਼ ਦੇਣੀ ਹੈ ਸਿੱਖਾ ਤੈਨੂੰ, ਕੇਵਲ ਇੱਕ। ਊਂ ਤਾਂ ਹੁਣ ਕਿ ਸਾਡੇ ਗਿਆਨੀ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ, ਕਥਾ ਸੁਣੀ ਹੋਣੀ ਤੁਸੀਂ, ਮੈਂ ਨਾਂ ਨਹੀਂ ਲੈਂਦਾ। ਉਹ ਕਹਿੰਦਾ 8ਵੀਂ ਪੌੜੀ ਪੜ੍ਹਿਆ ਕਰ, ਤੇਰੇ ਗੋਡੇ ਦੁਖਣ 'ਤੇ ਹਟ ਜਾਣਗੇ। 12ਵੀਂ ਪੌੜੀ ਸੁਣਿਓ, ਤੁਹਾਡੇ ਮੁੰਡਾ ਹੋ ਜੂਗਾ। 17ਵੀਂ ਪੌੜੀ ਪੜ੍ਹਿਓ, ਤੇਰਾ ਬਲੱਡ ਪ੍ਰੈਸ਼ਰ ਡਾਊਨ ਹੋ ਜੂਗਾ। 21ਵੀਂ ਪੌੜੀ ਪੜ੍ਹੀ, ਤੇਰੀ ਬੈਕ ਪੇਨ ਹਟ ਜਾਊਗੀ। ਕਿਉਂ ਬਾਣੀ ਦਾ ਨਿਰਾਰਥ ਕਰ ਰਹੇ ਹੋ?
ਬਾਣੀ ਦਾ ਤਾਂ ਇੱਕ ਇੱਕ ਅੱਖਰ ਸੁੱਖਾਂ ਦਾ ਸਮੁੰਦਰ ਹੈ। ਅੱਜ ਕੇ ਆਖੋ ਸਾ ਜਪਜੀ ਸਾਹਿਬ ਦਾ ਭਾਵ ਸੁਣੋ ਕੀ ਹੈ, ਕੇਵਲ ਇੱਕ। ਜਿਹੜਾ ਸਿੱਖ ਜਪਜੀ ਨਾਲ ਜੁੜ ਗਿਆ, ਜਪਜੀ ਨੇ ਉਹਨੂੰ ਦੱਸ ਦੇਣਾ, ਸਿੱਖਾ ਤੂੰ ਸਰੀਰ ਨਹੀਂ ਹੈ, ਤੂੰ ਤਾਂ ਵਾਹਿਗੁਰੂ ਦਾ ਅੰਸ ਹੈ। ਅੱਜ ਕੇ ਆਖੋ ਸਤਨਾਮ, ਇਹ ਹੈ ਜਪਜੀ ਦਾ ਸਿਧਾਂਤ। ਤੂੰ ਸਰੀਰ ਨਹੀਂ, ਆਪਾਂ ਤਾਂ ਸਰੀਰ ਹੈ, ਇਹ ਹੱਥ ਮੇਰੇ, ਪੈਰ ਮੇਰੇ, ਕੰਨ ਮੇਰੇ, ਅੱਖਾਂ ਮੇਰੀਆਂ, ਢਿੱਡ ਮੇਰਾ, ਬੈਕ ਮੇਰੀ, ਤੂੰ ਇਹ ਨਹੀਂ ਹੈ, ਤੂੰ ਤਾਂ ਆਤਮਾ ਪਰਮਾਤਮਾ ਦਾ ਅੰਸ ਹੈ। ਸਰੀਰ ਤੋਂ ਜਿਉਂਦੇ ਨੂੰ ਜੁਦਾ ਕਰਦੀ ਹੈ ਜਪਜੀ ਸਾਹਿਬ। ਭਾਈ ਤਾਰੂ ਸਿੰਘ ਜਿਉਂਦਾ ਹੀ ਜੁਦਾ ਸੀ ਸਰੀਰ ਤੋਂ, ਭਾਈ ਮਨੀ ਸਿੰਘ ਜੀ ਜਿਉਂਦੇ ਹੀ ਜੁਦੇ ਸੀ ਸਰੀਰ ਤੋਂ। ਤਾਂ ਹੀ ਤਾਂ ਕਹੇ ਤੌਜ ਲਾਦਾ, ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੈ, ਗੁੱਟ ਕਿਉਂ ਕੱਟਦਾ? ਇਸ ਉਂਗਲੀ ਤੋਂ ਕੱਟਣਾ ਸ਼ੁਰੂ ਕਰ। ਆਪਣੀ ਤਾਂ ਜੀ ਗਲੀ ਸੜੀ ਲਾਤੇ ਆ ਬਾਂਹ ਵੀ ਡਾਕਟਰ ਕਹਿ ਦੇਵੇ ਨਾ ਇਹਨੂੰ ਵੱਢਣਾ ਪੈਣਾ, ਵਾਹਿਗੁਰੂ ਵੱਢਣ 'ਤੇ 3 ਦਿਨ ਪਹਿਲਾਂ ਹੀ ਬੁਖਾਰ ਚੜ ਜਾਣਾ। ਅੱਜ ਖੇ ਆਖੋ ਸਤਨਾਮ, ਉਹ ਕਹਿ ਰਿਹਾ ਤੂੰ ਮੇਰਾ ਬੰਦ ਬੰਦ ਕੱਟ, ਸਰੀਰ ਨਾਲ ਜੁੜਿਆ ਹੋਇਆ ਨਹੀਂ। ਜਪਜੀ ਸਾਹਿਬ ਦੀ ਇਹ ਸਿਫਤ ਹੈ, ਤੈਨੂੰ ਦੱਸ ਦੂਗੀ ਤੂੰ ਦੇਹ ਨਹੀਂ ਹੈ। ਹੁਣ ਅਗਲਾ ਸਟੈਪ ਲੈਣਾ ਹੈ ਤਾਂ ਵੇਦਾਂਤ ਪਟਿਆਲੇ ਬਹੁਤ ਵੱਡਾ ਸੰਮੇਲਨ ਹੋ ਰਿਹਾ ਹੈ, ਬੜੇ ਬੜੇ ਮਹਾਂਪੁਰਸ਼ ਵਿਦਵਾਨ ਆ ਰਹੇ ਨੇ, ਜੁਦੇ ਜੁਦੇ ਸਬਜੈਕਟ ਨੇ। ਹਰ ਇੱਕ ਮਹਾਂਪੁਰਸ਼ ਦਾ ਇੱਕ ਦਿਨ ਹੈ, ਦਾਸ ਨੂੰ 2 ਦਿਨ ਬਖਸ਼ੇ ਨੇ, ਜਨਵਰੀ ਵਿੱਚ ਹੈ। ਅਤੇ ਉਦੋਂ ਮੈਨੂੰ ਉਹਨਾਂ ਨੇ ਸਬਜੈਕਟ ਵੀ ਪਤਾ ਨਹੀਂ, ਇਮਤਿਹਾਨ ਹੀ ਲੈਣੇ, ਕਹਿੰਦੇ ਤੁਸੀਂ 2 ਦਿਨ ਵੇਦਾਂਤ 'ਤੇ ਬੋਲਣਾ, ਬਾਹਰ ਨਹੀਂ ਬੋਲਣਾ। ਬਹੁਤ ਔਖੀ ਗੱਲ ਹੈ, ਵੇਦਾਂਤ ਤੁਹਾਡੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ। ਵੇਦਾਂਤ ਪੰਜਾਬੀ 'ਚ ਵੇਦਾਂਤ ਦੇ ਪਤਾ ਕੀ ਅਰਥ ਨੇ? ਬਿਨਾਂ ਦੰਦਾਂ 'ਤੇ। ਅੱਜ ਖੇ ਆਖੋ ਸਾ, ਬਿਨਾਂ ਹੀ ਦੰਦਾਂ 'ਤੇ ਖਾਈ ਜਾਂਦਾ ਲੋਕਾਂ ਨੂੰ। ਵੇਦਾਂਤ ਵਿਦ ਅੰਤ, ਵਿਦਿਆ ਦਾ ਅੰਤ, ਵੇਦਾਂਤ ਵੇਦਾਂ ਦਾ ਅੰਤ, ਕੌਣ ਲਊਗਾ? ਵੇਦਾਂਤ ਦੀ ਗੱਲ ਕਿਉਂ ਸਰੀਰ ਤੋਂ ਦੂਰ ਕਰਨੇ ਤੁਹਾਨੂੰ ਗੁਰੂ ਜੀ ਨੇ? ਨਾਲ ਲੈ ਜਾਓ ਮੇਰੀ ਬੇਨਤੀ, ਕਿਉਂ ਸਰੀਰ ਤੋਂ ਪਰੇ ਕਰਨਾ? ਧਰਮ ਦਾ ਮਾਰਗ ਧਿਆਨ ਦਾ ਮਾਰਗ ਹੈ, ਸਰੀਰ ਦਾ ਮਾਰਗ ਨਹੀਂ ਹੈ। ਅੱਜ ਕੇ ਆਖੋ ਸਤਨਾਮ, ਜਿਹੜਾ ਕਵੇ ਮੈਂ ਸਰੀਰ ਨੂੰ ਧਰਮ ਦੇ ਮਾਰਗ 'ਤੇ ਤੋਰਦਾ, 100% ਗਲਤ ਹੈ। ਇਹ ਧਿਆਨ ਸੁਰਤ ਦਾ ਮਾਰਗ ਹੈ। ਮੈਂ ਸਵੇਰੇ ਵੀ ਉੱਧਰ ਬੇਨਤੀ ਕੀਤੀ ਸੀ, ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਗੁਰੂ ਸ਼ਬਦ ਹੈ, ਆਪਾਂ ਵੀ ਹੈ ਮੰਨਦੇ, ਗੁਰੂ ਦੇ ਲੜ ਲਏ, ਥੋੜ੍ਹੀ ਜਿਹੀ ਟੈਕਨੀਕਲ ਚੀਜ਼ ਹੈ। ਗੁਰੂ ਨਾਨਕ ਕਹਿੰਦੇ ਗੁਰੂ ਸ਼ਬਦ ਹੈ। ਅਗਲੀ ਗੱਲ ਸੁਣੋਗੇ, ਗੁਰੂ ਨਾਨਕ ਨੇ ਮੰਨਿਆ ਸ਼ਬਦ ਗੁਰੂ ਹੈ, ਪਰ ਗੁਰੂ ਨਾਨਕ ਨੇ ਇਹ ਨਹੀਂ ਮੰਨਿਆ ਕਿ ਮੈਂ ਚੇਲਾ। ਥੋੜ੍ਹੀ ਜਿਹੀ ਖੁਰਚੋ ਦਿਮਾਗ ਨੂੰ, ਹਿਲਾਓ ਇਹਨੂੰ। ਗੁਰੂ ਨਾਨਕ ਕਹਿੰਦੇ ਸ਼ਬਦ ਗੁਰੂ ਹੈ ਪਰ ਮੈਂ ਚੇਲਾ ਨਹੀਂ ਇਹਦਾ। ਕੌਣ ਚੇਲਾ ਫਿਰ? ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਧਿਆਨ ਚੇਲਾ ਹੈ। ਅੱਜ ਕੇ ਆਖੋ ਸਤਨਾਮ, ਅੱਜ ਦੁੱਖ ਦੀ ਗੱਲ ਹੈ, ਤੁਸੀਂ ਸਰੀਰਾਂ ਨੂੰ ਚੇਲੇ ਬਣਾਈ ਫਿਰਦੇ ਹੋ, ਭੇਖਾਂ ਨੂੰ ਚੇਲੇ ਬਣਾ ਲਏ ਅਸੀਂ ਸ਼ਬਦ। ਭਾਈ ਸ਼ਬਦ ਦੇ ਸਰੀਰ ਦਾ ਮੇਲ ਕੀ ਹੈ? ਸ਼ਬਦ ਅਮਰ, ਸ਼ਬਦ ਰੋਸ਼ਨੀ ਪ੍ਰਕਾਸ਼, ਅਤੇ ਸਰੀਰ ਹਨੇਰਾ ਝੂਠ। ਮਿਲਾ ਕੇ ਦਿਖਾਓ ਝੂਠ ਅਤੇ ਸੱਚ ਨੂੰ, ਕਦੇ ਰੋਸ਼ਨੀ ਅਤੇ ਹਨੇਰੇ ਨੂੰ ਬਣਾ ਕੇ ਦਿਖਾਓ ਕਦੇ ਤੁਸੀਂ? ਨਹੀਂ ਨਹੀਂ, ਬਾਬਾ ਜੀ ਕਹਿੰਦੇ ਗੁਰੂ ਸ਼ਬਦ ਹੈ ਪਰ ਮੇਰੀ ਸੁਰਤ ਚੇਲਾ ਹੈ, ਧਿਆਨ ਹੈ, ਮੈਂ ਨਹੀਂ। ਜੇ ਬਾਬਾ ਨਾਨਕ ਮੰਨਦਾ ਨਾ ਮੈਂ ਚੇਲਾ ਹੈ, ਫਿਰ ਉੱਥੇ ਪਾਠ ਆਉਣਾ ਸੀ ਸ਼ਬਦ ਗੁਰੂ ਨਾਨਕ ਧੁਨ ਚੇਲਾ, ਉੱਥੇ ਪਾਠ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਰੀਰ ਤੋਂ ਕਿਉਂ ਪਰੇ ਕਰਨੇ ਜਪਜੀ ਸਾਹਿਬ ਨੇ? ਕਿਉਂਕਿ ਸਰੀਰ ਨੇ ਮੈਨੂੰ ਮਾਫ ਕਰ ਦਿਓ, ਮੈਂ ਆਪਣੀ ਗੱਲ ਕਰ ਦਿੰਦਾ ਤੁਹਾਡੀ ਨਹੀਂ ਕਰਦਾ, ਸਰੀਰ ਧਰਮ ਦੇ ਮਾਰਗ 'ਤੇ ਨਹੀਂ ਤੁਰਨ ਦਊਗਾ। ਅੱਜ ਕੇ ਆਖੋ ਸਤਨਾਮ, ਇਹ ਤਾਂ ਵਿਸ਼ੇ ਵਿਕਾਰਾਂ ਦਾ ਪਹਾੜ ਹੈ, ਇਹ ਤਾਂ ਗੰਧ ਦੀ ਪੋਟਲੀ ਹੈ। ਬੜੇ ਬੜੇ ਮਹਾਨ ਰਿਸ਼ੀ ਮੁਨੀ ਅਵਤਾਰ
ਇਹ ਸਰੀਰ ਦੇ ਨਾਲ ਲੱਗ ਕੇ ਗਲ ਗਏ, ਖਤਮ ਹੋ ਗਏ। ਸਮਾਪਤੀ ਕਰਕੇ ਹੁਣ ਬੋਲਦਾ ਇੱਕ ਮੈਂ ਗੱਲ, ਬ੍ਰਹਮਾ ਸ੍ਰਿਸ਼ਟੀ ਸਾਜਦਾ, ਪਤਾ ਸਰੀਰ ਨੇ ਕੀ ਕੀਤਾ ਉਹਦੇ ਨਾਲ? ਕਿਤੇ ਪੜ੍ਹੋ ਬਾਣੀ ਵਿੱਚੋਂ, ਬ੍ਰਹਮਾ ਦੇਵਤਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਰਜੋ ਗੁਣ ਆਪਣੀ ਲੜਕੀ ਨੂੰ ਗੰਦ ਮੰਦ ਨਿਗਾਹ ਨਾਲ ਦੇਖਣ ਲੱਗ ਪਿਆ। ਆਖੋ ਸਤ, ਆਪਣੀ ਲੜਕੀ ਨੂੰ ਉਹਦੇ ਨਾਲ ਵਿਕਾਰ ਕਰਨ ਖਾਤਰ ਉਹਨੂੰ ਫੜਨ ਲੱਗੇ ਆਪਣੀ ਧੀ ਨੂੰ। ਪਤਾ ਤੁਹਾਨੂੰ ਚਾਰ ਮੂੰਹ ਹੈ ਬ੍ਰਹਮਾ ਦੇ, ਭੁਲੇਖੇ 'ਚ ਪੰਜ ਹੈ, ਪੰਜ ਮੂੰਹ ਸੀਏ ਦੇ, ਪੰਚਾਨਨ, ਹੁਣ ਚਤੁਰਾਨਨ ਹੈ। ਉਹ ਲੜਕੀ ਪੱਤ ਬਚਾਉਣ ਖਾਤਰ ਇਹਦੀ ਧੀ ਨੱਠੀ, ਜਿੱਧਰ ਜਾਵੇ ਉੱਧਰ ਨਵਾਂ ਮੂੰਹ ਬਣਾ ਲਵੇ। ਚਾਰ ਸਫੇਰੇ ਨੂੰ ਚਾਰੇ ਮੂੰਹ ਕਿੱਥੇ ਜਾਵੇਗੀ ਭੱਜ ਕੇ? ਵਾਹਿਗੁਰੂ ਨੇ ਉਹਦੀ ਇੱਜ਼ਤ ਰੱਖਣੀ ਸੀ, ਉਹਨੂੰ ਅਸਮਾਨ ਵਿੱਚ ਉਡਾ ਤਾ। ਇਹਨੇ ਪੰਜਵਾਂ ਮੂੰਹ ਅਸਮਾਨ ਵੱਲ ਕਰ ਲਿਆ, ਪੰਚਾਨਨ। ਉਹ ਜਿਹੜਾ ਪੰਜਵਾਂ ਸਿਰ ਜਦੋਂ ਨਾ ਕਲੰਕ ਕਰਨ ਤੋਂ ਹਟਿਆ ਬ੍ਰਹਮਾ, ਫਿਰ ਵਿਸ਼ਨੂੰ ਭਗਵਾਨ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਕੱਟਿਆ, ਉੱਥੋਂ ਉਹਨੂੰ ਲੱਗੀ ਬ੍ਰਹਮ ਹੱਤਿਆ। ਉਹ ਸਿਰ ਨਾਲੇ ਜੁੜ ਗਿਆ ਹੱਥ ਦੇ, ਉਹ ਕਿੱਥੇ ਉਤਰਿਆ? ਕਪਾਲ ਮੋਚਨ, ਜਿਹਦਾ ਹੁਣ ਤੁਸੀਂ ਨਾਂ ਸੁਣਿਆ। ਬਸ ਇੱਕੋ ਪ੍ਰਮਾਣ ਬਥੇਰਾ, ਇਹ ਸਰੀਰ ਦੇਖੋ ਕੀ ਕੁਝ ਕਰਾ ਰਿਹਾ। ਇੰਦਰ 33 ਕਰੋੜ ਦਾ ਦੇਵਤਾ, ਸੁਰਗਾਂ ਦਾ ਮਾਲਕ, ਜਿਹਦੀ ਰਾਣੀ ਦਾ ਨਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਸਵਈਆਂ 'ਚ ਲਿਖ ਦਿੱਤਾ, ਪੜ੍ਹਦੇ ਹੋ ਸਵਈਏ? ਇੰਦਰ ਦੀ ਵੱਡੀ ਰਾਣੀ ਦਾ ਨਾਂ ਹੈ ਸਵਈਆਂ 'ਚ। ਬ੍ਰਹਮ, ਮਹੇਸ਼ਰ, ਵਿਸ਼ਨ, ਤਿੰਨੇ ਦੇਵਤੇ। ਬ੍ਰਹਮਾ ਵਿਸ਼ਨੂੰ ਸ਼ਿਵਜੀ, ਗਾਹਾਂ ਪਾਠ ਸਚੀ ਪਾਤ। ਇੰਦਰ ਦੀ ਵੱਡੀ ਰਾਣੀ ਦਾ ਨਾਮ ਸਚੀ ਹੈ, ਸਚੀ ਪਤ, ਸਚੀ ਦਾ ਪਤੀ ਇੰਦਰ। ਸਚੀ ਪਤ ਦਾ ਅਰਥ ਹੈ ਸਚੀ ਦਾ ਪਤੀ ਇੰਦਰ। ਸੁਰਗਾਂ ਦਾ ਮਾਲਕ ਹੋ ਕੇ ਸਰੀਰ ਨੇ ਡੋਬਤਾ, ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚੇਨ ਪਗ ਹੋਏ ਤਾਂ ਮਨ ਪੁੱਛੋ। ਸਰੀਰ ਦੇਖ ਕੇ ਡੁੱਬ ਗਿਆ ਗੌਤਮ ਦੀ ਇਸਤਰੀ ਦੇ ਨਾਲ ਮੰਦ ਕਰਮ ਕਰਨ ਗਿਆ। ਆਪਾਂ ਤਾਂ ਹੁੰਦੇ ਹੀ ਕੌਣ ਹੈ, ਕਹਿਲਗਿਰੀ ਪੰਜਾਬ 'ਚ ਰਹਿਣ ਵਾਲੇ। ਇੰਦਰਪੁਰੀ ਦਾ ਦੇਵਤਾ ਡੋਬਤਾ ਸਰੀਰ ਨੇ, ਸਰੀਰ ਤੋਂ ਕਿਉਂ ਪਰੇ ਕਰਨੇ? ਕਿਉਂਕਿ ਸਰੀਰ ਧਰਮ ਦੇ ਮਾਰਗ 'ਤੇ ਨਹੀਂ ਚੱਲਣ ਦਊਗਾ, ਇਹਦੀਆਂ ਲੋੜਾਂ ਹੀ ਐਸੀਆਂ ਨੇ। ਇਹ ਡੁੱਲੇ ਨਾ ਇੱਕ ਲੱਖ 'ਤੇ ਨਾ ਡੁੱਲੇ, ਡੁੱਲਣ 'ਤੇ ਆ ਜਾਵੇ, ਇੱਕ ਪੱਤ 'ਤੇ ਵੀ ਡੁੱਲ ਜਾਵੇ। ਅੰਮ੍ਰਿਤ ਪ੍ਰਚਾਰ ਹੋ ਰਿਹਾ ਇੱਥੇ, ਕਰਮਾਂ ਵਾਲੇ ਹੋ ਲੈ ਲਓ ਲਾਹਾ। ਇਹ ਕਹਿੰਦੇ ਫਿਰਦੇ ਨੇ ਸਿੱਖ ਜੀ, ਸਿੱਖੀ ਤਾਂ ਮੰਨਦੀ ਹੁੰਦੀ ਹੈ, ਤੁਹਾਡੇ 'ਚ ਵੀ ਬੈਠੇ ਹੋਣੇ, ਕਹਿੰਦੇ ਮੰਨਦੀ ਹੁੰਦੀ। ਇਹਨਾਂ ਭਲੇ ਮਾਣਸਿਆਂ ਨੂੰ ਪਤਾ ਹੀ ਨਹੀਂ, ਗੁਰੂ ਗੋਬਿੰਦ ਸਿੰਘ ਦੇ ਮਨ ਤੋਂ ਵੀ ਆਪਣਾ ਵੱਡਾ ਬਣਾਈ ਫਿਰਦੇ ਹਾਂ। ਅਜਿਹੇ ਕੋ ਸਤਨਾਮ, ਜੇ ਮੰਨਦੀ ਹੁੰਦੀ ਹੈ, ਗੁਰੂ ਗੋਬਿੰਦ ਸਿੰਘ ਦਾ ਮਨ ਸਿੱਖ ਨਹੀਂ ਸੀ, ਉਹਨੂੰ ਵੀ ਛੱਡਣਾ ਪਿਆ। ਮੇਰੀ ਬੇਨਤੀ ਹੈ, ਇਹ ਮਨ ਦੇ ਪਿੱਛੇ ਨਾ ਲੱਗ ਜਾਇਓ। ਨਾ 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 ਨਾ, ਇਹ ਤਾਂ ਤੁਹਾਨੂੰ ਕਹਿ ਦੂਗਾ, ਚੱਲ ਦਸ਼ਮੇਸ਼ ਕੱਲ ਚੱਲ ਗੁਰਦੁਆਰੇ ਚਲੀਏ, ਅਤੇ ਸੰਗਤ ਦੇ ਜੋੜੇ ਰੁਮਾਲ ਨਾਲ ਸਾਫ਼ ਕਰੀਏ, ਪਾਲਿਸ਼ ਕਰੀਏ। ਕਹਿੰਦਾ ਨਾ ਮਨ ਤੁਹਾਡਾ, ਪਰ ਇਹਦਾ ਪਤਾ ਨਹੀਂ ਕਿਹੜੀ ਪਸੰਦ ਕਰ ਲਵੇ। ਕੋਈ ਸਤਨਾਮ, ਇੱਕ ਸਾਫ਼ ਹੈ ਕਰਕੇ ਤੁਰ ਪੋ, ਕਿਹਨੂੰ ਸਿੱਖ ਬਣਾਉਂਦੇ ਫਿਰਦੇ ਹੋ ਤੁਸੀਂ? ਇਹਨੂੰ ਇਹਦਾ ਭਾਂਡੇ ਮਾਂਜਦਾ ਮਾਂਜਦਾ ਪਤਾ ਨਹੀਂ ਕੌਲੀ ਉਹ ਕਿਹੜੀ ਪਸੰਦ ਕਰ ਲਵੇ। ਜੁੱਤੀਓ ਪਾ ਕੇ ਤੁਰਪੂ, ਕਿੱਥੇ ਸਾਫ਼ ਕਰਦਾ ਸੀ ਕਿੱਥੇ ਊਈਂ ਸਾਫ਼। ਅਤੇ ਫਿਰ ਭਾਈ ਸਾਹਿਬ ਜੀ ਨੂੰ ਆ ਕੇ ਕਹਿਣਗੇ, ਸਕੱਤਰ ਸਾਹਿਬ ਬੈਠੇ, ਬੋਲੋ ਜੀ ਮੇਰੀ ਕੋਈ ਜੁੱਤੀ ਚੱਕ ਲੈ ਗਿਆ। ਇਹ ਜਿਹੜੇ ਭਾਈ ਸਾਹਿਬ ਹੈ ਨਾ ਸਾਡੇ ਗੁਰਦੁਆਰੇ ਦੇ, ਮੈਂ ਵੀ ਇਹੀ ਹੈ ਜਾਂ ਸੈਕਟਰੀ ਹੈ, ਇਹ ਕੌਮਨ ਹੁੰਦੇ ਹੈ, ਇਹਨਾਂ ਨੂੰ ਪਤਾ ਹੁੰਦਾ ਚੱਕਣ ਵਾਲੇ ਦਾ ਵੀ। ਹੱਸੋ ਨਾ, ਇਲਾਕੇ ਦੇ SHO ਨੂੰ ਪਤਾ ਹੁੰਦਾ ਚੋਰ ਕਿਹੜਾ, ਸਾਧ ਕਿਹੜਾ ਹੈ, ਕੋਈ ਸਤਨਾਮ। ਗੁਰਦੁਆਰੇ ਦੇ ਗ੍ਰੰਥੀ ਨੂੰ ਪਤਾ ਹੁੰਦਾ ਮੈਂ ਰਿਹਾ, ਪਤਾ ਹੁੰਦਾ ਨਾ। ਇਹ ਫਿਰ ਕੌਮਨ ਜੱਜਮੈਂਟ ਦਿੰਦੇ, ਦੋਵਾਂ ਦਾ ਮੂੰਹ ਰੱਖ ਦਿੰਦੇ ਜੱਜਮੈਂਟ, ਪਤਾ ਕੀ ਦੇਣਗੇ?
ਸਾਧ ਸਿੰਘ ਜੀ ਪੁਰਾਣੇ ਦਾ ਕੋਈ ਜੋੜਾ ਚੱਕ ਲੈ ਗਿਆ, ਜੇ ਭੁਲੇਖੇ ਨਾਲ ਲੈ ਗਿਆ ਤਾਂ ਮੋੜ ਜੋ। ਨਿੱਤ ਤਾਂ ਸੁਣਦੇ ਆ, ਤੁਸੀਂ ਹੱਸਦੇ ਕਿਉਂ? ਭੁਲੇਖੇ ਨਾਲ ਦੋਹਾਂ ਦਾ ਮੂੰਹ ਰੱਖਤਾ। ਜਿਹਦੀ ਚੱਕੀ ਗਈ ਉਹ ਕਹਿੰਦਾ ਅਨਾਊਂਸਮੈਂਟ ਕਰਤੀ, ਜਿਹੜਾ ਲੈ ਗਿਆ ਉਹਨੂੰ ਛੁੱਟੀ ਦੇ ਤੀ, ਵੀ ਜੇ ਭੁਲੇਖੇ ਨਾਲ ਲੈ ਗਏ ਮੋੜੀ, ਜੇ ਜਾਣ ਕੇ ਲੈ ਗਏ ਪਾ ਰੱਖੀ। ਦੋਹਾਂ ਦਾ ਮੂੰਹ ਰਹਿ ਗਿਆ ਬਈ, ਦੋਹਾਂ ਦਾ ਕੈਸੀ ਜਜਮੈਂਟ ਕੋਮਨ ਕੀਤੀ ਹੈ। ਹੁਣ ਭੁਲੇਖੇ ਨਾਲ ਤਾਂ ਜੁੱਤੀ ਜਾਂਦੀ ਉਹ ਨਹੀਂ, ਉਹ ਤਾਂ ਜਦੇ ਪੈਰ ਨੂੰ ਦੱਸ ਦਿੰਦੀ ਹੈ ਮੈਂ ਤੇਰੀ ਨਹੀਂ ਹੈ। ਜਿਹੜਾ ਜਾਊ ਗੱਲ, ਮੈਂ ਤੁਹਾਨੂੰ ਬੇਨਤੀ ਕਰਦਾ ਮਨ ਨੂੰ ਸਿੱਖ ਨਾ ਬਣਾਓ। ਓਏ ਜੋਗਾ ਸਿੰਘ ਵਰਗਾ ਮਨ ਪੱਕਾ ਕਿਹਦਾ ਹੋ ਜਿਹੜਾ ਲਾਵਾਂ ਛੱਡ ਕੇ ਤੁਰ ਪਿਆ। ਲਾਵਾਂ ਛੱਡਣੀਆਂ ਤੁਹਾਨੂੰ ਤਾਂ ਵਿਆਹ ਚੋਂ ਹੀ ਨਹੀਂ ਪਤਾ ਹੁੰਦਾ, ਟੋਰਾਂਟੋ ਫਿਰਦਿਆਂ ਕਹਿਲਗਿਰੀ ਹੈ, ਲਾਵਾਂ ਤਾਂ ਤੁਸੀਂ ਕਿਹਨੇ ਛੱਡਣੀ ਹੈ? ਤੁਹਾਨੂੰ ਤਾਂ ਪਿੰਡ ਦਾ ਨਹੀਂ ਪਤਾ ਹੁੰਦਾ, ਗਰਾਇਆ ਫਿਰਦਿਆਂ ਕੇ ਫਕਵਾੜੇ, ਮੱਥਾ ਵੀ ਟੇਢੇ ਜਿਹੇ ਹੋ ਕੇ ਟੇਕਣਗੇ, ਸਾਰੇ ਘੂਰ ਘੂਰ ਕੇ ਪਹਿਲਾਂ ਆਨੰਦ ਕਾਰਜ ਕਰਾਉਣ ਵਾਲੇ ਨੂੰ ਦੇਖਣਗੇ ਗਹਿਰੀ ਅੱਖ ਨਾਲ, ਵੀ ਨਿਬੇੜ ਦੇ ਕੰਮ, ਕੰਨ ਚਾ ਕੇ ਕਹਿਣਗੇ ਬਾਬਾ ਜੀ ਨਿਬੇੜ ਦਿਓ। ਜਿਹੜਾ ਨੰਦਾ ਨੂੰ ਨਿਬੇੜਨਾ ਕਹਿੰਦਾ ਫਿਰ ਨਿਬੜੇ ਹੀ ਪਿਆ, ਕੋ ਸਤਨਾਮ ਬਸ ਨਿਬੜ ਗਿਆ। ਜਿਹੜਾ ਨੰਦਾ ਨੂੰ ਕਹੂਗਾ ਵੀ ਨਿਬੇੜ ਦੇ ਤੇ ਨਿਬੜ ਗਿਆ, ਉੱਥੇ ਰਹਿਣਾ ਕੀ ਹੈ? ਲਾਵਾਂ ਛੱਡ ਕੇ ਤੁਰਨਾ, ਐਡਾ ਸਿੱਖ ਮਨ, ਪਰ ਭਰੋਸਾ ਨਹੀਂ। ਹੁਸ਼ਿਆਰਪੁਰ ਜਾ ਕੇ ਬੇਸਵਾ ਤੇ ਡੁੱਲ ਗਿਆ ਉਹੀ ਮਨ। ਬਣਾਓ ਮਨ ਨੂੰ ਸਿੱਖ। ਇੱਕ ਪਾਸੇ ਮਨ ਲਾਵਾਂ ਛੱਡ ਕੇ ਤੁਰਦਾ, ਮਨ ਨੇ ਕਿਹਾ ਤਾਂ ਤੁਰਿਆ ਨਾ, ਇੱਕ ਪਾਸੇ ਬੇਸਵਾ ਦੇ ਦਰ ਤੇ ਪਾਰ। ਮੰਨ ਲਓ ਬਚਨ, ਛਕ ਲਓ ਅੰਮ੍ਰਿਤ, ਸੁਣਨੇ ਹੁਣ ਕੰਬੀਨੇਸ਼ਨ। ਜੇ ਜੋਗਾ ਸਿੰਘ ਆਨੰਦ ਛੱਡ ਕੇ ਤੁਰਿਆ, ਵਾਜਾਂ ਵਾਲਾ ਆਨੰਦਪੁਰ ਛੱਡ ਕੇ ਤੁਰ ਪਿਆ। ਆਖੋ ਉਹ ਆਨੰਦ ਕਾਰਜ ਛੱਡ ਕੇ ਤੁਰਿਆ, ਉਹ ਆਨੰਦਪੁਰੀ ਛੱਡ ਕੇ ਤੁਰ ਪਿਆ। ਮਨ ਨੂੰ ਨਾ, ਜੋਗਾ ਸਿੰਘ ਡੁੱਬ ਗਿਆ, ਮਨ ਉਹਦਾ ਗਰਕ ਗਿਆ, ਜੋਗਾ ਸਿੰਘ ਨੂੰ ਤਨ ਦੀ ਸਿੱਖੀ ਨੇ ਬਚਾ ਲਿਆ। ਹੱਥ ਵਿੱਚ ਸੋਟਾ, ਬੇਸਵਾ ਦੇ ਦਰ ਤੇ ਖੜੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਨਹੀਂ ਕਿਹਾ ਜੋਗਿਆ ਤੇਰਾ ਮਨ ਬਹੁਤ ਸਿੱਖ ਹੈ, ਤੂੰ ਲਾਮਾ ਛੱਡ ਕੇ ਤੁਰੇ ਹੈ। ਤਿੰਨ ਬਾਜਾਂ ਵਾਲੇ ਕਹਿੰਦੇ ਸਿੱਖਾ, ਤੇਰੇ ਮੂੰਹ ਤੇ ਦਾੜੀ ਹੈ, ਤੇਰੇ ਤਾਂ ਤੇੜ ਕਸ਼ਹਿਰਾ ਹੈ, ਤੇਰੇ ਗਾਤਰੇ ਕਿਰਪਾਨ ਹੈ, ਤੇਰਾ ਤਨ ਇਸ ਦਰ ਤੇ ਆਉਣ ਜੋਗਾ ਨਹੀਂ ਹੈ। ਅੱਜ ਕੇ ਆਖੋ ਸਤਨਾਮ। ਮਨ ਦੀ ਸਿੱਖੀ ਨੇ ਡੋਬਿਆ ਹੋਇਆ ਜੋਗਾ ਤਨ ਦੀ ਰਹਿਤ ਨੇ ਬਚਾ ਤਾ। ਤੇਰਾ ਸਰੂਪ ਇੱਥੇ ਆਉਣ ਜੋਗਾ ਨਹੀਂ ਹੈ, ਮਨ ਤੇ ਗਰਕ ਗਿਆ ਸੀ। ਕਰਮਾਂ ਵਾਲੇ ਹੋ, ਛਕੋ, ਹੋਰਾਂ ਨੂੰ ਵੀ ਪ੍ਰੇਰਨਾ ਕਰੋ। ਇਹ ਕਰਮਾਂ ਨਾਲ ਚੀਜ਼ਾਂ ਮਿਲਦੀਆਂ ਨੇ। ਸਮਾਪਤੀ ਕਰਾਂ, ਸ਼ਹੀਦ ਕੌਣ ਹੋਊਗਾ, ਧਰਮ ਦੇ ਮਾਰਗ 'ਤੇ ਕੌਣ ਚੱਲੂਗਾ, ਸਰੀਰ ਨੂੰ ਜਿਉਂਦਾ ਹੀ ਛੱਡ ਦੇਵੇ। ਜਪਜੀ ਸਾਹਿਬ ਵਿੱਚ ਇਹ ਸ਼ਕਤੀ ਹੈ, ਜਿੱਦਣ ਤਤਕੁੰਦ ਜਿਉਂਦਾ ਹੈ ਕੋਈ ਨਾ ਕੋਈ ਗੱਲਬਾਤ ਘਟਨਾ ਵਾਪਰ ਜਾਣੀ ਹੈ। ਸ਼ਹੀਦ ਨੂੰ ਸੱਚ ਖਾਤਰ ਗਵਾਹੀ ਦੇਣੀ ਪੈਂਦੀ ਹੈ, ਝੂਠੇ ਸਰੀਰ ਨੂੰ ਛੱਡ ਕੇ ਹੀ ਦੇਣੀ ਪਵੇਗੀ। ਅੱਜ ਕੇ ਆਖੋ ਸਤ। ਬਹੁਤ ਧੰਨਵਾਦ ਤੁਹਾਡਾ, ਬੜੇ ਪਿਆਰ ਨਾਲ ਬੇਨਤੀਆਂ ਸੁਣੀਆਂ। ਥੋੜ੍ਹਾ ਜਿਹਾ ਪ੍ਰਸੰਗ ਰਹਿੰਦਾ ਹੈ, ਕਿਤੇ ਫਿਰ ਸਮਾਂ ਮਿਲੂਗਾ। ਕੱਲ੍ਹ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਮਰ ਕਥਾ, ਕਿਤੇ ਭਾਈ ਸਾਹਿਬ ਸੰਤੋਖ ਸਿੰਘ ਜੀ ਦੀ ਇੱਥੇ ਹੁੰਦੀ ਹੈ ਕਥਾ ਸੂਝ ਪਾ। ਬਹੁਤ ਕਰਮਾਂ ਵਾਲੇ, ਪਿੰਚ ਨਾ ਕਰਿਓ, ਪਿਆਰ ਨਾਲ ਸੁਣਿਓ। ਭਾਈ ਸੰਤੋਖ ਸਿੰਘ ਜੀ ਦਾ ਹੋਵੇ ਸੂਰਜ ਪ੍ਰਕਾਸ਼, ਕੋਈ ਗੁਰਮਤੀਆ ਸਿੱਖ ਹੋਵੇ ਕਥਾ ਕਰਨ ਵਾਲਾ, ਫਿਰ ਤੁਸੀਂ ਉਹ ਸੁਣੋਗੇ ਨਹੀਂ। ਪਕੜੋਗੇ ਬੇਨਤੀ, ਸੁਣੋਗੇ ਨਹੀਂ। ਜੇ ਕੋਈ ਗੁਰਮਤੀਆ ਸਿੱਖ ਸੁਣਾਊਗਾ ਨਾ, ਉਹ ਤੁਹਾਨੂੰ ਹੁੰਦਾ ਦਿਖੂਗਾ। ਅੱਜ ਕੇ ਆਖੋ ਸਤ। ਉਹ ਸਾਹਮਣੇ ਹੁੰਦਾ ਦਿਖੂਗਾ, ਤੁਹਾਨੂੰ ਕੰਨ ਨਹੀਂ ਸੁਣਗੇ, ਅੱਖਾਂ ਵੀ ਦੇਖਣਗੀਆਂ। ਇਹ ਸੱਪ ਨੇ ਛਾਇਆ ਕਹੂਗਾ ਸਿੱਖ, ਤੁਹਾਨੂੰ ਸੱਪ ਗੁਰੂ ਦੇ ਸੀਸ 'ਤੇ ਖੜਾ ਦਿਖੂਗਾ। ਪਰ ਜੇ ਕੋਈ ਕਰਨ ਵਾਲਾ ਹੋਵੇ,
ਜੇ ਕੋਈ ਕਰਨ ਵਾਲਾ ਹੋਵੇ ਕਥਾ ਗੁਰੂ ਗ੍ਰੰਥ ਸਾਹਿਬ ਦੀ, ਗੁਰਮਤੀ ਆ ਗੁਰੂ ਦਾ ਸਿੱਖ, ਫਿਰ ਇੱਕ ਇੱਕ ਅੱਖਰ ਵਿੱਚੋਂ ਬਾਬਾ ਨਾਨਕ ਦਿਖੂਗਾ। ਬਾਬਾ ਨੰਦ ਸਿੰਘ ਜੀ ਨੂੰ ਇੱਕ ਸਿੱਖ ਕਹਿੰਦਾ, ਤੁਹਾਨੂੰ ਗੁਰੂ ਨਾਨਕ ਦਿਖਿਆ, ਮੈਨੂੰ ਵੀ ਦਿਖਾ ਦਿਉ। ਵੱਡੇ ਮਹਾਂਪੁਰਸ਼ਾਂ ਨੂੰ ਨੌਂ ਲੈਂਦੇ ਵੀ ਡਰੀ ਦੇ ਉਹਨਾਂ ਦਾ, ਪਤਾ ਨਹੀਂ ਸਾਡੀ ਮਤ ਨੂੰ ਕੀ ਹੋ ਗਿਆ, ਅਸੀਂ ਨਿੰਦਿਆ ਤੇ ਤੁਰ ਪਏ। ਬਾਬਾ ਨੰਦ ਸਿੰਘ ਮਹਾਰਾਜ ਕਹਿੰਦੇ, ਸਿੱਖਾ ਆਪਣੀ ਨਿਗਾਹ ਠੀਕ ਕਰ ਲੈ, ਨੇਤਰਾਂ ਨੂੰ ਸ਼ੁੱਧ ਕਰ, ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਇੱਕ ਇੱਕ ਅੱਖਰ ਵਿੱਚ ਗੁਰੂ ਨਾਨਕ ਬੈਠੇ ਨੇ। ਕਦੇ ਆਪਾਂ ਸੁਣਨ ਅਤੇ ਦੇਖਣ ਵਾਲੇ ਹੋਈਏ। ਬਹੁਤ ਧੰਨਵਾਦ ਹੈ ਤੁਹਾਡਾ। ਇਹ ਨਹੀਂ ਧੰਨਵਾਦ ਕਿ ਇਕੱਠ ਬਹੁਤ ਹੁੰਦਾ, ਨਾ ਨਾ ਨਾ, ਇਕੱਠ ਤਾਂ ਸਿਆਸੀ ਬੰਦੇ ਵੀ ਕਰ ਲੈਂਦੇ ਹਾਂ, ਗਾਉਣ ਵਾਲੀਆਂ ਕੋਲ ਵੀ ਬਥੇਰਾ ਹੋ ਜਾਂਦਾ ਹੈ, ਹਸਪਤਾਲਾਂ 'ਚ ਬਥੇਰਾ ਹੈ। ਤੁਹਾਡਾ ਧੰਨਵਾਦ ਤਾਂ ਹੈ, ਤੁਸੀਂ ਸਰੋਤੇ ਆਉਂਦੇ ਹੋ, ਸੁਣਨ ਵਾਲੇ ਆਉਂਦੇ। ਸੁਣਨ ਵਾਲੇ ਤਾਂ ਪੰਜ ਮੂਹਰੇ ਬੈਠੇ ਹੋਣ, 5 ਲੱਖ ਵਰਗੇ ਹੁੰਦੇ ਨੇ। 5-6 ਦਿਨ ਤੋਂ ਹੀ ਤੁਹਾਡੇ ਦਰਸ਼ਨ ਚਰਨ ਧੂੜ ਲੈ ਰਹੇ ਹੈ ਅਤੇ ਤੁਸੀਂ ਸੁਣਨ ਆਉਂਦੇ ਹੋ, ਸਰੋਤੇ ਬਣ ਕੇ ਆਉਂਦੇ ਹੋ। ਬਸ ਸਰੋਤਾ ਮਿਲ ਜਾਵੇ ਤਾਂ ਗੱਲ ਬਣ ਗਈ ਗੁਰਸਿੱਖ ਪਿਆਰਿਓ। ਬਹੁਤ ਧੰਨਵਾਦ। ਅਨੰਦ ਸਾਹਿਬ ਪੜ੍ਹਨ, ਅਨੰਦ ਸਾਹਿਬ ਦਾ ਪਾਠ ਹੋਣਾ। ਕੱਲ੍ਹ ਮੈਨੂੰ ਭੁਲੇਖਾ ਲੱਗ ਗਿਆ ਸੀ, ਮੈਂ ਕਿਹਾ ਸੈਚਰਡੇ ਹੈ, ਸ਼ਾਇਦ ਦੀਵਾਨ ਚੱਲਦਾ ਰੱਖਣਾ ਲੰਮਾ, ਇਸ ਕਰਕੇ ਮੈਂ ਅਨੰਦ ਸਾਹਿਬ ਨਹੀਂ ਪੜ੍ਹ ਸਕਿਆ। ਸੋ ਅਨੰਦ ਸਾਹਿਬ ਦਾ ਆਪਾਂ ਨੇ ਆਨੰਦ ਲੈਣਾ। ਸਵੇਰੇ ਤੁਹਾਨੂੰ ਇੱਕ ਬੇਨਤੀ ਕੀਤੀ ਸੀ, ਉਹ ਥੋੜ੍ਹੀ ਜਿਹੀ ਯਾਦ ਰੱਖਿਓ ਭਾਈ। ਸਾਡੇ ਕੋਲ ਕੋਈ 150 ਗਰੀਬ ਬੱਚੀ ਦਾ ਨਾਂ ਆਇਆ ਹੋਇਆ, ਜਿਹੜੇ ਬਿਲਕੁਲ ਰੋਟੀ ਤੋਂ ਵੀ ਤੰਗ ਨੇ, ਬੱਚੀਆਂ ਜਵਾਨ ਨੇ, ਓਵਰ ਏਜ। ਸੋ ਜਿੰਨਾ ਕਿਸੇ ਤੋਂ ਹੋ ਸਕੇ ਤੁਸੀਂ ਇੱਕ ਇੱਕ ਬੱਚੀ ਨੂੰ, ਅੰਧੇ ਸਾਡੇ ਕੋਲ ਐਸੇ ਆਉਂਦੇ ਨਾ ਪ੍ਰੇਮੀਓ, ਜੇ ਮੈਂ ਗੱਲ ਸੁਣਾਤੀ ਤੁਹਾਨੂੰ ਵੀ ਰੋਣਾ ਆਜੂਗਾ। ਕੋਈ ਫੜ ਕੇ ਲਿਆਉਂਦਾ ਬਜ਼ੁਰਗਾਂ ਨੂੰ ਸਾਡੇ ਹਸਪਤਾਲ 'ਚ, ਅਤੇ ਸਾਡਾ ਡਾਕਟਰ ਕਹੂਗਾ, ਤੂੰ ਪਹਿਲਾਂ ਕਿਉਂ ਨਹੀਂ ਆਇਆ, ਤੇਰੀ ਅੱਖ ਠੀਕ ਹੋ ਜਾਣੀ ਸੀ, ਹੁਣ ਮੋਤੀਆ ਕਾਲਾ ਹੋ ਗਏ। ਪਤਾ ਬਜ਼ੁਰਗ ਕੀ ਕਹਿੰਦਾ, ਸੁਣ ਕੇ ਤੁਹਾਡੇ ਸੱਟ ਵੱਜੂਗੀ ਕਿ ਡਾਕਟਰ ਸਾਹਿਬ ਮੈਂ ਮੁੰਡੇ ਨੂੰ ਕਿਹਾ ਸੀ ਮੈਨੂੰ ਲੈ ਚੱਲ, ਅਤੇ ਮੁੰਡਾ ਮੈਨੂੰ ਕਹਿੰਦਾ ਬਾਪੂ ਤਾਂ ਅੱਖ ਨਾਲ ਲਿਜਾਣੀ ਹੈ, ਹੁਣ ਕਿੱਥੇ ਕੱਲ ਯੁੱਗ ਦਾ ਪੈ, ਦੋ ਅੱਖਾਂ ਤੋਂ ਅੰਨੇ। ਸੋ ਤੁਹਾਡੀ ਮਾਇਆ ਸਫਲ ਹੋਵੇ, ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਆਓ ਅਨੰਦ ਸਾਹਿਬ ਦੀ ਬਾਣੀ ਵੀ ਜੁੜੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ ਸਤ ਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ, ਸਾਚੇ ਸਾਹਿਬ ਕਿਉ ਨਹੀਂ ਕਰਤੇ ਰਹਿ, ਸਦਾ ਸਿਫਤ ਸਾਲਾਹਾ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਉ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈਂ ਸਕੋਆ ਤਿਤ ਕਰ ਅਨਹਦ ਵਾਜੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ
ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ। ਵਾਹਿਗੁਰੂ ਜੀ ਕਾ ਖਾਲਸਾ।